ਸਭ ਤੁਧੈ ਨੂੰ ਸਾਲਾਹ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਭ ਤੁਧੈ ਨੂੰ ਸਾਲਾਹ ਦੇ ਹੇ ਪਰਮੇਸ਼ਰ ਜਿਤਨੇ ਜੀਵ ਹਨ ਤੇਰੀ ਸਿਫਤ ਕਰ ਰਹੇ ਨੇ ਸਾਰੇ ਤੇਰੀ ਸਿਫਤ ਸਲਾਹ ਕਰ ਰਹੇ ਨੇ ਦਰ ਗੁਰਮੁਖਾਂ ਨੂੰ ਪ੍ਰਗਾਸ ਦਰ ਤੇਰੇ ਦਰ ਤੇ ਗੁਰਮੁਖਾਂ ਨੂੰ ਪ੍ਰਗਾਸ ਤੇਰੇ ਦਰ ਤੇ ਗੁਰਮੁਖਾਂ ਦਾ ਪ੍ਰਗਾਸ਼ ਭਾਵ ਗੁਰਮੁਖਾਂ ਦੀ ਸੋਭਾ ਹੁੰਦੀ ਹੈ ਤੇਰੇ ਦਰ ਤੇ ਗੁਰਮੁਖਾਂ ਦੀ ਸੋਭਾ ਹੁੰਦੀ ਹੈ ਉਹਨਾਂ ਦੀ ਸਲਾਹਣਾ ਹੁੰਦੀ ਹੈ ਜਿਹੜੇ ਤੈਨੂੰ ਯਾਦ ਕਰਦੇ ਨੇ ਹਾਂਜੀ
ਸਲੋਕ ਮਹਿਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ
ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ ਆਖਦੇ ਨੇ ਕਿ ਜਿਹੜਾ ਪੰਡਿਤ ਹੈ ਉਹ ਵੇਦ ਪੁਰਾਣ ਇਹੋ ਜਿਹੇ ਧਰਮ ਗ੍ਰੰਥ ਪੜ੍ਹ ਪੜ੍ਹ ਕੇ ਉੱਚਾ ਕੂਕਦਾ ਹੈ ਭਾਵ ਲੋਕਾਂ ਤਾਂ ਹੀ ਸੁਣਾਉਂਦਾ ਹੈ ਉੱਚਾ ਕੂਕਣਾ ਉੱਚਾ ਬੋਲਣਾ ਕੂਕਣਾ ਦਾ ਮਤਲਬ ਹੈ ਬੋਲਣਾ ਉੱਚੀ ਉੱਚੀ ਬੋਲ ਕੇ ਉਹ ਪਾਠ ਸੁਣਾਉਂਦਾ ਹੈ ਦੂਜਿਆਂ ਨੂੰ ਸੁਣਾਉਂਦਾ ਹੈ ਲੇਕਿਨ ਉਹਦਾ ਉੱਚਾ ਬੋਲਣਾ ਕੀ ਹੈ ਮਾਇਆ ਮੋਹ ਪਿਆਰ ਉਹ ਉੱਚਾ ਬੋਲ ਬੋਲ ਕੇ ਦੂਜਿਆਂ ਨੂੰ ਸੁਣਾ ਸੁਣਾ ਕੇ ਕਿਸ ਲਈ ਸੁਣਾਉਂਦਾ ਕਹਿੰਦੇ ਨੇ ਮਾਇਆ ਖਾਤਰ ਸੁਣਾਉਂਦਾ ਉਹਨੂੰ ਮਾਇਆ ਨਾਲ ਪਿਆਰ ਹੈ ਉਹ ਦੂਜਿਆਂ ਨੂੰ ਬਾਣੀ ਸੁਣਾ ਰਿਹਾ ਹੈ ਪੈਸਿਆਂ ਦੀ ਖਾਤਰ ਤਾਂ ਕਿ ਉਹਦਾ ਹਿੱਸਾ ਭਰੇ ਉਹਦਾ ਬੋਝਾ ਭਰੇ ਭਾਵ ਉਹ ਵਪਾਰ ਕਰ ਰਿਹਾ ਧਰਮ ਗ੍ਰੰਥਾਂ ਰਾਹੀਂ ਉਹ ਆਪਣਾ ਵਪਾਰ ਚਲਾ ਰਿਹਾ ਉਹਨੂੰ ਇਹ ਨਹੀਂ ਕਿ ਮੈਂ ਕਿਸੇ ਦਾ ਭਲਾ ਕਰਦੇ ਹਾਂ ਜਾਂ ਕਿਸੇ ਦੇ ਮਨ ਚ ਕੋਈ ਚਾਨਣਾ ਹੋ ਜਾਏ ਉਸਨੂੰ ਤਾਂ ਇਹ ਹੈ ਕਿ ਮੇਰੀ ਮਾਇਆ ਬਣ ਜਾਏ ਤੋ ਇਹ ਆਖਦਿਆਂ ਕਿ ਇਹ ਸਿਰਫ ਇਹ ਨਾ ਸਮਝ ਲੈਣਾ ਕਿ ਇਹ ਪੰਡਿਤਾਂ ਲਈ ਕੱਲਾ ਸਤਿਗੁਰਾਂ ਨੇ ਆਖਿਆ ਹੈ ਪੰਡਿਤ ਤੇ ਇੱਕ ਲਫ਼ਜ਼ ਆਖ ਦਿੱਤਾ ਹੈ ਪੰਡਿਤ ਇਹ ਨਾ ਮੰਨ ਲੈਣਾ ਕਿ ਹਿੰਦੂਆਂ ਲਈ ਆਖਿਆ ਔਰ ਇਹ ਵੀ ਦੱਸਦਿਆਂ ਕਿ ਸਿੱਖਾਂ ਤੋਂ ਪਹਿਲਾਂ ਤੇ ਸਾਰੇ ਇੱਕੋ ਹੀ ਸਨ ਹਿੰਦੂ ਹੀ ਸਨ ਕੋਈ ਉਹ ਪਰਾਇਆ ਪਰਾਇਆ ਸਮਝ ਕੇ ਨਹੀਂ ਆਖਿਆ ਪੰਡਿਤ ਤੋਂ ਮਤਲਬ ਇਹ ਕੀ ਹੈ ਕਿ ਜਿਤਨੇ ਧਰਮਾਂ ਦੇ ਆਗੂ ਨੇ ਅੱਜ ਕੱਲ ਸਾਡੇ ਬਹੁਤੇ ਗਿਆਨੀ ਗ੍ਰੰਥੀ ਇੰਜਾ ਕਰਦੇ ਨੇ ਕੋਈ ਥੋੜੇ ਨੇ ਜਿਹੜੇ ਮਨੋ ਚੰਗੇ ਹੁੰਦੇ ਨੇ ਮਨ ਕਰਕੇ ਪ੍ਰਚਾਰ ਕਰਦੇ ਨੇ ਬਾਕੀ ਜ਼ਿਆਦਾਤਰ ਤਾਂ ਇਹ ਹੈ ਕਿ ਆਪਣਾ ਬੋਝੇ ਦਾ ਖਿਆਲ ਰੱਖਦੇ ਨੇ ਕਿ ਸਾਡੇ ਕੋਲ ਮਾਇਆ ਆਉਂਦੀ ਰਹੇ ਤੋ ਆਖਦੇ ਨੇ ਕਿ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਉਹਨੂੰ ਤੇ ਮਾਇਆ ਨਾਲ ਪਿਆਰ ਏ ਇਸ ਲਈ ਉਹ ਉੱਚੀ ਉੱਚੀ ਵਖਿਆਨ ਕਰਕੇ ਦੂਜਿਆਂ ਨੂੰ ਸੁਣਾਉਂਦਾ ਹੈ ਵੇਦਾਂ ਦਾ ਸ਼ਾਸਤਰਾਂ ਦਾ ਸਿਮਰਤੀਆਂ ਦਾ ਹਾਂਜੀ
ਅੰਤਰ ਬ੍ਰਹਮ ਨ ਚੀਨਈ ਮਨ ਮੂਰਖ ਗਵਾਰ
ਅੰਤਰ ਬ੍ਰਹਮ ਨ ਚੀਨਈ ਚੀਨਈ ਦਾ ਮਤਲਬ ਪਛਾਣਨਾ ਚੀਨਈ ਬੇਟੇ ਅੱਗੋ ਤੋਂ ਨਾ ਰੈਗੂਲਰਲੀ ਆਉਣਾ ਨਾ ਤੇ ਕਾਪੀ ਲਾ ਲਓ ਤੇ ਡਿਫੀਕਲਟ ਵਰਡਸ ਆਉਂਦੇ ਨਾ ਲਿਖ ਲਏ ਫਿਰ ਕੰਮ ਆ ਜਾਂਦੇ ਨੇ ਔਰ ਡਰ ਕੇ ਕਦੇ ਨਹੀਂ ਰਹਿਣਾ ਕੋਈ ਇੰਨੇ ਜ਼ਿਆਦਾ ਲਫ਼ਜ਼ ਨਹੀਂ ਵੋਕੈਬੁਲਰੀ ਬੜੀ ਰਿਪੀਟ ਹੁੰਦੀ ਹੈ ਉਹੀ ਲਫ਼ਜ਼ ਘੜੀ ਘੜੀ ਆਉਂਦੇ ਨੇ ਤੁਸੀਂ ਸਿੱਖਦੇ ਜਾਓਗੇ ਜਿਵੇਂ ਜਿਵੇਂ ਉਨਾ ਸੌਖਾ ਹੁੰਦਾ ਜਾਏਗਾ ਤੁਸੀਂ ਕਾਪੀ ਲਾ ਲਓਗੇ ਤੇ ਚੰਗਾ ਰਹੇਗਾ ਪੰਨਾ ਲਿਖ ਲਿਆ ਤੇ ਫਿਰ ਡਿਫੀਕਲਟ ਜਿਹੜੇ ਆਉਂਦੇ ਨੇ ਨਾ ਵਰਡਸ ਉਹਨਾਂ ਦੇ ਮੀਨਿੰਗ ਲਿਖ ਲਏ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਤੁਹਾਡੇ ਕੋਲ ਕਾਗਜ਼ ਹੈ ਤੇ ਉਹਨਾਂ ਨੂੰ ਦੇ ਦਿਓ ਕੋਈ ਪੈਨ ਮੈਂ ਦੇ ਦੇਣਾ ਮੇਰੇ ਕੋਲ ਹੈ ਅੰਤਰ ਆਪਣੇ ਅੰਦਰ ਬ੍ਰਹਮ ਈਸ਼ਵਰ ਈਸ਼ਵਰ ਦੀ ਜੋਤ ਅੰਤਰ ਬ੍ਰਹਮ ਨਾ ਚੀ ਨਹੀਂ ਉਹ ਬ੍ਰਾਹਮਣ ਨੂੰ ਇਹ ਖਿਆਲ ਹੀ ਨਹੀਂ ਕਿ ਖੁਦਾ ਦੀ ਜਾਂ ਈਸ਼ਵਰ ਦੀ ਜਾਂ ਰੱਬ ਦੀ ਜੋਤ ਮੇਰੇ ਅੰਦਰ ਹੀ ਹੈ ਪਰਮਾਤਮਾ ਤੇ ਮੇਰੇ ਅੰਦਰ ਹੀ ਬੈਠਾ ਹੈ ਉਹ ਅੰਦਰ ਬੈਠੇ ਪਰਮਾਤਮਾ ਨੂੰ ਪਛਾਣਨ ਦੀ ਨਹੀਂ ਕੋਸ਼ਿਸ਼ ਕਰ ਰਿਹਾ ਔਰ ਹਰ ਇੱਕ ਮਨੁੱਖ ਦੀ ਇਹੀ ਹਾਲਤ ਹੈ ਹਰ ਕੋਈ ਬਾਹਰ ਹੀ ਢੂੰਡ ਰਿਹਾ ਹੈ ਕਿ ਪਰਮਾਤਮਾ ਕਿਧਰੇ ਬਾਹਰ ਬੈਠਾ ਹੈ ਔਰ ਥਾਂ ਥਾਂ ਸਤਿਗੁਰਾਂ ਨੇ ਆਖਿਆ ਹੈ ਕਿ ਜਿਸ ਨੂੰ ਮਾਲਕ ਦਾ ਅਨੁਭਵ ਹੋਇਆ ਆਪਣੇ ਅੰਦਰ ਹੋਇਆ ਤੋ ਆਖ ਰਹੇ ਨੇ ਅੰਤਰ ਬ੍ਰਹਮ ਨਾ ਚੀ ਨਹੀਂ ਆਪਣੇ ਅੰਦਰ ਹੀ ਪਰਮੇਸ਼ਰ ਬੈਠਾ ਹੈ ਉਸ ਨੂੰ ਨਹੀਂ ਪਛਾਣਦਾ ਮਨ ਮੂਰਖ ਗਾਵਾਰ ਮਨ ਕਰਕੇ ਉਹ ਮੂਰਖ ਹੈ ਗਵਾਰ ਹੈ, ਗਵਾਰ ਦਾ ਮਤਲਬ ਵੀ ਮੂਰਖ ਹੈ, ਗਵਾਰ ਵੀ ਮੂਰਖ ਨੂੰ ਆਖਦੇ ਨੇ। ਅਸਲ ਲਫ਼ਜ਼ ਗਵਾਰ ਆਇਆ ਜਿਸ ਦੀ ਬੁੱਧੀ ਗਾਉਂ ਦੇ ਦਾਇਰੇ ਤੱਕ ਹੀ ਹੈ, ਜਿਹੜਾ ਪਿੰਡੋਂ ਬਾਹਰ ਨਹੀਂ ਗਿਆ। ਗਾਉਂ ਆਖਦੇ ਨੇ ਪਿੰਡ ਨੂੰ, ਜਿਹੜਾ ਪਿੰਡ ਤੋਂ ਬਾਹਰ ਨਾ ਨਿਕਲਿਆ ਹੋਵੇ, ਪਿੰਡ ਦੀ ਗੱਲ ਜਾਣਦਾ ਹੋਵੇ, ਪਿੰਡ ਤੋਂ ਬਾਹਰ ਕੀ ਹੁੰਦਾ ਉਸਨੂੰ ਕੋਈ ਪਤਾ ਨਹੀਂ। ਭਾਵ ਜਿਸ ਦੀ ਬੁੱਧੀ ਪਿੰਡ ਦੇ ਹੱਦ ਤਾਂ ਹੀ ਹੈ, ਜਿਹਨੂੰ ਬਹੁਤਾ ਪਤਾ ਨਹੀਂ, ਜਿਸ ਨੂੰ ਬਹੁਤੀ ਸੋਝੀ ਨਹੀਂ, ਉਹਨੂੰ ਗਵਾਰ ਆਖਦੇ ਨੇ। ਹਾਂਜੀ,
ਦੂਜੇ ਪਾਏ ਜਗਤ ਪ੍ਰਮੋਦ ਦਾ ਨਾ ਬੂਝੇ ਵਿਚਾਰ।
ਦੂਜੇ ਪਾਏ ਜਗਤ ਪ੍ਰਬੋਧ ਦਾ, ਦੂਜੇ ਪਾਏ ਪਰਮਾਤਮਾ ਨਾਲੋਂ ਹੋਰ ਕਿਸੇ ਨਾਲ ਪਿਆਰ ਇਹ ਹੈ। ਦੂਜੇ ਪਾਏ, ਪਾਏ ਦਾ ਮਤਲਬ ਹੁੰਦਾ ਪਿਆਰ। ਪਾਏ ਪੱਬੇ ਨੂੰ ਕੰਨਾ, ਈੜੀ ਨਹੀਂ ਸਿਆਰੀ, ਪਾਏ ਦਾ ਮਤਲਬ ਹੈ ਪਿਆਰ। ਦੂਜੇ ਪਾਏ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਕਰਨਾ। ਔਰ ਬਰੀਫਲੀ ਦੱਸਦਿਆਂ ਤੁਹਾਨੂੰ ਕਿ ਦੂਜੇ ਪਾਏ ਮਾਇਆ ਲਈ ਵੀ ਲਿਆ ਜਾਂਦਾ ਹੈ। ਮਾਇਆ ਦੂਜੇ ਪਾਏ ਮਾਇਆ ਨਾਲ ਪਿਆਰ ਪਾ ਕੇ, ਦੂਜੇ ਪਾਏ ਤੋ ਆਖਦੇ ਨੇ ਜਗਤ ਪ੍ਰਬੋਧ ਦਾ। ਪ੍ਰਬੋਧ ਦਾ ਮਤਲਬ ਬੋਧ ਦੇਣਾ, ਦੂਸਰਿਆਂ ਨੂੰ ਬੋਧ ਦੇਣਾ, ਦੂਸਰਿਆਂ ਨੂੰ ਬੁੱਧੀ ਦੇਣੀ, ਦੂਸਰਿਆਂ ਨੂੰ ਸਿੱਖਿਆ ਦੇਣੀ, ਪ੍ਰਬੋਧ ਦਾ। ਪਰ ਪਰਾਇਆ ਬੋਧਣਾ, ਬੋਧ ਦੇਣਾ, ਬੁੱਧੀ ਦੇਣੀ। ਭਾਵ ਪਰਾਇਆ ਨੂੰ ਤੇ ਦੂਸਰਿਆਂ ਨੂੰ ਤੇ ਉਹ ਸਿੱਖਿਆ ਦਿੰਦਾ ਹੈ, ਪਰ ਆਪਣੇ ਅੰਦਰ ਪਰਮਾਤਮਾ ਉਸ ਨੂੰ ਪਛਾਣ ਨਹੀਂ ਸਕਦਾ। ਜਿਹੜੀ ਗੱਲ ਦੀ ਸਿੱਖਿਆ ਉਹ ਦੂਸਰਿਆਂ ਨੂੰ ਦੇ ਰਿਹਾ ਹੈ, ਉਸ ਗੱਲ ਦੀ ਸੋਚ ਵਿਚਾਰ ਉਹ ਆਪ ਨਹੀਂ ਕਰਦਾ। ਔਰ ਅਕਸਰ ਇਹ ਹੀ ਹੁੰਦਾ ਹੈ ਕਿ ਮਨੁੱਖ ਪ੍ਰਚਾਰ ਤੇ ਕਰਦਾ ਕਿ ਆ ਕਰੋ, ਆ ਕਰੋ, ਆ ਕਰੋ, ਆਪ ਉਹ ਕਰਦਾ ਨਹੀਂ। ਤਾਂ ਕਹਿੰਦੇ ਨੇ ਆਪ ਤੇ ਉਹਨੂੰ ਮਾਇਆ ਦਾ ਲਾਲਚ, ਆਪ ਤੇ ਲਾਲਚ ਵਿਚ ਫਸਿਆ ਹੈ, ਔਰ ਲਾਲਚ ਫਸ ਕੇ ਦੂਜਿਆਂ ਨੂੰ ਤੇ ਸਿੱਖਿਆ ਦੇ ਰਿਹਾ, ਪਰ ਉਹ ਸਿੱਖਿਆ ਆਪ ਨਹੀਂ ਅਪਣਾ ਰਿਹਾ। ਦੂਜਾ ਪਾਏ ਭਾਵ ਮਾਇਆ ਨਾਲ ਪਿਆਰ ਪਾ ਕੇ ਜਗਤ ਪ੍ਰਬੋਧ ਦਾ, ਸਾਰੀ ਦੁਨੀਆਂ ਨੂੰ ਉਹ ਸਿੱਖਿਆ ਦਿੰਦਾ ਹੈ। ਨਾ ਬੂਝੇ ਵਿਚਾਰ, ਲੇਕਿਨ ਉਹ ਸਿੱਖਿਆ ਤੇ ਆਪ ਵਿਚਾਰ ਨਹੀਂ ਕਰਦਾ, ਉਹ ਸਿੱਖਿਆ ਤੇ ਆਪ ਅਮਲ ਨਹੀਂ ਕਰਦਾ। ਹਾਂਜੀ,
ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ।
ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਬਿਰਥਾ ਫਜ਼ੂਲ, ਬਿਰਥਾ ਜਨਮ ਗਵਾਇਆ, ਇਸ ਤਰ੍ਹਾਂ ਆਪਣਾ ਜਨਮ ਉਹ ਫਜ਼ੂਲ ਗਵਾ ਲੈਂਦਾ ਹੈ, ਨਾਹਕ ਆਪਣੀ ਜ਼ਿੰਦਗੀ ਸਾਰੀ ਬਰਬਾਦ ਕਰ ਲੈਂਦਾ ਹੈ। ਤੇ ਨਤੀਜਾ ਕੀ ਹੁੰਦਾ ਹੈ ਕਿ ਆਪਣੀ ਆਤਮਾ ਦਾ ਉਹਦਾ ਛੁਟਕਾਰਾ ਕੋਈ ਨਹੀਂ ਹੁੰਦਾ। ਮਰ ਜੰਮੈ ਵਾਰੋ ਵਾਰ, ਵਾਰੋ ਵਾਰ ਦਾ ਮਤਲਬ ਘੜੀ ਘੜੀ, ਘੜੀ ਘੜੀ ਉਹ ਜੰਮਦਾ ਤੇ ਮਰਦਾ। ਜੰਮਣ ਮਰਨ ਦੇ ਗੇੜ ਚੋਂ ਆਪ ਹੀ ਨਹੀਂ ਨਿਕਲਦਾ, ਦੂਜਿਆਂ ਨੂੰ ਜੰਮਣ ਮਰਨ ਦੇ ਗੇੜ ਚੋਂ ਕੱਢਣ ਜਾਂਦਾ ਹੈ, ਆਪ ਨਹੀਂ ਨਿਕਲਦਾ। ਹਾਂਜੀ,
ਮਹਿਲਾ ਤੀਜਾ, ਜਿੰਨੀ ਸਤਿਗੁਰ ਸੇਵਿਆ ਤਿੰਨੀ ਨੌ ਪਾਇਆ, ਬੂਝਿਓ ਕਰ ਵਿਚਾਰ।
ਜਿੰਨੀ ਸਤਿਗੁਰ ਸੇਵਿਆ, ਜਿੰਨਾ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਮੰਨੀ, ਸਤਿਗੁਰ ਸੇਵਿਆ। ਸੇਵਿਆ ਦਾ ਮਤਲਬ ਇਹ ਹੁੰਦਾ ਹੈ, ਸੇਵਿਆ ਤੋਂ ਮਤਲਬ ਇਹ ਨਹੀਂ ਕਿ ਸਿਰਫ ਹੱਥੀਂ ਸੇਵਾ ਕਰਨੀ, ਸੇਵਿਆ ਗੁਰੂ ਦੀ ਸਿੱਖਿਆ ਅਪਣਾਉਣੀ। ਜਿੰਨੀ ਸਤਿਗੁਰੂ ਸੇਵਿਆ, ਜਿਹੜੇ ਗੁਰੂ ਦੀ ਸਿੱਖਿਆ ਤੇ ਤੁਰਦੇ ਨੇ, ਤਿੰਨੀ ਨਾਂ ਪਾਇਆ, ਉਹਨਾਂ ਨੇ ਗੁਰੂ ਤੋਂ ਨਾਮ ਹਾਸਲ ਕੀਤਾ, ਪਰਮੇਸ਼ਰ ਦਾ ਨਾਮ, ਬੰਦਗੀ ਹਾਸਲ ਕੀਤੀ। ਬੂਝੋ ਕਰ ਵਿਚਾਰ, ਉਹਨਾਂ ਨੇ ਗੁਰੂ ਦੀ ਸਿੱਖਿਆ ਤੇ ਵਿਚਾਰ ਕੀਤਾ ਔਰ ਪਰਮਾਤਮਾ ਨੂੰ ਬੁੱਝ ਲਿਆ। ਤੋ ਕਹਿੰਦੇ ਨੇ ਕਿ ਇੱਕ ਐਸੇ ਵੀ ਨੇ ਜਿਹਨੇ ਗੁਰੂ ਦੀ ਸਿੱਖਿਆ ਸੁਣੀ, ਜਿਹਨੇ ਸਤਿਗੁਰ ਸੇਵਿਆ, ਗੁਰੂ ਦੀ ਸਿੱਖਿਆ ਸੁਣੀ, ਤਿੰਨੀ ਨਾਂ ਪਾਇਆ, ਉਹਨਾਂ ਨੇ ਗੁਰੂ ਤੋਂ ਕੀ ਹਾਸਲ ਕੀਤਾ, ਕੀ ਪਾਇਆ ਗੁਰੂ ਤੋਂ, ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਬੰਦਗੀ। ਇਹ ਝੋਲੀ ਪਵਾਈ ਉਹਨਾਂ ਨੇ ਗੁਰੂ ਤੋਂ ਤੇ ਬੂਝੋ ਕਿਸ ਨੂੰ ਬੁਝਿਆ ਪਰਮਾਤਮਾ ਨੂੰ ਕਿਸ ਤਰ੍ਹਾਂ ਕਰ ਵਿਚਾਰ ਉਹ ਸਿੱਖਿਆ ਦੀ ਵਿਚਾਰ ਕਰਕੇ ਜੋ ਗੁਰੂ ਪਾਸੋਂ ਸਿੱਖਿਆ ਮਿਲੀ ਉਸ ਤੇ ਵਿਚਾਰ ਕੀਤਾ ਤੇ ਉਸ ਤੇ ਅਮਲ ਕੀਤਾ ਔਰ ਇਸ ਤਰ੍ਹਾਂ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਪਛਾਣ ਲਿਆ ਬੁਝ ਲਿਆ ਹਾਂਜੀ
ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੁੱਕ ਪੁਕਾਰ
ਔਰ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਮੰਨ ਲਈ ਔਰ ਅੰਦਰ ਹੀ ਪਰਮੇਸ਼ਰ ਨੂੰ ਤੱਕ ਲਿਆ ਆਪਣੇ ਅੰਦਰ ਹੀ ਪਰਮੇਸ਼ਰ ਦਾ ਅਨੁਭਵ ਕਰ ਲਿਆ ਮੈਂ ਆਖਦਾ ਔਰ ਸਤਿਗੁਰੂ ਵੀ ਐਵੇਂ ਆਖਦੇ ਨੇ ਕਿ ਜਦੋਂ ਕਿਸੇ ਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ ਪਰਮਾਤਮਾ ਦੇ ਦਰਸ਼ਨ ਇਨ੍ਹਾਂ ਅੱਖਾਂ ਨਾਲ ਨਹੀਂ ਹੋਇਆ ਕਰਦੇ ਉਹ ਅੰਦਰਲੀ ਅੱਖ ਹੈ ਜੋ ਅਨੁਭਵ ਕਰਦੀ ਹੈ ਅੰਦਰਲੀ ਅੱਖ ਕਿਹੜੀ ਹੈ ਅਨੁਭਵ ਦੀ ਅੱਖ ਮਹਿਸੂਸ ਕਰਨਾ ਅੰਦਰ ਜਿਹੜੀ ਤਬਦੀਲੀ ਆਉਂਦੀ ਹੈ ਉਸ ਨਾਲ ਤੁਸੀਂ ਪਰਮੇਸ਼ਰ ਨੂੰ ਮਹਿਸੂਸ ਕਰਨ ਲੱਗ ਪੈਂਦੇ ਹੋ ਆਪਣੇ ਅੰਦਰ ਉਸਦਾ ਆਸ਼ੀਰਵਾਦ ਉਸਦੀ ਬਰਕਤਾਂ ਤੁਹਾਡੀ ਦ੍ਰਿਸ਼ਟੀ ਜਦੋਂ ਬਦਲਦੀ ਹੈ ਪਰਮਾਤਮਾ ਅੰਦਰ ਹੀ ਨਜ਼ਰ ਆ ਜਾਂਦਾ ਹੈ ਔਰ ਉਹਦੇ ਨਾਲ ਫਰਕ ਕੀ ਪੈਂਦਾ ਹੈ ਜਦੋਂ ਪਰਮੇਸ਼ਰ ਦਾ ਅਨੁਭਵ ਕਰਦੇ ਹੋ ਤੇ ਇਸ ਤੁਕ ਵਿੱਚ ਦੱਸਿਆ ਹੈ ਆਖਦੇ ਨੇ ਸਦਾ ਸ਼ਾਂਤ ਅੰਦਰੋਂ ਠੰਡੇ ਹੋ ਜਾਂਦੇ ਹੋ ਠੰਡ ਵਰਤ ਜਾਂਦੀ ਹੈ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਸਤਾ ਰਹੇ ਸੀ ਹੁਣ ਇਹ ਸਤਾਉਂਦੇ ਨਹੀਂ ਅੱਗੇ ਮਨ ਦੌੜਦਾ ਸੀ ਮਾਇਆ ਪਿੱਛੇ ਸੰਸਾਰ ਪਿੱਛੇ ਹੁਣ ਦੌੜਦਾ ਨਹੀਂ ਸ਼ਾਂਤ ਹੋ ਕੇ ਅੰਦਰ ਬਹਿ ਗਿਆ ਸਦਾ ਸ਼ਾਂਤ ਔਰ ਇਹ ਸ਼ਾਂਤੀ ਕੋਈ ਇੱਕ ਅੱਧੇ ਪਲ ਦੀ ਨਹੀਂ ਕੋਈ ਇੱਕ ਅੱਧੇ ਦਿਨ ਦੀ ਨਹੀਂ ਇਹ ਤੇ ਸਦੀਵੀ ਸ਼ਾਂਤੀ ਹੈ ਸਦਾ ਲਈ ਮਨ ਅੰਦਰ ਸ਼ਾਂਤੀ ਵਰਤਦੀ ਹੈ ਸਦਾ ਸ਼ਾਂਤ ਸੁਖ ਮਨ ਵਸੈ ਅੰਦਰੋਂ ਸੁਖੀ ਹੋ ਜਾਂਦੇ ਹੋ ਬਾਹਰ ਭਾਵਾਂ ਤਪਸ਼ ਪੈ ਰਹੀ ਹੈ ਅੱਗ ਵਰ ਰਹੀ ਹੈ ਅੰਦਰੋਂ ਤੁਸੀਂ ਠੰਡੇ ਹੋ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਚੂਕੈ ਮੁਕਾ ਲੈਣੀ ਚੂਕੈ ਦਾ ਮਤਲਬ ਕੀ ਹੈ ਮੁਕਾ ਲੈਣੀ ਕੂਕ ਪੁਕਾਰ ਏ ਮੰਗਾਂ ਮਾਇਆ ਦੀਆਂ ਮੰਗਾਂ ਇਹ ਕੂਕ ਪੁਕਾਰ ਇਹ ਜੋ ਮਨ ਮਾਇਆ ਪਿੱਛੇ ਦੌੜਦਾ ਸੀ ਇਹ ਜੋ ਮਨ ਬਾਰ ਬਾਰ ਮਾਇਆ ਪਿੱਛੇ ਭੱਜਦਾ ਸੀ ਹੁਣ ਦੌੜਦਾ ਨਹੀਂ ਚੂਕੈ ਕੂਕ ਪੁਕਾਰ ਉਹ ਦੌੜ ਮੁੱਕ ਜਾਂਦੀ ਹੈ
ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦ ਦੀ ਵਿਚਾਰ
ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦ ਦੀ ਵਿਚਾਰ ਆਪੇ ਨੂੰ ਆਪ ਖਾਏ ਇੱਕ ਆਪੇ ਆਇਆ ਹੈ ਹੰਕਾਰ ਲਈ ਤੇ ਇੱਕ ਆਪ ਆਇਆ ਤੁਹਾਡੀ ਆਤਮਾ ਲਈ ਆਪੇ ਨੂੰ ਆਪ ਖਾਏ ਤੁਹਾਡੀ ਆਤਮਾ ਤੁਹਾਡਾ ਬਣਾਇਆ ਹੋਇਆ ਹੰਕਾਰ ਮੇਟ ਲੈਂਦੀ ਹੈ ਖਾ ਲੈਂਦੀ ਹੈ ਭਾਵ ਮੁਕਾ ਲੈਂਦੀ ਹੈ ਆਪੇ ਨੂੰ ਆਪ ਖਾਏ ਜਦੋਂ ਮਨੁੱਖ ਜਦੋਂ ਮਨੁੱਖ ਦੀ ਆਤਮਾ ਆਪਣਾ ਹੰਕਾਰ ਮੇਟ ਲੈਂਦੀ ਹੈ ਮੁਕਾ ਲੈਂਦੀ ਹੈ ਆਪੇ ਨੂੰ ਆਪ ਖਾਏ ਤਦ ਮਨ ਨਿਰਮਲ ਹੋਵੇ ਫਿਰ ਮਨ ਬਿਲਕੁਲ ਧੋਤਾ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਨਿਰਮਲ ਕਹਿੰਦੇ ਨੇ ਸੁਥਰਾ ਸਾਫ਼ ਜਦੋਂ ਆਤਮਾ ਆਪਣਾ ਹੰਕਾਰ ਮੁਕਾ ਲੈਂਦੀ ਹੈ ਉਦੋਂ ਮਨ ਨਿਰਮਲ ਹੋ ਜਾਂਦਾ ਹੈ ਗੁਰ ਸ਼ਬਦੀ ਵਿਚਾਰ ਤੇ ਸਭ ਕੁਝ ਹੁੰਦਾ ਕਿਸ ਤਰ੍ਹਾਂ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਕੀਤਿਆਂ ਭਾਵ ਜਦੋਂ ਤੁਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹੋ ਤੁਹਾਡੀ ਆਤਮਾ ਆਪਣਾ ਹੰਕਾਰ ਮੁਕਾ ਲੈਂਦੀ ਹੈ ਅਤੇ ਹੰਕਾਰ ਮੁਕਾ ਕੇ ਉਹ ਪਵਿੱਤਰ ਹੋ ਜਾਂਦੀ ਹੈ ਨਿਰਮਲ ਹੋ ਜਾਂਦੀ ਹੈ ਇੱਕ ਵਾਰੀ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੂੰ ਆਖਣ ਲੱਗਾ ਆਖਦਾ ਪਾਤਸ਼ਾਹ ਅੱਜ ਤੇ ਮੈਂ ਆਪਣੇ ਮਨ ਨੂੰ ਹੀ ਪੜਚੋਲਦਾ ਰਿਹਾ। ਅੱਜ ਤੇ ਸਾਰੀ ਦਿਹਾੜੀ ਮੈਂ ਆਪਣੇ ਮਨ ਨੂੰ ਹੀ ਖੋਜਦਾ ਰਿਹਾ। ਤੇ ਆਖਿਆ ਸਤਿਗੁਰੂ ਨੇ ਮਰਦਾਨਿਆ ਕੀ ਪਾਇਆ? ਆਖਦਾ ਬਾਬਾ ਮੈਂ ਵੇਖਿਆ ਕਿ ਮੈਂ ਤੇ ਬਹੁਤ ਮਾੜਾ, ਮੈਂ ਤੇ ਬਹੁਤ ਹੀ ਮੰਦਾ। ਤਾਂ ਆਖਦੇ ਪਾਤਸ਼ਾਹ ਮੁਬਾਰਕ ਹੈ ਮਰਦਾਨਿਆ, ਇਸੇ ਤਰ੍ਹਾਂ ਹੀ ਮਨ ਨੂੰ ਟੋਲ ਕੇ ਵੇਖਣਾ ਚਾਹੀਦਾ, ਖਨ ਖਨ ਕੇ ਵੇਖਣਾ ਚਾਹੀਦਾ, ਇਹਨੂੰ ਪਰਤਾ ਪਰਤਾ ਕੇ ਵੇਖਣਾ ਚਾਹੀਦਾ। ਆਪਣੀ ਔਗਣ ਨਜ਼ਰ ਆਉਣੀ ਚਾਹੀਦੀ ਹੈ ਇਨਸਾਨ ਨੂੰ। ਜਦੋਂ ਆਪਣੇ ਔਗਣ ਆਪਣੇ ਆਪ ਨੂੰ ਨਜ਼ਰ ਆਉਣ ਲੱਗ ਪੈਣ, ਫੇਰ ਹੀ ਆਪੇ ਦੀ ਆਪੇ ਨਾਲ ਲੜਾਈ ਹੁੰਦੀ ਹੈ, ਫੇਰ ਹੀ ਆਪੇ ਦਾ ਆਪੇ ਨਾਲ ਯੁੱਧ ਹੁੰਦਾ ਹੈ, ਭਾਵ ਆਤਮਾ ਦਾ ਮਨ ਨਾਲ ਯੁੱਧ ਹੁੰਦਾ ਹੈ। ਆਤਮਾ ਉਸ ਪਰਮਾਤਮਾ ਦੀ ਸ਼ੁੱਧ ਜੋਤ ਹੈ, ਮਨ ਤੁਹਾਡਾ ਵਿਕਾਰੀ ਹੈ। ਤੋ ਆਪੇ ਨਾਲ ਆਪੇ ਦਾ ਯੁੱਧ ਹੁੰਦਾ ਹੈ, ਆਤਮਾ ਮਨ ਦੇ ਨਾਲ ਲੜਦੀ ਹੈ, ਫਿਰ ਆਪਾ ਆਪੇ ਤੇ ਜਿੱਤ ਪਾ ਲੈਂਦਾ। ਮਰਦਾਨਿਆ ਇਹ ਤੁਹਾਡੀ ਆਤਮਾ ਮਨ ਨੂੰ ਮਾਰ ਲੈਂਦੀ ਹੈ, ਵਿਕਾਰੀ ਮਨ ਨੂੰ ਕਾਬੂ ਕਰ ਲੈਂਦੀ ਹੈ ਜਦੋਂ ਆਪਣੇ ਔਗਣ ਵੇਖਣ ਲੱਗ ਪੈਂਦੇ ਹੋ। ਤੇ ਫਿਰ ਕਹਿੰਦੇ ਨੇ ਫਿਰ ਉਹ ਆਪਾ ਆਪੇ ਤੇ ਜਿੱਤ ਪਾ ਕੇ ਆਪਣੇ ਟਿਕਾਣੇ ਤੇ ਆ ਜਾਂਦਾ। ਉਹ ਟਿਕਾਣਾ ਕਿਹੜਾ ਹੈ? ਉਹ ਆਪਣਾ ਟਿਕਾਣਾ ਹੈ ਦਸਵਾਂ ਦੁਆਰ, ਸਹਿਸਤਰਾਰ। ਜਿਉਂ ਹੀ ਤੁਹਾਡੀ ਆਤਮਾ ਵਿਕਾਰਾਂ ਨੂੰ ਵਿਕਾਰੀ ਮਨ ਨੂੰ ਜਿੱਤ ਲੈਂਦੀ ਏ, ਫੇਰ ਹੀ ਤੁਹਾਡੀ ਆਤਮਾ ਨੂੰ ਉਸ ਦਸਮ ਦੁਆਰ ਦੀ ਸੋਝੀ ਆਉਂਦੀ ਏ। ਔਰ ਕਹਿੰਦੇ ਨੇ ਜਦੋਂ ਆਤਮਾ ਫਿਰ ਦਸਮ ਦੁਆਰ ਦਾ ਦਰ ਪਾ ਲਵੇ, ਫਿਰ ਹੀ ਮਾਲਕ ਨਾਲ ਲਿਵ ਲੱਗਦੀ ਏ ਤੇ ਫਿਰ ਸਦੀਵੀ ਸੁੱਖ ਤੇ ਆਨੰਦ ਪਾਈਦਾ ਹੈ। ਤਾਂ ਇਹੀ ਗੱਲ ਇੱਥੇ ਸਤਿਗੁਰੂ ਸਮਝਾ ਰਹੇ ਨੇ। ਕਹਿੰਦੇ ਨੇ ਆਪੇ ਨੂੰ ਆਪ ਮਾਰੀਦਾ ਹੈ, ਆਪੇ ਨੂੰ ਆਪ ਖਾਏ, ਆਪੇ ਨੂੰ ਆਪ ਖਾਏ। ਪਹਿਲਾਂ ਆਪੇ ਲੱਗੇ ਦੁਲਾਵਾਂ, ਆਪੇ ਉਹ ਹੈ ਤੁਹਾਡਾ ਵਿਕਾਰੀ ਮਨ, ਹੰਕਾਰੀ ਮਨ, ਉਹ ਮਨ ਜੋ ਹਾਥੀ ਬਣੀ ਬੈਠਾ ਹੈ, ਉਹ ਮਨ ਜਿਹੜਾ ਹੰਕਾਰ ਵਿੱਚ ਹੈ। ਦੂਜਾ ਆਪ ਜਿਹਦੇ ਥੱਲੇ ਔਂਕੜ ਲੱਗਾ ਹੈ ਉਹ ਹੈ ਤੁਹਾਡੀ ਆਤਮਾ। ਆਪੇ ਨੂੰ ਆਪ ਖਾਏ, ਤੁਹਾਡੀ ਹੰਕਾਰ ਨੂੰ ਤੁਹਾਡੀ ਆਤਮਾ ਖਾ ਜਾਂਦੀ ਹੈ, ਪਾਪ ਮੁਕਾ ਦਿੰਦੀ ਹੈ। ਖਾ ਜਾਣਾ, ਮੁਕਾ ਦੇਣਾ, ਮਲੀਆ ਮੇਟ ਕਰ ਦੇਣਾ, ਮੇਟ ਦੇਣਾ, ਨਾਮ ਨਿਸ਼ਾਨ ਉਹਦਾ ਚੁੱਕ ਦੇਣਾ। ਜਿਹੜਾ ਬੰਦਾ ਆਪਣੇ ਔਗਣ ਆਪ ਵੇਖਣ ਲੱਗ ਪੈਂਦਾ ਹੈ, ਉਹ ਉਸਦੀ ਆਤਮਾ ਆਪਣੇ ਹੰਕਾਰ ਨੂੰ ਮੇਟ ਲੈਂਦੀ ਹੈ। ਔਰ ਜਦੋਂ ਹੰਕਾਰ ਮਿਟਦਾ ਹੈ ਉਦੋਂ ਹੀ ਉਹ ਨਜ਼ਰ ਆ ਜਾਂਦਾ ਹੈ, ਕਿਉਂਕਿ ਹੰਕਾਰ ਹੈ ਹੀ ਮੈਂ ਮੈਂ ਮੈਂ। ਜਿਸ ਦਿਨ ਮੈਂ ਮਿਟਾਉਂਦੇ ਹੋ ਉਸ ਦਿਨ ਤੂੰ ਵੀ ਮਿਟ ਜਾਂਦਾ ਹੈ, ਕਿਉਂਕਿ ਤੂੰ ਉਦੋਂ ਤੱਕ ਦਿਸ ਰਿਹਾ ਜਦੋਂ ਤੱਕ ਮੈਂ ਹਾਂ। ਮੈਂ ਦਾ ਆਪੋਜ਼ਿਟ ਤੂੰ ਹੈ, ਜਦੋਂ ਮੈਂ ਆਪਣੇ ਚ ਮੈਂ ਵਡਾਈ ਹੈ, ਜਦੋਂ ਮੈਂ ਆਪਣੇ ਚ ਬਿਠਾਈ ਹੈ ਤੇ ਫਿਰ ਤੂੰ ਵੀ ਹੈ। ਜਿਸ ਦਿਨ ਮੈਂ ਔਰ ਤੂੰ ਮੁੱਕ ਜਾਂਦਾ, ਜਿਸ ਦਿਨ ਮੈਂ ਮੁੱਕਦਾ ਉਸ ਦਿਨ ਤੂੰ ਵੀ ਮੁੱਕ ਜਾਏਗਾ, ਜਿਸ ਦਿਨ ਮੈਂ ਤੇ ਤੂੰ ਮੁੱਕ ਗਿਆ ਫਿਰ ਤੇ ਪਰਮਾਤਮਾ ਹੀ ਬਚਦਾ। ਤੋ ਜਿਸ ਦਿਨ ਹੰਕਾਰ ਟੁੱਟਦਾ ਹੈ ਉਸੇ ਦਿਨ ਪਰਮਾਤਮਾ ਮਿਲਦਾ, ਉਸੇ ਦਿਨ ਖੁਦਾ ਮਿਲਦਾ। ਤੋ ਆਪੇ ਨੂੰ ਆਪ ਖਾਏ ਮਨ ਨਿਰਮਲ ਹੋ ਗਏ। ਜਿਸ ਦਿਨ ਹੰਕਾਰ ਨੂੰ ਮੇਟ ਲੈਂਦੇ ਹੋ ਇਹ ਮਨ ਪਵਿੱਤਰ ਹੋ ਜਾਂਦਾ, ਫਿਰ ਆਪਣਾ ਨਹੀਂ ਕੋਈ ਔਰ ਕੋਈ ਪਰਾਇਆ ਨਹੀਂ, ਫਿਰ ਸਭ ਇੱਕੋ ਜਾਏ ਨੇ, ਫਿਰ ਇੱਕ ਪਰਿਵਾਰ ਬਣਦਾ ਹੈ। ਗੁਰ ਸ਼ਬਦ ਦੀ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਦੁਆਰਾ ਹੀ ਪਰਮਾਤਮਾ ਮਿਲਦਾ ਹੈ। ਔਰ ਮੈਂ ਆਖਦਿਆਂ ਕਿ ਜਿਹੜਾ ਮਨੁੱਖ ਆਖਦਾ ਹੈ ਕਿ ਮੈਂ ਪਾ ਲਿਆ ਹੈ, ਤੇ ਪਾ ਕੇ ਵੀ ਉਹ ਆਖਦਾ ਕਿ ਮੈਂ ਅਜੇ ਸਿੱਖ ਬਾਕੀ ਹੈ, ਮੈਂ ਤੇ ਸਿੱਖ ਹੈ, ਮੈਂ ਹਿੰਦੂ ਹੈ ਜਾਂ ਮੁਸਲਮਾਨ ਰਹਿ ਗਿਆ, ਸਮਝ ਲਓ ਕਿ ਉਹਨੇ ਨਹੀਂ ਪਾਇਆ। ਕੁਛ ਪਾ ਕੇ ਵੀ ਜੇ ਆਪਣਾ ਐਲਾਨ ਕਰ ਰਿਹਾ ਜੁਦਾਇਗੀ ਦਾ, ਤੇ ਉਹਨੇ ਕੀ ਪਾਇਆ ਮਾਲਕ ਨੂੰ? ਜੇ ਸੱਚ ਹੋਵੇ ਕੋਈ ਪਾ ਕੇ ਵੀ ਹਿੰਦੂ ਰਹਿ ਜਾਂਦਾ ਹੋਵੇ ਜਾਂ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਰਹਿ ਜਾਂਦਾ ਹੋਵੇ ਤਾਂ ਤੇ ਰੱਬ ਨੂੰ ਵੀ ਜਾਂ ਹਿੰਦੂ ਬਣਨਾ ਪਏਗਾ ਜਾਂ ਸਿੱਖ ਬਣਨਾ ਪਏਗਾ ਜਾਂ ਮੁਸਲਮਾਨ ਬਣਨਾ ਪਏਗਾ ਜਾਂ ਈਸਾਈ ਬਣਨਾ ਪਏਗਾ ਜਾਂ ਫਿਰ ਸਾਰੇ ਧਰਮਾਂ ਦੇ ਰੱਬ ਵੱਖੋ ਵੱਖਰੇ ਹੋਣੇ ਚਾਹੀਦੇ ਨੇ। ਜੇ ਰੱਬ ਇੱਕ ਹੈ, ਔਲਾਦ ਉਸਦੀ ਇੱਕ ਹੈ, ਤਾਂ ਫਿਰ ਪਹੁੰਚਣ ਵਾਲਾ ਕਿਵੇਂ ਕੋਈ ਸਿੱਖ ਹਿੰਦੂ ਜਾਂ ਮੁਸਲਮਾਨ ਰਹਿ ਸਕਦਾ? ਪਹੁੰਚਣ ਵਾਲੇ ਦੀ ਤੇ ਨਾ ਕੋਈ ਜਾਤ ਰਹਿੰਦੀ ਹੈ, ਨਾ ਕੋਈ ਆਪਣਾ ਦਾਇਰਾ ਵੱਖਰਾ ਰਹਿੰਦਾ। ਹੱਦਾਂ ਟੁੱਟ ਜਾਂਦੀਆਂ ਨੇ, ਹੱਦਾਂ ਤੇ ਸਾਡੇ ਲਈ ਨੇ, ਛੱਪੜ ਚ ਵਸਦੇ ਡੱਡੂ ਲਈ ਹੱਦ ਏ। ਛੱਪੜ ਨੂੰ ਛੱਡਣਾ ਪਏਗਾ, ਛੱਪੜ ਨਹੀਂ ਬਣਨਾ, ਸਮੁੰਦਰ ਬਣਨਾ, ਵਿਸ਼ਾਲ ਬਣਨਾ। ਔਰ ਇਹ ਸਾਡੇ ਗਿਆਨ ਇੰਦਰੇ ਹੀ ਸਾਨੂੰ ਛੋਟਾ ਕਰ ਦਿੰਦੇ ਨੇ। ਜਿਹੜਾ ਮਨੁੱਖ ਆਪਣੇ ਗਿਆਨ ਇੰਦਰੀਆਂ ਰਾਹੀਂ ਬਾਹਰ ਤੱਕਦਾ ਹੈ, ਆਪਣੀਆਂ ਅੱਖਾਂ ਦੁਆਰਾ ਤੱਕੋਗੇ, ਕੰਨਾਂ ਦੁਆਰਾ ਸੁਣੋਗੇ, ਇਹ ਸਭ ਕੁਝ ਛੋਟਾ ਕਰ ਦਿੰਦੀਆਂ, ਕਿਉਂਕਿ ਅੱਖ ਦੀ ਕੋਈ ਹੱਦ ਹੈ ਦੇਖਣ ਦੀ, ਕਿਸੇ ਡਿਸਟੈਂਸ ਤੱਕ ਦੇਖ ਸਕਦੀ ਹੈ, ਕਿਸੇ ਦਾਇਰੇ ਤੱਕ ਦੇਖ ਸਕਦੀ ਹੈ, ਕੰਨ ਕਿਸੇ ਦਾਇਰੇ ਤੱਕ ਸੁਣ ਸਕਦੇ ਨੇ। ਜਦੋਂ ਇਹਨਾਂ ਗਿਆਨ ਇੰਦਰੀਆਂ ਤੋਂ ਬਗੈਰ ਦੇਖਣਾ ਜਾਂ ਸੁਣਨਾ ਸ਼ੁਰੂ ਕਰਦੇ ਹੋ, ਅਸਲੀ ਸੁਣਨਾ ਤੇ ਵੇਖਣਾ ਉਹ ਹੁੰਦਾ, ਉਦੋਂ ਹੱਦਾਂ ਟੁੱਟ ਜਾਂਦੀਆਂ ਨੇ, ਉਦੋਂ ਪਰਮਾਤਮਾ ਵਿਸ਼ਾਲ ਹੈ। ਵਰਨਾ ਇਹ ਸਾਡੇ ਗਿਆਨ ਇੰਦਰੇ ਤੇ ਵਿਸ਼ਾਲ ਪਰਮਾਤਮਾ ਨੂੰ ਵੀ ਛੋਟਾ ਕਰ ਦਿੰਦੇ ਨੇ। ਉਸ ਨੂੰ ਸੁਣਨਾ ਹੁੰਦਾ ਹੈ ਬਗੈਰ ਕੰਨਾਂ ਤੋਂ, ਉਸ ਨੂੰ ਵੇਖਣਾ ਹੁੰਦਾ ਹੈ ਬਗੈਰ ਅੱਖਾਂ ਤੋਂ। ਉਹ ਵਿਸ਼ਾਲ ਹੈ, ਉਹ ਵਿਸ਼ਾਲ ਇਹਨਾਂ ਛੋਟੀਆਂ ਅੱਖਾਂ ਨਾਲ ਨਹੀਂ ਦਿਖਾਈ ਦੇਵੇਗਾ। ਉਹ ਵਿਸ਼ਾਲ ਲਈ ਨਜ਼ਰ ਵੀ ਵਿਸ਼ਾਲ ਚਾਹੀਦੀ ਹੈ। ਇਹ ਹੱਦਾਂ ਤੋੜਨੀਆਂ ਪੈਂਦੀਆਂ ਨੇ, ਇਹ ਦਾਇਰੇ ਤੋੜਨੇ ਪੈਂਦੇ ਨੇ। ਮਨੁੱਖ ਦੀ ਆਪਣੀ ਚੋਇਸ ਹੈ, ਹੱਦਾਂ ਬਣਾ ਲਓ, ਛੱਪੜ ਚ ਰਹੋਗੇ। ਵਿਸ਼ਾਲ ਨੂੰ ਦੇਖਣਾ ਹੈ ਤੇ ਵਿਸ਼ਾਲ ਹੋਣਾ ਪਏਗਾ। ਤੋ ਹਿਰਦਾ ਵਿਸ਼ਾਲ ਕਰਨਾ ਪਏਗਾ। ਤੰਗ ਦਿਲ ਹੋ ਜਾਣਾ ਪ੍ਰਭੂ ਨੂੰ ਪਾ ਨਹੀਂ ਸਕਦਾ। ਹਾਂਜੀ,
ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜਿਉ ਹੇਤ ਪਿਆਰ।
ਨਾਨਕ ਸ਼ਬਦ ਰਤੇ ਸੇ ਮੁਕਤ ਹੈ ਨਹੀਂ ਪੜਨਾ ਹੈ, ਉੱਥੇ ਬਿੰਦੀ ਨਹੀਂ ਲੱਗੀ, ਲੇਕਿਨ ਵਿਚਾਰ ਨਾਲ ਲਾਉਣੀ ਪਏਗੀ। ਨਾਨਕ ਸ਼ਬਦ ਰਤੇ ਸੇ ਮੁਕਤ ਹੈ, ਜਿਹੜੇ ਸ਼ਬਦ ਗੁਰੂ ਦੇ ਸ਼ਬਦ ਨਾਲ ਰੰਗੇ ਜਾਂਦੇ ਨੇ ਉਹ ਮੁਕਤ ਹੋ ਜਾਂਦੇ ਨੇ। ਸੇ ਮੁਕਤ ਹੈ, ਉਹ ਮੁਕਤ ਨੇ, ਹੈ ਦਾ ਮਤਲਬ ਹਨ। ਨਾਨਕ ਸ਼ਬਦ ਰਤੇ, ਰਤੇ ਦਾ ਮਤਲਬ ਹੈ ਰੰਗੇ ਹੋਏ, ਗੁਰੂ ਦੇ ਜਿਹੜੇ ਸ਼ਬਦ ਨਾਲ ਰੰਗੇ ਜਾਂਦੇ ਨੇ ਉਹ ਮੁਕਤ ਹੋ ਜਾਂਦੇ ਨੇ। ਸੇ ਮੁਕਤ ਹੈ, ਹਰ ਜਿਉ ਹੇਤ ਪਿਆਰ। ਹੇਤ ਕਹਿੰਦੇ ਨੇ ਸਨੇਹ ਨੂੰ, ਪਿਆਰ ਹੀ ਮਤਲਬ ਹੈ ਸਨੇਹ ਦਾ ਵੀ, ਪਿਆਰ ਹੀ ਹੈ। ਤੋ ਹੇਤ ਤੇ ਪਿਆਰ ਦਾ ਮਤਲਬ ਇੱਕੋ ਹੀ ਹੈ। ਹਰ ਜਿਉ ਹੇਤ ਪਿਆਰ, ਉਹਨਾਂ ਦਾ ਸਨੇਹ, ਉਹਨਾਂ ਦਾ ਪਿਆਰ ਪਰਮਾਤਮਾ ਨਾਲ ਹੈ। ਹਾਂਜੀ,
ਹਰ ਕੀ ਸੇਵਾ ਸਫਲ ਹੈ ਗੁਰਮੁਖੀ ਪਾਵੇ ਥਾਏ।
ਹਰ ਕੀ ਸੇਵਾ ਸਫਲ ਹੈ ਗੁਰਮੁਖੀ ਪਾਵੇ ਥਾਏ। ਪਰਮੇਸ਼ਰ ਦੀ ਸੇਵਾ ਕਰਨੀ, ਔਰ ਪਰਮੇਸ਼ਰ ਦੀ ਸੇਵਾ ਕਿਸ ਤਰ੍ਹਾਂ ਹੋ ਸਕਦੀ ਹੈ? ਕਿ ਕੋਈ ਮੁੱਠੀ ਚਾਪੀ ਕਰਨੀ, ਉਹਦਾ ਤੇ ਕੋਈ ਸਰੀਰ ਨਹੀਂ, ਕਿਸ ਤਰ੍ਹਾਂ ਸੇਵਾ ਕਰੋਗੇ? ਕਿਸ ਤਰ੍ਹਾਂ ਹੋ ਸਕਦੀ ਹੈ ਸੇਵਾ? ਪਰਮੇਸ਼ਰ ਦੀ ਸੇਵਾ, ਪਰਮੇਸ਼ਰ ਦੀ ਬੰਦਗੀ ਕਰਨੀ ਹੈ, ਇਹੀ ਸੇਵਾ ਹੈ। ਪਰਮੇਸ਼ਰ ਨੂੰ ਯਾਦ ਕਰਨਾ, ਚਿੱਤ ਵਿੱਚ ਉਸ ਨਾਲ ਪਿਆਰ ਜੋੜਨਾ, ਇਹੀ ਉਸ ਦੀ ਸੇਵਾ ਹੈ। ਤੋ ਹਰ ਕੀ ਸੇਵਾ ਸਫਲ ਹੈ, ਜਿਹੜਾ ਪਰਮੇਸ਼ਰ ਨਾਲ ਪਿਆਰ ਕਰਦਾ ਹੈ, ਜਿਹੜਾ ਉਸਨੂੰ ਸਿਮਰਦਾ ਯਾਦ ਕਰਦਾ ਹੈ, ਉਹਦੀ ਸੇਵਾ ਸਫਲ ਹੈ। ਗੁਰਮੁਖੀ ਪਾਵੇ ਥਾਏ, ਇਹਨੂੰ ਗੁਰਮੁਖ ਨਹੀਂ ਆਖਣਾ, ਗੁਰਮੁਖੀ, ਗੁਰੂ ਵੱਲ ਮੁੱਖ ਕੀਤਿਆਂ। ਆਮ ਤੌਰ ਤੇ ਗੁਰਮੁਖੀ ਪੜ੍ਹਦੇ ਨੇ, ਇਹ ਜਿਹੜੀ ਸਿਆਰੀ ਹੈ ਬੋਲਦੀ ਹੈ ਸਣੇ ਬਿੰਦੀ, ਗੁਰਮੁਖੀ ਗੁਰੂ ਵੱਲ ਮੂੰਹ ਕਰਕੇ ਗੁਰੂ ਦੀ ਸਿੱਖਿਆ ਲੈ ਕੇ। ਗੁਰਮੁਖੀ ਪਾਵੇ ਥਾਏ, ਥਾਂ ਪੈਣਾ ਕਬੂਲ ਪੈਣੀ। ਗੁਰੂ ਦੀ ਸਿੱਖਿਆ ਲੈ ਕੇ ਤੁਹਾਡੀ ਬੰਦਗੀ ਉਹ ਕਬੂਲ ਪੈਂਦੀ ਹੈ ਉਹਦੇ ਦਰ ਤੇ। ਗੁਰੂ ਦੀ ਜਦੋਂ ਸਿੱਖਿਆ ਲੈਂਦੇ ਹੋ ਤੁਹਾਡੀ ਜਿਹੜੀ ਬੰਦਗੀ ਹੈ ਉਹ ਪਰਮਾਤਮਾ ਦੇ ਦਰ ਤੇ ਕਬੂਲ ਪੈਂਦੀ ਹੈ। ਥਾਂ ਪੈਣੀ ਪਾਵੇ ਥਾਂ ਪਰਮਾਤਮਾ ਦੇ ਦਰ ਤੇ ਕਬੂਲ ਪੈਣੀ। ਤੋ ਗੁਰੂ ਦੀ ਸਿੱਖਿਆ ਜੋ ਹੈ ਉਸ ਦੁਆਰਾ ਜਦੋਂ ਤੁਸੀਂ ਭਗਤੀ ਕਰਦੇ ਹੋ ਜਾਂ ਨਾਮ ਜਪਦੇ ਹੋ ਗੁਰੂ ਦੀ ਸਿੱਖਿਆ ਲੈ ਕੇ ਤਾਂ ਤੁਹਾਡੀ ਭਗਤੀ ਹੈ ਜਿਹੜੀ ਉਹ ਥਾਂ ਪੈਂਦੀ ਹੈ ਉਹ ਕਬੂਲ ਪੈਂਦੀ ਹੈ। ਹਾਂਜੀ
ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ।
ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ। ਜਿਹੜਾ ਪਰਮੇਸ਼ਰ ਨੂੰ ਪਾ ਜਾਂਦਾ ਹੈ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਤਿਸ ਗੁਰ ਮਿਲੇ ਉਸੇ ਨੂੰ ਗੁਰੂ ਦਾ ਸਾਥ ਮਿਲਦਾ। ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਪੈਣ ਲੱਗਦਾ ਉਸੇ ਨੂੰ ਗੁਰੂ ਦਾ ਸਾਥ ਮਿਲਦਾ ਤਿਸ ਗੁਰ ਮਿਲੇ। ਸੋ ਹਰ ਨਾਮ ਧਿਆਏ ਐਸਾ ਮਨੁੱਖ ਹੀ ਈਸ਼ਵਰ ਦਾ ਨਾਮ ਯਾਦ ਕਰ ਸਕੇਗਾ। ਹਾਂਜੀ
ਗੁਰ ਸ਼ਬਦੀ ਹਰ ਪਾਈ ਹੈ ਹਰ ਪਾਰ ਲੰਘਾਏ।
ਗੁਰ ਸ਼ਬਦੀ ਹਰ ਪਾਈ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਈਸ਼ਵਰ ਪਾ ਸਕੀਦਾ ਹੈ। ਹਰੀ ਪਾਰ ਲੰਘਾਏ ਹੁਣ ਦੇਖੋ ਇੱਥੇ ਵੀ ਬਿੰਦੀ ਨਹੀਂ ਲੱਗੀ ਇਹਨੂੰ ਲੰਘਾਏ ਨਹੀਂ ਕਹਿ ਸਕਦੇ ਲੰਘਾਏ ਹੀ ਆਖਾਂਗੇ। ਤੋ ਅਨੇਕ ਥਾਵਾਂ ਤੇ ਇਹ ਬਿੰਦੀਆਂ ਲੱਗੀਆਂ ਨਹੀਂ ਹੋਈਆਂ ਵਿਚਾਰ ਕੇ ਲਾ ਲੈਣੀਆਂ ਪੈਂਦੀਆਂ। ਤੋ ਇਸੇ ਤਰ੍ਹਾਂ ਗੁਰ ਸ਼ਬਦੀ ਆਖੋਗੇ ਤੇ ਮਤਲਬ ਨਹੀਂ ਨਿਕਲੇਗਾ। ਗੁਰ ਸ਼ਬਦੀ ਗੁਰੂ ਦੇ ਸ਼ਬਦ ਦੁਆਰਾ ਗੁਰ ਸ਼ਬਦੀ ਹਰ ਪਾਈ ਹੈ ਗੁਰੂ ਦੇ ਸ਼ਬਦ ਦੁਆਰਾ ਹੀ ਈਸ਼ਵਰ ਨੂੰ ਪਾਇਆ ਜਾ ਸਕੀਦਾ। ਤੇ ਹਰੀ ਪਾਰ ਲੰਘਾਏ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹੋ ਤੇ ਈਸ਼ਵਰ ਤੁਹਾਨੂੰ ਪਾਰ ਲੰਘਾ ਦਿੰਦਾ। ਹਾਂਜੀ
ਮਨ ਹਠ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ।
ਮਨ ਹਠ ਕਿਨੇ ਨਾ ਪਾਇਓ ਮਨ ਦੇ ਹੱਠ ਨਾਲ ਕਦੇ ਕਿਸੇ ਨੇ ਪਾਇਆ ਨਹੀਂ। ਮਨ ਹੱਠ ਕਿਸ ਨੂੰ ਕਹਿੰਦੇ ਨੇ ਇਹ ਵਿਚਾਰਨ ਵਾਲੀ ਗੱਲ ਹੈ। ਮਨ ਹੱਠ ਕਰਮ ਕਾਂਡਾਂ ਨੂੰ ਆਖਿਆ ਗਿਆ। ਇਹ ਜਿਹੜੇ ਕਰਮ ਕਾਂਡ ਅਸੀਂ ਵਿਚਾਰ ਲਏ ਨੇ ਕਿ ਆ ਕਰਮ ਕਰੀਏ ਤੇ ਪ੍ਰਾਪਤੀ ਹੋ ਜਾਏਗੀ ਆ ਤੀਰਥਾਂ ਤੇ ਜਾਈਏ ਤੇ ਸਾਡਾ ਨਿਸਤਾਰਾ ਹੋ ਜਾਏਗਾ ਇਹ ਕਰਮ ਕਾਂਡ ਹੈ। ਆ ਅਸੀਂ ਭੋਜਨ ਕਰਾ ਦਈਏ ਆ ਜੱਗ ਕਰਾ ਦਈਏ ਤੇ ਸਾਡਾ ਨਿਸਤਾਰਾ ਹੋ ਜਾਏਗਾ ਇਹ ਕਰਮ ਕਾਂਡ ਹੈ। ਆ ਅਸੀਂ ਦੀਪ ਮਾਲਾ ਕਰ ਲਿਆ ਕਰੀਏ ਧੂਪਾਂ ਦੇ ਲਿਆ ਕਰੀਏ ਤੇ ਨਿਸਤਾਰਾ ਹੋ ਜਾਏਗਾ ਤੇ ਕਰਮ ਕਾਂਡ ਹੈ। ਮਨੁੱਖ ਨੇ ਧਾਰ ਲਏ ਆ ਕੁਝ ਕਰਮ ਆ ਇਹਨੇ ਰੋਜ਼ੇ ਰੱਖ ਲਈਏ ਤੇ ਸਾਡਾ ਨਿਸਤਾਰਾ ਹੋ ਜਾਏਗਾ ਇਹ ਸਾਰੇ ਕਰਮ ਕਾਂਡ ਨੇ। ਇਹਨਾਂ ਨੂੰ ਆਖਿਆ ਮਨ ਹੱਠ। ਤੋ ਆਖਦੇ ਨੇ ਕਿ ਮਨ ਹੱਠ ਕਿਨੇ ਨਾ ਪਾਇਓ ਇਹ ਕਰਮ ਕਾਂਡ ਤੁਹਾਨੂੰ ਕਿਸ ਤਰ੍ਹਾਂ ਤਾਰਨਗੇ। ਜਦ ਤੱਕ ਮਨ ਪਵਿੱਤਰ ਨਹੀਂ ਜਦ ਤੱਕ ਮਨ ਕਰਕੇ ਤੁਸੀਂ ਪਰਮੇਸ਼ਰ ਨਾਲ ਜੁੜਦੇ ਨਹੀਂ ਇਹ ਕਰਮ ਕਾਂਡ ਤੁਹਾਨੂੰ ਤਾਰ ਨਹੀਂ ਸਕਦੇ। ਔਰ ਮਨੁੱਖ ਨੇ ਅਨੇਕਾਂ ਓਮ ਹਵਨ ਵਗੈਰਾ ਨਾ ਸਿਰਫ ਹਿੰਦੂ ਧਰਮ ਚ ਨੇ ਜਾਂ ਦੂਸਰੇ ਧਰਮਾਂ ਚ ਸਿੱਖਾਂ ਚ ਬੜੇ ਕਰਮ ਕਾਂਡ ਨੇ ਔਰ ਇਤਨੇ ਨੇ ਅੱਜ ਸਿੱਖ ਬਾਣੀ ਅੰਮ੍ਰਿਤ ਭੁੱਲ ਕੇ ਪਾਣੀ ਅੰਮ੍ਰਿਤ ਘੜੇ ਭਰ ਭਰ ਕੇ ਰੱਖਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਂਕੀ ਥੱਲੇ ਅਖੰਡ ਪਾਠ ਹੋ ਰਿਹਾ ਇਹ ਅੰਮ੍ਰਿਤ ਹੋ ਗਿਆ ਹੈ। ਬਾਣੀ ਅੰਮ੍ਰਿਤ ਤੇ ਕੋਈ ਛਕਣ ਨੂੰ ਤਿਆਰ ਨਹੀਂ ਇਹਨੂੰ ਪੜ੍ਹ ਕੇ ਵਿਚਾਰਨ ਨੂੰ ਕੋਈ ਤਿਆਰ ਨਹੀਂ ਉਹ ਪਾਣੀ ਅੰਮ੍ਰਿਤ ਜਾਦੂ ਕਰ ਜਾਏਗਾ। ਇਹ ਕੀ ਹੈ ਮਨਮਤ ਨਹੀਂ ਤੇ ਕੀ ਹੈ ਮੂਰਖਤਾ ਨਹੀਂ ਤੇ ਕੀ ਹੈ ਕੋਈ ਮੰਤਰ ਸ਼ੰਤਰ ਇਸ ਤਰ੍ਹਾਂ ਹੋ ਨਹੀਂ ਜਾਂਦੇ। ਜਦ ਤੱਕ ਮਨ ਸ਼ੁੱਧ ਨਹੀਂ ਹੁੰਦਾ ਨਿਰਮਲ ਨਹੀਂ ਹੁੰਦਾ ਪ੍ਰਭੂ ਨਾਲ ਜੁੜ ਕੇ ਕੋਈ ਕੰਮ ਬਣੇਗਾ ਨਹੀਂ। ਇਹ ਨੇ ਕਰਮ ਕਾਂਡ ਇਹਨਾਂ ਨੂੰ ਆਖੀਦਾ ਮਨ ਹੱਠ। ਇਹ ਮਨ ਨੇ ਹੱਠ ਨਾਲ ਕੀਤੇ ਨੇ ਆਪਣੇ ਹੱਠ ਨਾਲ ਕਿ ਇਹ ਕਰਾਂਗਾ ਤੇ ਮੇਰਾ ਪਾਰ ਉਤਾਰਾ ਹੋ ਜਾਏਗਾ। ਦੱਸ ਰਹੇ ਨੇ ਸਤਿਗੁਰੂ ਕਹਿ ਰਹੇ ਨੇ ਤੋ ਆਖ ਰਹੇ ਨੇ ਇੱਥੇ ਮਨ ਹੱਠ ਕਿਨੇ ਨਾ ਪਾਇਓ ਐਸੇ ਕਰਮ ਕਾਂਡਾਂ ਨਾਲ ਐਸੇ ਹੱਠ ਨਾਲ ਕੀਤੇ ਹੋਏ ਕਰਮਾਂ ਨਾਲ ਕਿਸੇ ਨੇ ਪਰਮੇਸ਼ਰ ਨੂੰ ਪਾਇਆ ਨਹੀਂ ਹੈ। ਪੁੱਛੋ ਵੇਦਾਂ ਜਾਏ ਭਾਵ ਵੇਦਾਂ ਦੀ ਬਾਣੀ ਨੂੰ ਵਿਚਾਰ ਕੇ ਦੇਖੋ। ਪੁੱਛੋ ਦਾ ਮਤਲਬ ਕੋਈ ਵੇਦਾਂ ਨੇ ਬੋਲਣਾ ਨਹੀਂ ਹੈ, ਵੇਦਾਂ ਨੂੰ ਕਿੱਦਾਂ ਪੁੱਛ ਸਕੀਦਾ ਹੈ। ਵੇਦਾਂ ਤੋਂ ਮਤਲਬ ਹੈ ਸਾਰੇ ਧਰਮ ਗ੍ਰੰਥ, ਸਿਰਫ ਵੇਦ ਹੀ ਨਹੀਂ, ਹਰ ਇੱਕ ਧਰਮ ਦੇ ਆਪਣੇ ਆਪਣੇ ਵੇਦ ਨੇ, ਆਪਣੇ ਆਪਣੇ ਧਰਮ ਗ੍ਰੰਥ ਨੇ। ਕਹਿੰਦੇ ਨੇ ਧਰਮ ਗ੍ਰੰਥਾਂ ਚ ਜੋ ਬਾਣੀ ਹੈ, ਜੋ ਗੁਰੂ ਦੇ ਤੁਹਾਡੇ ਹੁਕਮ ਨੇ, ਇਹਨਾਂ ਨੂੰ ਵਿਚਾਰ ਕੇ ਦੇਖੋ। ਵਿਚਾਰੋਗੇ ਤੇ ਪਤਾ ਲੱਗੇਗਾ। ਇੱਕੋ ਗੱਲ ਸਾਰੀ ਆਖ ਰਹੇ ਨੇ ਕਿ ਮਨ ਹੱਠ ਨਾਲ ਨਹੀਂ ਪਾਈਦਾ, ਬਲਕਿ ਮਨ ਨੂੰ ਬਦਲਣ ਨਾਲ ਪਾਈਦਾ। ਮਨ ਅਕੜਾ ਕੇ ਇਹ ਕੰਮ ਕਰਾਂਗਾ ਤਦੇ ਮੈਂ ਸਫਲ ਹੋਵਾਂਗਾ, ਇਹ ਸਮਝ ਆਏਗੀ ਵੇਦਾਂ ਨੂੰ ਵਿਚਾਰ ਕੇ ਕਿ ਇਹ ਰਾਹ ਨਹੀਂ ਹੈ। ਇਹ ਤੇ ਮਨ ਨੂੰ ਬਦਲ ਕੇ, ਮਨ ਦਾ ਰਾਹ ਬਦਲਣਾ ਹੁੰਦਾ ਹੈ, ਖੋਟੇ ਪਾਸਿਓਂ ਹਟਾ ਕੇ ਸਿੱਧੇ ਪਾਸੇ ਲਾਉਣਾ ਹੁੰਦਾ ਹੈ, ਫਿਰ ਹੀ ਪਾਈਦਾ। ਤੋ ਪੁੱਛੋ ਵੇਦਾਂ ਜਾਏ, ਕਹਿੰਦੇ ਨੇ ਧਰਮ ਗ੍ਰੰਥਾਂ ਦਾ ਵਿਚਾਰ ਕਰ ਵੇਖੋ। ਹਾਂਜੀ,
ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ।
ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਲੇਕਿਨ ਪਰਮੇਸ਼ਰ ਦੀ ਸੇਵਾ ਵਿਚ, ਪਰਮੇਸ਼ਰ ਦੀ ਸੇਵਾ ਹੈ ਉਸਦਾ ਸਿਮਰਨ, ਪਰਮੇਸ਼ਰ ਦੀ ਸੇਵਾ ਹੈ ਉਸਦਾ ਨਾਮ ਜਪਣਾ। ਤੋ ਕਹਿੰਦੇ ਨੇ ਹਰ ਕੀ ਸੇਵਾ ਸੋ ਕਰੇ, ਸਿਮਰਨ ਭਗਤੀ ਚ ਉਹ ਲੱਗ ਸਕਦਾ ਹੈ ਜਿਸ ਲਏ ਹਰ ਲਾਏ, ਜਿਸ ਤੇ ਪਰਮੇਸ਼ਰ ਦੀ ਆਪਣੀ ਬਖਸ਼ਿਸ਼ ਹੋਵੇ, ਉਹ ਹੀ ਬੰਦਗੀ ਵਿਚ ਲੱਗ ਸਕਦਾ ਹੈ। ਤੋ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਕਿਸ ਤਰ੍ਹਾਂ ਹੈ, ਪਰਮੇਸ਼ਰ ਦੀ ਬਖਸ਼ਿਸ਼ ਦੇ ਪਾਤਰ ਕਿਸ ਤਰ੍ਹਾਂ ਬਣੀਦਾ ਹੈ, ਪਰਮੇਸ਼ਰ ਦੀ ਬਖਸ਼ਿਸ਼ ਦੇ ਪਾਤਰ ਬਣੀਦਾ ਹੈ ਕਿ ਜਦੋਂ ਜਿਸ ਨੂੰ ਆਪਣਾ ਇਸ਼ਟ ਮੰਨ ਲਿਆ ਹੈ, ਜਿਸ ਨੂੰ ਆਪਣਾ ਗੁਰੂ ਮੰਨ ਲਿਆ ਹੈ, ਉਸ ਦੀ ਸਿੱਖਿਆ ਤੇ ਤੁਰਿਆਂ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ, ਉਸ ਮਾਰਗ ਤੇ ਤੁਰਿਆਂ ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਕਿਉਂਕਿ ਹਰ ਗੁਰੂ ਉਸ ਤੱਕ ਪਹੁੰਚਣ ਦਾ ਮਾਰਗ ਦੱਸਦਾ ਹੈ, ਉਸ ਦੀ ਸਿੱਖਿਆ ਲੈ ਕੇ ਉਸ ਸਿੱਖਿਆ ਤੇ ਜਦੋਂ ਮਨੁੱਖ ਤੁਰੇ ਤੇ ਦਾਤਾ ਕਿਰਪਾ ਕਰਦਾ ਹੈ। ਹਾਂਜੀ,
ਸਲੋਕ ਮਹਿਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋਂ ਦੁਸ਼ਟ ਅਹਕਰਨ ਮਾਰਿਆ।
ਨਾਨਕ ਸੋ ਸੂਰਾ ਵਰਿਆਮ, ਵਰਿਆਮ ਵੀ ਆਖਦੇ ਨੇ ਸੂਰਮੇ ਨੂੰ ਹੀ, ਸੂਰਾ ਤੇ ਵਰਿਆਮ ਇੱਕੋ ਹੀ ਮਤਲਬ ਹੈ। ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ, ਵਰਿਆਮ ਸੂਰਮਾ। ਨਾਨਕ ਸੋ ਸੂਰਾ ਵਰਿਆਮ, ਕਹਿੰਦੇ ਨੇ ਨਾਨਕ, ਹੇ ਨਾਨਕ, ਉਸੇ ਨੂੰ ਸੂਰਮਾ ਗਿਣੋ, ਉਸੇ ਨੂੰ ਬਹਾਦਰ ਗਿਣੋ। ਕਿਸ ਨੂੰ? ਜਿਨ ਵਿਚੋਂ ਦੁਸ਼ਟ ਅਹੰਕਰਨ ਮਾਰਿਆ। ਅਹੰਕਰਨ ਹੈ ਹੰਕਾਰ, ਜਿਹਨੇ ਆਪਣੇ ਵਿਚੋਂ ਦੁਸ਼ਟ ਭੈੜਾ ਹੰਕਾਰ ਮੁਕਾ ਲਿਆ, ਉਸ ਨੂੰ ਸੂਰਮਾ ਗਿਣਾ। ਸੂਰਮਾ ਕੌਣ ਹੈ? ਜਿਹੜਾ ਆਪਣੇ ਅੰਦਰੋਂ ਹੰਕਾਰ ਮੁਕਾ ਲਵੇ, ਕਿਉਂਕਿ ਹੰਕਾਰ ਹੀ ਦੂਰੀ ਹੈ, ਹੰਕਾਰ ਹੀ ਵਿਥ ਪਾਉਂਦਾ ਹੈ। ਜਦੋਂ ਤੱਕ ਮੈਂ ਹੈ ਉਦੋਂ ਤੱਕ ਤੂੰ ਵੀ ਹੈ, ਜਦੋਂ ਤੱਕ ਮੈਂ ਨੂੰ ਫੜੀ ਬੈਠੇ ਹਾਂ ਉਦੋਂ ਤੱਕ ਕੋਈ ਦੂਸਰਾ ਵੀ ਹੈ, ਔਰ ਜਦੋਂ ਤੱਕ ਦੁਆਇਤ ਹੈ ਕੋਈ ਦੂਸਰਾ ਹੈ ਪਰਮਾਤਮਾ ਤੋਂ ਵੀ ਦੂਰੀ ਹੈ। ਜਿਸ ਦਿਨ ਮੈਂ ਮੁੱਕਦੀ ਹੈ ਉਸ ਦਿਨ ਤੂੰ ਵੀ ਮੁੱਕ ਜਾਂਦਾ ਹੈ, ਕਿਉਂਕਿ ਮੈਂ ਤੂੰ ਫਿਰ ਵਿਥ ਕੋਈ ਰਹਿੰਦੀ ਨਹੀਂ, ਫਿਰ ਹਰ ਘੱਟ ਘੱਟ ਵਿਚ, ਫਿਰ ਹਰ ਕਣ ਕਣ ਵਿਚ ਪਰਮਾਤਮਾ ਹੀ ਦਿਸਦਾ। ਤੋ ਹੰਕਾਰ ਜਿਸ ਦਿਨ ਮਿੱਟ ਹੋ ਗਏ, ਪਰਮਾਤਮਾ ਦੂਰ ਨਹੀਂ ਹੈ। ਜਿਸ ਦਿਨ ਮੈਂ ਮਿੱਟਦੀ ਹੈ ਉਸੇ ਦਿਨ ਉਸਦਾ ਅਹਿਸਾਸ ਹੋ ਜਾਂਦਾ। ਦੁਆਇਤ ਹੀ ਦੂਰੀ ਹੈ, ਦੂਜਾਪਣ ਹੀ ਦੂਰੀ ਹੈ। ਜਦੋਂ ਤੱਕ ਦੂਸਰੇ ਨੂੰ ਓਪਰਾ ਪਰਾਇਆ ਗਿਣ ਰਹੇ ਹੋ ਉਦੋਂ ਤੱਕ ਪਰਮਾਤਮਾ ਤੋਂ ਦੂਰ ਹੋ। ਜਿਸ ਦਿਨ ਇਹ ਦ੍ਰਿਸ਼ਟੀ ਬਦਲ ਜਾਂਦੀ ਹੈ, ਜਿਸ ਦਿਨ ਮੈਂ ਮੁੱਕ ਜਾਂਦੀ ਹੈ ਉਸ ਦਿਨ ਤੂੰ ਵੀ ਮੁੱਕੇਗਾ, ਫਿਰ ਸ਼ੇਸ਼ ਜੋ ਰਹਿ ਜਾਏਗਾ, ਬਾਕੀ ਜੋ ਰਹਿ ਜਾਏਗਾ ਉਹ ਪਰਮਾਤਮਾ ਹੀ ਪਰਮਾਤਮਾ ਹੈ। ਹਾਂਜੀ,
ਗੁਰਮੁਖੀ ਨਾਮ ਸਲਾਹ ਜਨਮ ਸਵਾਰਿਆ।
ਗੁਰਮੁਖੀ ਨਾਮ ਸਲਾਹ ਜਨਮ ਸਵਾਰਿਆ, ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ, ਨਾਮ ਸਲਾਹ ਗੁਰੂ ਦੀ ਸਿੱਖਿਆ ਲੈ ਕੇ ਜਿਨ੍ਹਾਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ, ਜਨਮ ਸਵਾਰਿਆ, ਉਹਨਾਂ ਨੇ ਆਪਣਾ ਜਨਮ ਸਵਾਰ ਲਿਆ। ਹਾਂਜੀ,
ਆਪੇ ਹੋਆ ਸਦਾ ਮੁਕਤ,
ਆਪ ਹੋਆ
ਸਦਾ ਮੁਕਤ ਸਭ ਕੁਲ ਨਿਸਤਾਰਿਆ,
ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ। ਐਸਾ ਮਨੁੱਖ ਜਿਹੜਾ ਸਿਫਤ ਸਲਾਹ ਕਰਕੇ ਆਪਣਾ ਜਨਮ ਸਵਾਰਦਾ, ਉਹ ਆਪ ਤਾਂ ਮੁਕਤ ਹੁੰਦਾ ਹੀ ਏ, ਲੇਕਿਨ ਸਭ ਕੁਲ ਨਿਸਤਾਰਿਆ, ਉਹ ਸਾਰੀਆਂ ਕੁਲਾਂ ਦਾ ਉਧਾਰ ਕਰ ਦਿੰਦਾ ਹੈ, ਪਾਰ ਉਤਾਰਾ ਕਰ ਦਿੰਦਾ ਹੈ, ਨਿਸਤਾਰਾ ਕਰ ਦਿੰਦਾ ਹੈ। ਐਸਾ ਮਨੁੱਖ ਤੇ ਚੰਦਨ ਦੀ ਭਾਂਤੀ ਏ, ਜਿਹੜਾ ਨੇੜ ਆ ਗਿਆ ਉਸਦੇ ਵਿੱਚ ਖੁਸ਼ਬੋ ਭਰ ਦਏਗਾ, ਆਪ ਸੁਗੰਧਿਤ ਏ, ਉਹ ਦੂਸਰਿਆਂ ਨੂੰ ਵੀ ਸੁਗੰਧਿਤ ਕਰ ਦੇਗਾ, ਉਹ ਸੁਗੰਧੀ ਫੈਲਾਏਗਾ, ਉਹ ਦੂਜਿਆਂ ਨੂੰ ਵੀ ਆਪਣਾ ਵਰਗਾ ਕਰੇਗਾ, ਤੋ ਜਿੱਥੇ ਬੈਠੇਗਾ ਅਨੇਕਾਂ ਨੂੰ ਤਾਰ ਕੇ ਜਾਏਗਾ, ਉਹ ਕੁਲਾਂ ਦਾ ਉਧਾਰ ਕਰ ਦੇਗਾ। ਹਾਂਜੀ,
ਸੋਹਨ ਸੱਚ
ਨਿਸਤਾਰਿਆ, ਇਹ ਵੀ ਸਮਝਣ ਵਾਲਾ ਲਫ਼ਜ਼ ਹੈ, ਦੋ ਲਫ਼ਜ਼ਾਂ ਤੋਂ ਬਣਿਆ। ਨਿਸ ਤਾਰਿਆ, ਨਿਸ ਆਖਦੇ ਨੇ ਹਨੇਰਾ, ਨਿਸ ਹੁੰਦਾ ਹੈ ਹਨੇਰਾ। ਹਨੇਰਾ ਕੀ ਏ? ਇਹ ਸੰਸਾਰ ਸਮੁੰਦਰ, ਇਹ ਭਵ ਸਾਗਰ, ਇਹ ਹਨੇਰਾ ਹੈ, ਇਹ ਡਰਾਉਣਾ ਹੈ, ਇਸ ਨੂੰ ਤਰ ਜਾਈਦਾ ਹੈ। ਨਿਸ ਤਾਰਿਆ, ਇਹ ਡਰਾਉਣੇ ਹਨੇਰੇ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਹਾਂਜੀ,
ਸੋਹਨ ਸੱਚ ਦੁਆਰ ਨਾਮ ਪਿਆਰਿਆ,
ਸੋਹਨ ਸੱਚ ਦੁਆਰ, ਸੋਹਨ ਸੋਭਾ ਦਿੰਦੇ ਨੇ, ਕੌਣ? ਜਪਣ ਵਾਲੇ। ਸੋਹਨ ਸੱਚ ਦੁਆਰ, ਉਸ ਮਾਲਕ ਦੇ ਦੁਆਰ ਤੇ ਉਹ ਸੋਭਾ ਦਿੰਦੇ ਨੇ ਜਪਣ ਵਾਲੇ। ਨਾਮ ਪਿਆਰਿਆ, ਜਿਹੜੇ ਨਾਮ ਨਾਲ ਪਿਆਰ ਕਰਦੇ ਨੇ, ਜਿਹੜਾ ਸਿਮਰਨ ਕਰਦੇ ਨੇ, ਜਪਦੇ ਨੇ, ਉਹ ਉਸ ਦੇ ਦਰ ਤੇ ਸੋਭਾ ਦਿੰਦੇ ਨੇ। ਜਿਨ੍ਹਾਂ ਨੇ ਨਾਮ ਨਾਲ ਪਿਆਰ ਕੀਤਾ, ਨਾਮ ਪਿਆਰਿਆ, ਜਿਨ੍ਹਾਂ ਨੇ ਨਾਮ ਨਾਲ ਪਿਆਰ ਕੀਤਾ, ਭਾਵ ਉਸ ਦੀ ਬੰਦਗੀ ਨਾਲ ਪਿਆਰ ਕੀਤਾ, ਭਗਤੀ ਨਾਲ ਪ੍ਰੇਮ ਲਾਇਆ, ਉਹਦੇ ਦਰ ਤੇ ਸੋਭਾ ਪਾਉਂਦੇ ਨੇ। ਹਾਂਜੀ,
ਮਨਮੁਖ ਮਰੇ ਅਹੰਕਾਰ, ਮਰਨ ਵਿਗਾੜਿਆ,
ਮਨਮੁਖ ਮਰੇ ਅਹੰਕਾਰ। ਮਨਮੁਖ ਆਖਿਆ ਮਨ ਪਿੱਛੇ ਤੁਰਨ ਵਾਲਿਆਂ ਨੂੰ, ਜੋ ਆਪਣੀ ਮਨ ਦੀ ਸਿੱਖਿਆ ਪਿੱਛੇ ਤੁਰਦੇ ਨੇ, ਮਰੇ ਅਹੰਕਾਰ, ਉਹ ਆਪਣੇ ਹੰਕਾਰ ਖਾਤਰ ਹੀ ਆਪਣੀ ਆਤਮਾ ਮਾਰ ਲੈਂਦੇ ਨੇ। ਮਨਮੁਖ ਮਰੇ ਹੰਕਾਰ, ਆਪਣੇ ਹੰਕਾਰ ਚ ਸਦਾ ਹੀ ਮੋਏ ਰਹਿੰਦੇ ਨੇ, ਉਹ ਸਦਾ ਹੀ ਮਰੇ ਰਹਿੰਦੇ ਨੇ, ਉਹਦੀ ਆਤਮਾ ਉਹਨਾਂ ਦੀ ਉੱਚੀ ਨਹੀਂ ਉੱਠਦੀ। ਤੇ ਮਰਨ ਵਿਗਾੜਿਆ, ਬਲਕਿ ਉਹਨਾਂ ਦੀ ਮੌਤ ਵੀ ਦੁਖਦਾਈ ਹੁੰਦੀ ਹੈ। ਵਿਗਾੜਿਆ, ਵਿਗਾੜ ਲੈਂਦੇ ਨੇ, ਆਪਣਾ ਮਰਨ ਵੀ ਵਿਗਾੜ ਲੈਂਦੇ ਨੇ, ਮੌਤ ਵੀ ਦੁਖਦਾਈ ਕਰ ਲੈਂਦੇ ਨੇ। ਕਿਸ ਤਰ੍ਹਾਂ ਦੁਖਦਾਈ? ਭਾਵ ਅਖੀਰ ਅੰਤ ਵੇਲੇ ਆਤਮਾ ਬੜੀ ਦੁਖੀ ਹੁੰਦੀ ਹੈ। ਮਰਨ ਵਿਗਾੜਿਆ ਦਾ ਮਤਲਬ ਇਹ ਨਹੀਂ ਕਿ ਮਰਨ ਵੇਲੇ ਤਕਲੀਫ ਉਹਨਾਂ ਨੂੰ ਕੁਝ ਦੂਸਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ ਸਰੀਰਕ, ਅੰਤਰ ਆਤਮੇ ਬੜੀ ਤਕਲੀਫ ਹੁੰਦੀ ਹੈ ਮਨਮੁਖ ਨੂੰ। ਮਨਮੁਖ ਤੇ ਹਾਰਟ ਫੇਲ ਨਾਲ ਵੀ ਮਰ ਜਾਂਦੇ ਨੇ, ਕੁਇਕ ਮੌਤ ਵੀ ਆ ਸਕਦੀ ਹੈ, ਲੇਕਿਨ ਅੰਤ ਵੇਲੇ ਜਿਹੜੀ ਅੰਦਰ ਆਤਮਾ ਹੈ ਉਹ ਦੁਖੀ ਹੋ ਕੇ ਜਾਂਦੀ ਹੈ, ਕਿਉਂਕਿ ਉਸ ਵੇਲੇ ਗਿਆਨ ਹੋ ਜਾਂਦਾ ਹੈ ਕਿ ਇਹ ਸਾਰਾ ਜੀਵਨ ਐਵੇਂ ਗਿਆ, ਸਾਰਾ ਜੀਵਨ ਖਰਾਬ ਹੋਇਆ। ਉਸ ਵੇਲੇ ਮਨ ਦੁਖੀ ਹੁੰਦਾ ਹੈ, ਅੰਦਰ ਆਤਮਾ ਦੁਖੀ ਹੁੰਦਾ ਹੈ, ਤਾਂ ਉਹ ਜਿਹੜੇ ਮਨਮੁਖ ਨੇ ਕਹਿੰਦੇ ਨੇ ਅੰਤ ਵੇਲੇ ਦੁਖੀ ਹੋ ਕੇ ਤੁਰਦੇ ਨੇ, ਮਨ ਵਿਗਾੜਿਆ। ਹਾਂਜੀ,
ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ,
ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਇਸ ਨੂੰ ਕਰੇ ਪੜ੍ਹਨ, ਕਿਉਂਕਿ ਇੱਕ ਦੀ ਗੱਲ ਨਹੀਂ ਹੋ ਰਹੀ, ਅਨੇਕਾਂ ਮਨਮੁਖ। ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਕਹਿੰਦੇ ਨੇ ਕਿ ਲੇਕਿਨ ਐਸੇ ਮਨਮੁੱਖਾਂ ਦਾ ਵੀ ਕੋਈ ਦੋਸ਼ ਨਹੀਂ, ਉਹਨਾਂ ਦੇ ਵੀ ਕੀ ਵਸ, ਕਿਉਂਕਿ ਉਸਦਾ ਹੁਕਮ ਵਰਤ ਰਿਹਾ ਹੈ, ਮਾਲਕ ਦਾ ਹੁਕਮ ਕਿਸ ਤਰ੍ਹਾਂ ਵਰਤ ਰਿਹਾ ਹੈ? ਹੁਕਮ ਇਸ ਤਰ੍ਹਾਂ ਵਰਤ ਰਿਹਾ ਹੈ ਕਿ ਪਿੱਛੋਂ ਸੰਸਕਾਰ ਐਸੇ ਲੈ ਕੇ ਆਏ ਸਨ, ਇਹ ਉਸਦਾ ਹੁਕਮ ਹੈ ਕਿ ਸੰਸਕਾਰਾਂ ਅਧੀਨ ਹੀ ਇੱਥੇ ਜੀਵਨ ਬਤੀਤ ਕਰਨਗੇ, ਕਿਉਂਕਿ ਪਿਛਲੇ ਸੰਸਕਾਰ ਭੈੜੇ ਸਨ, ਇਸ ਕਰਕੇ ਉਹ ਇੱਥੇ ਬੰਦਗੀ ਨਾਲ ਜੁੜੀ ਨਹੀਂ ਸਕੇ। ਉਹ ਭੈੜੇ ਸੰਸਕਾਰ ਉਹਨਾਂ ਦੇ ਉਹਨਾਂ ਨੂੰ ਇਸ ਪਾਸੇ ਲੱਗਣ ਹੀ ਨਹੀਂ ਦਿੱਤਾ। ਭੈੜੇ ਸੰਸਕਾਰ ਇਹ ਹੁਕਮ ਬਣ ਕੇ ਆਇਆ ਮਾਲਕ ਦਾ, ਤਾਂ ਉਹਨਾਂ ਦੇ ਵਸ ਦੀ ਕੋਈ ਗੱਲ ਨਹੀਂ। ਭੈੜੇ ਸੰਸਕਾਰਾਂ ਅਧੀਨ ਉਹਨਾਂ ਨੇ ਭੈੜੀ ਕਮਾਇਆ, ਫਿਰ ਗਲਤ ਰਾਹਾਂ ਤੇ ਲੈ। ਤੋ ਆਖੋਗੇ ਕਿ ਇੱਕ ਮੰਦੇ ਸੰਸਕਾਰ ਜਿਸਨੇ ਇਕੱਠੇ ਕਰ ਲਏ ਉਹ ਉਹਨਾਂ ਦੇ ਅਧੀਨ ਫਿਰ ਮੰਦ ਕਮਾਏਗਾ ਇੱਥੇ, ਕਿਉਂਕਿ ਪਹਿਲੇ ਮੰਦੇ ਸਨ, ਫਿਰ ਮੰਦ ਕਮਾਏਗਾ ਤਾਂ ਹੋਰ ਮੰਦਾ ਹੋ ਗਿਆ, ਅੱਗੋਂ ਨੂੰ ਫਿਰ ਮੰਦ ਕਮਾਏਗਾ, ਇੱਥੇ ਮੰਦਾ ਵੱਧਦਾ ਜਾਏਗਾ, ਇੱਥੇ ਮੰਦੇ ਦੀ ਸੰਖਲਾ ਵੱਧਦੀ ਜਾਏਗੀ, ਟੁੱਟੇਗਾ ਕਿਵੇਂ? ਤੋ ਟੁੱਟਦਾ ਕਿਸ ਤਰ੍ਹਾਂ ਹੈ? ਟੁੱਟਦਾ ਹੈ ਇਹ ਨਾਮ ਬਾਣੀ ਦੁਆਰਾ। ਸੰਸਕਾਰ ਤੁਸੀਂ ਆਪ ਨਹੀਂ ਮੇਟ ਸਕਦੇ, ਸੰਸਕਾਰ ਗੁਰੂ ਮੇਟ ਸਕਦਾ ਹੈ। ਜਦੋਂ ਗੁਰੂ ਦੀ ਬਾਣੀ ਨਾਲ ਜੁੜਦੇ ਹੋ, ਗੁਰੂ ਦੀ ਸਿੱਖਿਆ ਨਾਲ ਜੁੜਦੇ ਹੋ, ਤਦ ਸੰਸਕਾਰ ਟੁੱਟਦੇ ਨੇ, ਹੋਰ ਕੋਈ ਰਾਹ ਨਹੀਂ ਤੋੜਨ ਦਾ। ਕਿਉਂਕਿ ਮਨ ਤੇ ਆਪ ਵਿਕਾਰੀ ਏ, ਵਿਕਾਰੀ ਮਨ ਵਿਕਾਰ ਕਿਵੇਂ ਤੋੜੇਗਾ? ਮਨ ਨਹੀਂ ਮਨ ਨੂੰ ਬਦਲਣਾ ਹੁੰਦਾ ਹੈ। ਜੇ ਮਨ ਪਹਿਲਾਂ ਤੋਂ ਵਿਕਾਰੀ ਏ ਤਾਂ ਆਪਣੇ ਵਿਕਾਰ ਕਿੱਦਾਂ ਛੱਡੇਗਾ? ਵਿਕਾਰ ਕਿੱਥੇ ਹੁੰਦੇ ਨੇ? ਮਨ ਕਰਕੇ ਹੁੰਦੇ ਨੇ ਨਾ, ਮਨ ਹੀ ਵਿਕਾਰੀ ਹੁੰਦਾ ਹੈ ਨਾ। ਤੇ ਬਦਲਣਾ ਕਿਸਨੇ ਹੈ? ਮਨ ਨੇ ਹੀ ਬਦਲਣਾ, ਮਨ ਨੇ ਹੀ ਮਨ ਨਾਲ ਲੜਨਾ ਹੁੰਦਾ ਹੈ। ਸਾਰੀ ਮਨ ਦੀ ਗੱਲ ਹੈ, ਮਨ ਨੇ ਮਨ ਨਾਲ ਲੜਨਾ। ਜੇ ਮਨ ਹੀ ਵਿਕਾਰੀ ਏ ਤੇ ਮਨ ਵਿਕਾਰੀ ਹੁੰਦਿਆਂ ਆਪਣੇ ਵਿਕਾਰ ਕਿਵੇਂ ਛੱਡੇਗਾ? ਉਹ ਤੇ ਪਰੇਰੇਗਾ ਕਿ ਹੋਰ ਕਰ। ਤੋ ਵਿਕਾਰ ਟੁੱਟਦੇ ਨੇ ਗੁਰੂ ਨਾਲ ਜੁੜ ਕੇ। ਇਸੇ ਲਈ ਆਖਿਆ ਕਿ ਗੁਰੂ ਦੀ ਲੋੜ ਹੁੰਦੀ ਏ। ਗੁਰੂ ਜਦੋਂ ਨਾਮ ਬਾਣੀ ਨਾਲ ਜੋੜਦਾ ਹੈ ਫਿਰ ਵਿਕਾਰ ਟੁੱਟਦੇ ਨੇ, ਇਸ ਤਰ੍ਹਾਂ ਸੰਸਕਾਰ ਟੁੱਟਦੇ ਨੇ। ਹਾਂਜੀ,
ਆਪੋ ਦੂਜੇ ਲੱਗੇ ਖਸਮ ਵਿਸਾਰਿਆ,
ਆਪੋ ਦੂਜਾ ਲੱਗ ਖਸਮ ਵਿਸਾਰਿਆ, ਆਪੋ ਦੂਜਾ ਲੱਗ। ਇਹਦੇ ਨੇ ਉਹਨਾਂ ਦੇ ਵੀ ਕੋਈ ਵਸ ਨਹੀਂ, ਆਪੋ ਮਨ ਕਰਕੇ ਦੂਜਾ ਲੱਗ। ਦੂਜਾ ਆਖਿਆ ਮਾਇਆ ਨੂੰ, ਮਨ ਉਹਨਾਂ ਦਾ ਫਸ ਗਿਆ ਮਾਇਆ ਦੇ ਜਾਲ ਵਿੱਚ। ਆਪੋ ਦੂਜਾ ਲੱਗ ਖਸਮ ਵਿਸਾਰਿਆ, ਉਹ ਪ੍ਰਭੂ ਨੂੰ ਵਿਸਾਰ ਦਿੱਤਾ। ਇੱਕ ਥਾਂ ਸਤਿਗੁਰਾਂ ਨੇ ਫਰਮਾਇਆ, ਮਨ ਨਾਲ ਝਗੜਾ ਮਨ ਨਾਲ ਸੱਥ, ਮਨ ਹੀ ਮਨੈ ਸਮਾਏ। ਆਪੇ ਦਾ ਆਪੇ ਨਾਲ ਝਗੜਾ ਹੈ, ਮਨ ਦਾ ਮਨ ਨਾਲ ਝਗੜਾ ਹੈ, ਸੱਤ ਸੱਤ ਕਿਸ ਨੂੰ ਆਖਦੇ ਨੇ? ਦੇਸ਼ ਵਿਚ ਦੇਖਿਆ ਹੋਏਗਾ, ਸਾਡੇ ਪਿੰਡਾਂ ਚ ਇਹ ਹੁੰਦਾ ਸੀ ਕਿ ਝਗੜਾ ਹੋ ਜਾਏ ਨਾ ਦੋ ਪਾਰਟੀਆਂ ਦਾ, ਤੇ ਫਿਰ ਉਹ ਝਗੜਾ ਮਿਟਾਉਣ ਲਈ ਸੱਤ ਬਿਠਾਲਦੇ ਸਨ, ਭਾਵ ਪਿੰਡ ਦੇ ਜਿਹੜੇ ਆਗੂ ਹੁੰਦੇ ਸਨ, ਪਤਵੰਤੇ, ਸਰਪੰਚ, ਪੰਚਾਇਤ, ਉਹਨਾਂ ਨੂੰ ਬੁਲਾ ਲੈਂਦੇ ਸਨ ਕਿ ਬਈ ਇਹ ਝਗੜਾ ਨਿਬੇੜ ਦੇ। ਉਸ ਨੂੰ ਆਖੀਦਾ ਸੀ ਸੱਤ। ਤੂੰ ਕਹਿੰਦੇ ਨੇ ਮਨ ਦਾ ਮਨ ਨਾਲ ਝਗੜਾ ਹੈ, ਮਨ ਨਾਲ ਝਗੜਾ, ਤੇ ਸੱਤ ਭਾਵ ਫੈਸਲਾ ਕਰਾਉਣ ਵਾਲਾ ਮਨ ਹੀ। ਮਨ ਦਾ ਮਨ ਨਾਲ ਝਗੜਾ ਹੈ, ਫੈਸਲਾ ਵੀ ਮਨ ਨਹੀਂ ਕਰਨਾ, ਫੈਸਲਾ ਵੀ ਉਹ ਮਨ ਨਹੀਂ ਕਰਾਉਣਾ। ਔਰ ਜਿਸ ਦਿਨ ਮਨ ਹੀ ਮਨ ਨੂੰ ਸਮਝਾ ਲੈਂਦਾ ਹੈ, ਉਸੇ ਦਿਨ ਗੱਲ ਬਣ ਜਾਂਦੀ ਹੈ, ਸਮਾਏ ਸੁਰਤ ਜੁੜ ਜਾਂਦੀ ਹੈ। ਜਿਸ ਦਿਨ ਮਨ ਮਨ ਨੂੰ ਸਮਝਾ ਕੇ ਝਗੜੇ ਨਿਬੇੜ ਲੈਂਦਾ ਹੈ, ਉਸੇ ਦਿਨ ਪਰਮਾਤਮਾ ਨਾਲ ਸੁਰਤ ਜੁੜ ਜਾਂਦੀ ਹੈ। ਤੋ ਇੱਥੇ ਵੀ ਇਹੀ ਗੱਲ ਦੱਸ ਰਹੇ ਨੇ ਸਤਿਗੁਰੂ ਕਿ ਜਿਹੜੇ ਮਨ ਨੂੰ ਨਹੀਂ ਸਮਝਾ ਸਕਦੇ ਉਹ ਫਿਰ ਵਿਕਾਰਾਂ ਦੇ ਰਾਹੀਂ ਮਾਰ ਹੀ ਖਾਂਦੇ ਨੇ। ਆਪੋ ਦੂਜਾ ਲੱਗ ਖਸਮ ਵਿਸਾਰਿਆ, ਉਹਨਾਂ ਦਾ ਮਨ ਮਾਇਆ ਵਿੱਚ ਫਸ ਗਏ, ਦੂਜਾ ਲੱਗ ਮਾਇਆ ਦੇ ਅਧੀਨ ਹੋ ਕੇ ਖਸਮ ਵਿਸਾਰਿਆ, ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਖਸਮ ਪ੍ਰਭੂ ਲਈ। ਹਾਂਜੀ,
ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ,
ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ, ਇਸ ਤਰ੍ਹਾਂ ਪੜ੍ਹਨਾ ਹੈ। ਨਾਨਕ ਬਿਨ ਨਾਮ ਹੈ ਸਭ ਦੁੱਖ ਸੁਖ ਵਿਸਾਰਿਆ। ਬਿਨਾਂ ਨਾਮ ਤੋਂ ਭਾਈ ਦੁੱਖ ਹੀ ਦੁੱਖ ਹੈ, ਬਿਨ ਨਾਮ ਹੈ ਸਭ ਦੁੱਖ। ਹੁਣ ਦੇਖੋ ਇੱਥੇ ਵਿਸ਼ਰਾਮ ਨਹੀਂ ਸੀ ਲੱਗਾ ਤੇ ਦੁੱਖ ਸੁੱਖ ਇਕੱਠਾ ਪੜ ਲਿਆ ਤੇ ਅਰਥ ਨਹੀਂ ਬਣਨਗੇ। ਕਰ ਲਓ ਕੋਸ਼ਿਸ਼, ਇਸ ਤਰ੍ਹਾਂ ਪੜ੍ਹੋ ਤੁਸੀਂ, ਨਾਨਕ ਬਿਨ ਨਾਮ ਹੈ ਸਭ ਦੁੱਖ ਸੁੱਖ ਵਿਸਾਰਿਆ, ਕੋਈ ਮਤਲਬ ਨਹੀਂ ਬਣੇਗਾ। ਤੋ ਵਿਸ਼ਰਾਮ ਦੇਣਾ ਬੜਾ ਜ਼ਰੂਰੀ ਹੁੰਦਾ ਹੈ। ਕੌਮਾਂ ਲੱਗੇ ਨਹੀਂ ਉੱਥੇ, ਲੇਕਿਨ ਸਮਝਦਾਰ ਪਾਠੀ ਵਿਸ਼ਰਾਮ ਦੇ ਕੇ ਪੜ੍ਹਦਾ ਹੈ। ਸੁੱਖ ਵਿਸਾਰਿਆ, ਸੁੱਖ ਹੈ ਕਿੱਥੇ? ਸੁੱਖ ਤੇ ਅੰਦਰ ਹੈ, ਸੁੱਖ ਬਾਹਰ ਨਹੀਂ ਹੈ। ਸੁੱਖ ਇੱਥੇ ਹੀ ਹੈ, ਸੁੱਖ ਹੁਣੇ ਹੀ ਹੈ, ਸੁੱਖ ਤੁਹਾਡੇ ਅੰਦਰ ਹੈ। ਉਹ ਸੁੱਖ ਦਾ ਸੋਮਾ ਤੇ ਅੰਦਰ ਬੈਠਾ ਹੈ, ਉਸ ਨੂੰ ਵਿਸਾਰ ਲੈਂਦੇ ਹੋ, ਉਹ ਭੁੱਲ ਜਾਂਦਾ ਹੈ। ਤੋ ਕਹਿੰਦੇ ਨੇ ਜਿਸ ਦਿਨ ਨਾਮ ਵਿਸਰ ਜਾਂਦਾ ਹੈ, ਉਸ ਦਿਨ ਉਹ ਸੁੱਖ ਦਾ ਸੋਮਾ ਵੀ ਅਦ੍ਰਿਸ਼ਟ ਹੋ ਜਾਂਦਾ ਹੈ। ਅੰਦਰ ਸੁੱਖ ਹੈ, ਉਸ ਨਾਲ ਟੁੱਟ ਜਾਂਦੇ ਹੋ। ਹਾਂਜੀ,
ਮਹਲਾ ਤੀਜਾ, ਗੁਰਪੁਰੇ ਹਰ ਨਾਮ ਦਿੜਾਇਆ, ਤਿੰਨ ਵਿੱਚੋਂ ਪਰਮ ਚੁਕਾਇਆ।
ਗੁਰਪੁਰੇ ਹਰ ਨਾਮ ਦਿੜਾਇਆ, ਦਿੜਾਇਆ ਪੱਕਾ ਕਰਾਇਆ। ਗੁਰੂ ਕੀ ਕਰਾਉਂਦਾ? ਗੁਰੂ ਦਾ ਕੰਮ ਇੱਕੋ ਹੀ ਹੈ, ਉਹ ਹਿਰਦੇ ਚ ਤੁਹਾਡੇ ਨਾਮ ਪੱਕਾ ਕਰ ਦਿੰਦਾ ਹੈ। ਉਹ ਭਗਤੀ, ਪ੍ਰਭੂ ਨੂੰ ਜਪਣਾ, ਉਸ ਨੂੰ ਸਵਾਸ ਸਵਾਸ ਯਾਦ ਰੱਖਣਾ, ਇਹ ਪੱਕਾ ਕਰਾ ਦਿੰਦਾ ਹੈ। ਗੁਰਪੁਰੇ ਪੂਰਾ, ਗੁਰੂ ਆਪ ਪੂਰਾ ਹੈ, ਭਾਵ ਗੁਰੂ ਚ ਕੋਈ ਤਰੁੱਟੀ ਨਹੀਂ, ਕਮੀ ਨਹੀਂ। ਜਿਹੜਾ ਪੂਰਾ ਗੁਰੂ ਹੈ, ਜਿਸ ਦੇ ਵਿਚ ਕੋਈ ਕਮੀ ਨਹੀਂ, ਤਰੁੱਟੀ ਨਹੀਂ, ਉਹ ਕੀ ਕਰੇਗਾ? ਉਹ ਤੇ ਇੱਕ ਨਾਮ ਹੀ ਪੱਕਾ ਕਰਾਏਗਾ। ਆ ਜਿਹੜੇ ਅਨੇਕਾਂ ਆਪ ਗੁਰੂ ਬਣੀ ਫਿਰਦੇ ਨੇ, ਉਹ ਨਾਮ ਪੱਕਾ ਨਹੀਂ ਕਰਾਉਂਦੇ, ਉਹ ਤੇ ਆਪਣੇ ਨਾਲ ਜੋੜਦੇ ਨੇ। ਗੁਰਪੁਰਾ ਗੁਰੂ ਆਪ ਪੂਰਨ ਹੈ, ਉਹਦੇ ਚ ਆਪਣੇ ਚ ਕੋਈ ਤਰੁੱਟੀ ਨਹੀਂ, ਔਰ ਉਹ ਤੁਹਾਨੂੰ ਪੂਰਨ ਨਾਮ ਨਾਲ ਜੋੜਦਾ ਹੈ। ਗੁਰਪੁਰੇ ਹਰਿ ਨਾਮ ਦਿੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ। ਜੇ ਗੁਰੂ ਨਾਲ ਮਿਲ ਕੇ ਅਜੇ ਭਰਮ ਭਟਕਣਾ ਬਾਕੀ ਏ, ਤੇ ਸਮਝ ਲਓ ਗੁਰੂ ਨਹੀਂ ਮਿਲਿਆ। ਭਰਮ ਭਟਕਣਾ ਇਹ ਮੁੱਕੇਗੀ। ਗੁਰੂ ਨਾਲ ਗੁਰੂ ਦਾ ਪੱਲਾ ਫੜਦਿਆਂ ਪਹਿਲੀ ਚੀਜ਼ ਹੈ ਭਰਮ ਦੂਰ ਹੋਣੇ ਚਾਹੀਦੇ ਨੇ, ਔਰ ਜਿਤਨਾ ਮਨੁੱਖ ਭਰਮਾਂ ਵਿਚ ਜੁੜਿਆ ਹੈ ਉਤਨੀ ਦੂਰੀ ਹੈ। ਹੁਣ ਵੇਖੋ ਜ਼ਰਾ ਜ਼ਿੰਦਗੀ ਚ ਝਾਤੀ ਮਾਰ ਕੇ ਕਿ ਕਿਤਨੇ ਕੁ ਭਰਮਾਂ ਦੇ ਸ਼ਿਕਾਰ ਹਾਂ। ਪਹਿਲੀ ਗੱਲ ਗੁਰੂ ਕਰਦਾ ਹੈ ਭਰਮ ਭਟਕਣਾ ਤੁਹਾਡੀ ਇਹ ਮੇਟਦਾ ਹੈ। ਤੋ ਗੁਰਪੁਰੇ ਹਰਿ ਨਾਮ ਦਿੜਾਇਆ, ਤਿੰਨ ਭਾਵ ਉਸਨੇ ਵਿੱਚੋਂ, ਉਸ ਗੁਰੂ ਨੇ ਤੁਹਾਡੇ ਅੰਦਰੋਂ ਭਰਮ ਚੁਕਾਇਆ। ਇਹ ਜੋ ਵਹਿਮ ਭਰਮ ਨੇ, ਇਹ ਭਟਕਣਾ ਜੋ ਹੈ, ਇਹ ਦੂਰ ਕਰ ਦਿੱਤੀ। ਹਾਂਜੀ,
ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ।
ਰਾਮ ਨਾਮ ਹਰ ਕੀਰਤੀ ਗਾਈ, ਰਾਮ ਨਾਮ ਦੀ ਕੀਰਤੀ, ਇਸਦਾ ਗਾਇਨ ਕਰਨਾ, ਉਹਦੀ ਕੀਰਤੀ ਕਰਨੀ, ਇਹ ਉਸਨੇ ਸਿਖਾਇਆ। ਕਰ ਚਾਨਣ, ਹਿਰਦੇ ਵਿਚ ਤੁਹਾਡੇ ਪ੍ਰਕਾਸ਼ ਕੀਤਾ, ਸੋਝੀ ਬਖਸ਼ੀ, ਤੇ ਮਗ ਦਿਖਾਇਆ। ਮਗ ਇਹਨੇ ਮਾਰਗ ਨੂੰ ਸਹੀ ਰਸਤਾ ਦੱਸ ਦਿੱਤਾ ਕਿ ਆਹ ਰਸਤੇ ਤੁਰਿਆ ਜਾ ਪਾ ਲਏਗਾ। ਜੀਵਨ ਰਾਹ ਜੋ ਭੁੱਲ ਚੁੱਕੇ, ਉਸ ਪਰਮੇਸ਼ਰ ਨੂੰ ਪਾਉਣ ਦਾ ਰਾਹ, ਆਪਣੇ ਘਰ ਦਾ ਰਾਹ, ਆਪਣੇ ਹੀ ਘਰ ਦਾ ਮਾਰਗ ਨਾ ਤੁਰਨ ਖਾਤਰ, ਜਿਹੜੇ ਜਨਮਾਂ ਜਨਮਾਂਤਰਾਂ ਤੋਂ ਭੁੱਲੀ ਬੈਠੇ ਐ, ਉਹ ਮਾਰਗ ਦੀ ਯਾਦ ਦਿਲਾ ਦਿੰਦਾ ਹੈ ਗੁਰੂ ਕਿ ਆ ਰਾਹ ਹੈ, ਇਹ ਰਾਹ ਤੁਰਿਆ ਜਾ। ਹਾਂਜੀ,
ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ।
ਹਉਮੈ ਮਾਰ, ਹੰਕਾਰ ਦੂਰ ਕਰਕੇ, ਏਕ ਲਿਵ ਲਾਗੀ, ਜਿਸ ਦਿਨ ਭਰਮ ਭਟਕਣਾ ਮੁਕਦੀ ਹੈ, ਹੰਕਾਰ ਮਿਟਦਾ ਹੈ, ਏਕ ਲਿਵ ਲਾਗੀ, ਇੱਕ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ, ਇੱਕ ਪਰਮੇਸ਼ਰ ਨਾਲ ਲਿਵ ਲੱਗਦੀ ਹੈ। ਔਰ ਇਹ ਜਿਹੜਾ ਲਫ਼ਜ਼ ਲਿਵ ਹੈ, ਇਹ ਅਸੀਂ ਆਖ ਦਿੰਦੇ ਹਾਂ, ਲੇਕਿਨ ਸਮਝਾਂ ਨਹੀਂ ਲਿਵ ਹੈ ਕੀ, ਲਿਵ ਕਿਸ ਨੂੰ ਆਖੀਦਾ ਹੈ, ਇਹ ਅਸੀਂ ਸਮਝਾਂ ਨਹੀਂ, ਇਹ ਅਸੀਂ ਪੜ੍ਹਿਆ ਹੀ ਹੈ। ਡਿਕਸ਼ਨਰੀ ਫੋਲਡ ਲਓਗੇ, ਲਿਵ ਦੇਖੋਗੇ, ਲਿਖਿਆ ਮੈਂ ਪਿੱਛੇ ਜੇ ਦੇਖ ਰਿਹਾ ਸਾਂ ਲਿਵ ਅਰਥ ਲਿਖੇ ਕੋਸ਼ ਦੇ ਵਿਚ ਟਿਕ ਟਿਕੀ ਲੱਗ ਜਾਣੀ ਸੁਰਤ ਜੁੜ ਜਾਣੀ ਲਿਵ ਇਸ ਤੋਂ ਵੱਧ ਕੁਛ ਲਿਖਿਆ ਨਹੀਂ ਲੇਕਿਨ ਇਹ ਵੀ ਅੱਖਰ ਹੀ ਨੇ ਇਹ ਕੁਛ ਸੋਝੀ ਨਹੀਂ ਬਖਸ਼ਦੇ ਲਿਵ ਹੈ ਕੀ ਲਿਵ ਤੇ ਮਨ ਦੀ ਉਹ ਅਵਸਥਾ ਹੈ ਜਿੱਥੇ ਲਿਵ ਲੱਗਣ ਲਈ ਲਿਵ ਲਾਉਣ ਵਾਲੇ ਲਈ ਸਭ ਕੁਛ ਮਿਟ ਜਾਂਦਾ ਹੈ ਸਾਰਾ ਸੰਸਾਰ ਮਿਟ ਜਾਂਦਾ ਹੈ ਇੱਕ ਪਰਮੇਸ਼ਰ ਬਚ ਜਾਂਦਾ ਹੈ ਉਸ ਨੂੰ ਆਖਦੇ ਨੇ ਲਿਵ ਮਨ ਦੀ ਉਹ ਸਨਮੋਹਤ ਦਿਸ਼ਾ ਜਿੱਥੇ ਸਾਰਾ ਸੰਸਾਰ ਮਿਟ ਜਾਂਦਾ ਹੈ ਇੱਕ ਪ੍ਰਭੂ ਪ੍ਰੀਤਮ ਬਚ ਜਾਂਦਾ ਹੈ ਜਿਸ ਨਾਲ ਪਿਆਰ ਹੈ ਉਸ ਨੂੰ ਆਖੀਦਾ ਲਿਵ ਅਜੇ ਵੀ ਇਹ ਅੱਖਰ ਹੀ ਨੇ ਸਮਝੇ ਨਹੀਂ ਉਦਾਹਰਣ ਦਿਆਂ ਬਹੁਤ ਦੇਰ ਦੀ ਗੱਲ ਹੈ ਅੰਮ੍ਰਿਤਸਰ ਪੜ੍ਹਦੇ ਸਾਂ ਉਦੋਂ ਖਾਲਸਾ ਕਾਲਜ ਤੇ ਵੇਰਕੇ ਨੂੰ ਜਾਣ ਵਾਲੀ ਸੜਕ ਉਸ ਤੇ ਮੈਂ ਸੈਰ ਕਰਨ ਜਾਇਆ ਕਰਦਾ ਸੀ ਔਰ ਅਜੇ ਤੱਕ ਮੈਨੂੰ ਉਹ ਇੰਸੀਡੈਂਟ ਯਾਦ ਹੈ ਪਹਿਲਾਂ ਉਸ ਦੀ ਇੰਸੀਡੈਂਟ ਦੀ ਇੰਟਰਪ੍ਰਿਟੇਸ਼ਨ ਮੈਂ ਬੜੀ ਗਲਤ ਕਰਦਾ ਸਾਂ ਲੇਕਿਨ ਹੌਲੀ ਹੌਲੀ ਸੋਝੀ ਆਈ ਕਿ ਉਹ ਹੈ ਕੀ ਸੀ ਮੈਂ ਜਾ ਰਿਹਾ ਸਾਂ ਤੇ ਸਾਹਮਣਿਓ ਇੱਕ ਪੰਡਿਤ ਸਨ ਮੇਰਾ ਖਿਆਲ ਹੈ ਲੱਗਦੇ ਸਨ ਕਿਉਂਕਿ ਜਨੇਊ ਵੀ ਹੈ ਸੀ ਮੱਥੇ ਤਿਲਕ ਵੀ ਸੀ ਔਰ ਉਹ ਆ ਰਹੇ ਸਨ ਕਾਲਜ ਵੱਲੋਂ ਮੈਂ ਨਿਕਲਿਆ ਸਾਂ ਸ਼ਹਿਰ ਵੱਲ ਤੇ ਮੇਰੀ ਆਦਤ ਸੀ ਕੋਈ ਸਿੱਖ ਮਿਲ ਜਾਏ ਤੇ ਸਤਿ ਸ੍ਰੀ ਅਕਾਲ ਕਹਿਣੀ ਕੋਈ ਹਿੰਦੂ ਮਿਲ ਜਾਏ ਰਾਮ ਰਾਮ ਕਹਿ ਦੇਣਾ ਕਿਉਂਕਿ ਗੁਜਰਾਤੀ ਸਕੂਲਾਂ ਚ ਪੜ੍ਹੇ ਸਾਂ ਅਫਰੀਕਾ ਤੇ ਉੱਥੇ ਗੁਜਰਾਤੀ ਇੱਕ ਦੂਜੇ ਨੂੰ ਰਾਮ ਰਾਮ ਆਖਦੇ ਨੇ ਤਾਂ ਮੈਂ ਉਸਨੂੰ ਆਖਿਆ ਰਾਮ ਰਾਮ ਉਸਨੇ ਹੱਥ ਜੋੜੇ ਇਸ ਤਰ੍ਹਾਂ ਕਰਕੇ ਔਰ ਆਖਿਆ ਰਾਮ 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 ਤੇ ਉਹ ਰਾਮ ਰਾਮ ਕਰੀ ਗਿਆ ਰਾਮ 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 ਹੀ ਕਰੀ ਜਾਵੇ ਉੱਥੇ ਖਲੋ ਗਿਆ ਤੇ ਹੱਥ ਇਸ ਤਰ੍ਹਾਂ ਉਸਦੇ ਜੁੜ ਗਏ ਤੇ ਮੈਂ ਵੇਖਦਾ ਕਿ ਉੱਥੇ ਖਲੋਤਾ ਹੈ ਮੈਂ ਕਿਹਾ ਇਹ ਕਰ ਕੀ ਰਿਹਾ ਹੈ ਇਹ ਖੇਖਨ ਕਰ ਰਿਹਾ ਹੈ ਇਹ ਹੋ ਕੀ ਗਿਆ ਇਹਨੂੰ ਤੇ ਫਿਰ ਉਹ ਡਿੱਗ ਪਿਆ ਤੇ ਉਹ ਡਿੱਗਿਆ ਵੀ ਟੱਠਾ ਵੀ ਉਹ ਰਾਮ 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 ਹੀ ਕਰੀ ਜਾ ਰਿਹਾ ਤੇ ਹੱਥ ਉਹਦੇ ਉਸੇ ਤਰ੍ਹਾਂ ਹੀ ਜੁੜੇ ਉਹ ਕਾਫੀ ਲੋਕ ਇਕੱਠੇ ਹੋ ਗਏ ਕਹਿੰਦੇ ਜੀ ਇਹ ਕੀ ਹੋ ਗਿਆ ਮੈਂ ਕਿਹਾ ਜੀ ਮੈਂ ਤੇ ਰਾਮ ਰਾਮ ਹੀ ਬੁਲਾਏ ਸੀ ਇਹ ਰਾਮ 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 ਹੀ ਕਰੀ ਜਾ ਰਹੇ ਨੇ ਅਸੀਂ ਕਾਲਜ ਤੋਂ ਬਹੁਤ ਹੀ ਦੂਰ ਨਹੀਂ ਸਾਂ ਤੇ ਇੱਕ ਰਕਸ਼ੇ ਵਾਲਾ ਕਹਿੰਦਾ ਜੀ ਮੈਨੂੰ ਪਤਾ ਹੈ ਇਹ ਕਿੱਥੇ ਰਹਿੰਦੇ ਨੇ ਮੈਂ ਇਹਨਾਂ ਦੀ ਗਲੀ ਚ ਕਈ ਵਾਰੀ ਲੰਘਦਾ ਹੈ ਮੈਨੂੰ ਪਤਾ ਹੈ ਕਿੱਥੇ ਰਹਿੰਦੇ ਨੇ ਤੁਸੀਂ ਨਾਲ ਬਹਿ ਜਾਓ ਤੇ ਅਸੀਂ ਘਰ ਛੱਡ ਆਉਂਦੇ ਹਾਂ ਉਹਨਾਂ ਦੇ ਨਾਲ ਮੈਂ ਬਹਿ ਗਿਆ ਦੋ ਚਾਰ ਬੰਦੇ ਨੇ ਫੜ ਕੇ ਬਿਠਾਲ ਦਿੱਤਾ ਰਕਸ਼ੇ ਚ ਮੈਂ ਵੀ ਬਹਿ ਗਿਆ ਘਰ ਛੱਡ ਆਏ ਉਹਨਾਂ ਦੇ ਤੇ ਉਹਨਾਂ ਦੀ ਬੀਵੀ ਸੀਗੀ ਅੱਗੇ ਤੇ ਮੈਂ ਤੇ ਐਕਸਪਲੇਨੇਸ਼ਨ ਦੇਣ ਲੱਗਾ ਕਿ ਮੈਂ ਕਿਹਾ ਜੀ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਮੈਂ ਤੇ ਰਾਮ ਰਾਮ ਕਹੀ ਸੀ ਇਹ ਉਦੋਂ ਦੇ ਹੀ ਰਾਮ ਰਾਮ ਕਰੀ ਜਾ ਰਹੇ ਨੇ ਡਿੱਗ ਪਏ ਨੇ ਆਖਦੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਈ ਕਈ ਵਾਰੀ ਇਹਨਾਂ ਨਾਲ ਹੋ ਜਾਂਦਾ ਹੈ ਅਨੇਕਾਂ ਵਾਰ ਇਹਨਾਂ ਨਾਲ ਇਸੇ ਤਰ੍ਹਾਂ ਹੀ ਹੋ ਜਾਂਦਾ ਹੈ ਤੁਸੀਂ ਫਿਕਰ ਨਾ ਕਰੋ ਇਹਨਾਂ ਨੂੰ ਅੰਦਰ ਲੈ ਆਓ ਮੰਜੇ ਤੇ ਪਾ ਦਿਓ ਇਹਨਾਂ ਨੂੰ ਕਹਿੰਦੀ ਇਹਨਾਂ ਦੀ ਮੈਂ ਤਲੀਆਂ ਤੁਲੀਆਂ ਚਸਾਂਗੀ ਮੂੰਹ ਚ ਪਾਣੀ ਪੂਣੀ ਪਾਵਾਂਗੀ ਦੁੱਧ ਦੱਧ ਦੇਵਾਂਗੀ ਇਹ ਸ਼ਾਮ ਤੱਕ ਠੀਕ ਹੋ ਜਾਣਗੇ ਸ਼ਾਮ ਤੱਕ ਠੀਕ ਹੋ ਜਾਣਗੇ ਤੇ ਮੈਂ ਉਦੋਂ ਦਾ ਹੀ ਦਿਮਾਗ ਚ ਇਹੀ ਲਾਈ ਬੈਠਾ ਸੀ ਕਿ ਇਹਨੇ ਖੇਖਨ ਕੀਤਾ ਸ਼ਾਮੀ ਮੈਂ ਦੂਰ ਨਹੀਂ ਸਾਂ ਕਾਲਜ ਤੋਂ ਫਿਰ ਜਦੋਂ ਸ਼ਾਮਾਂ ਨੂੰ ਮੈਂ ਆਇਆ ਉਸ ਪਾਸੇ ਉਹਨਾਂ ਦੇ ਘਰ ਵੇਖਿਆ ਤੇ ਮੈਂ ਕਿਹਾ ਜੀ ਕੀ ਹਾਲ ਹੈ ਉਹਨਾਂ ਦਾ ਕਹਿੰਦੀ ਜੀ ਠੀਕ ਹੈ ਪਰ ਤੁਸੀਂ ਉਹਨਾਂ ਦੇ ਸਾਹਮਣੇ ਨਾ ਜਾਣਾ ਨਹੀਂ ਤੇ ਫਿਰ ਕਰਨ ਲੱਗ ਪੈਣਗੇ ਉਸੇ ਤਰ੍ਹਾਂ ਔਰ ਕਿੰਨਾ ਚਿਰ ਮੈਂ ਇਹ ਸੋਚਦਾ ਰਿਹਾ ਕਿ ਬੰਦਾ ਖੇਖਨ ਹੀ ਕਰਦਾ ਹੈ ਲੇਕਿਨ ਹੌਲੀ ਹੌਲੀ ਸੂਝ ਆਈ ਕਿ ਖੇਖਨ ਨਹੀਂ ਹਨ ਇੱਕ ਰਾਮ ਲਫ਼ਜ਼ ਚਾਬੀ ਬਣ ਜਾਂਦਾ ਹੈ ਦਸਮ ਦੁਆਰ ਤੱਕ ਸੁਰਤ ਲਿਜਾਣ ਲਈ ਭਗਤਾਂ ਨੇ ਇਹ ਚਾਬੀ ਹੈ ਸੁਰਤ ਚਲੇ ਜਾਂਦੀ ਹੈ ਉੱਥੇ ਫਿਰ ਆਪਾ ਭੁੱਲ ਜਾਂਦਾ ਹੈ ਫਿਰ ਸੰਸਾਰ ਭੁੱਲ ਜਾਂਦਾ ਹੈ ਫਿਰ ਉਹ ਬਾਕੀ ਨੇ ਜਾਂ ਉਹਨਾਂ ਦਾ ਪ੍ਰੀਤਮ ਬਾਕੀ ਹੈ ਔਰ ਫਿਰ ਮੈਂ ਸਾਖੀ ਪਿੱਛੇ ਜੇ ਸੁਣਾਈ ਤੇ ਮੈਨੂੰ ਬਿਲਕੁਲ ਐਨ ਐਨ ਇਹੋ ਹੀ ਗੱਲ ਟੁਕੀ ਜੋ ਮੈਂ ਦੇਖੀ ਪੰਡਿਤ ਨਾਲ ਵਾਪਰੀ ਗੁਰੂ ਨਾਨਕ ਪਾਤਸ਼ਾਹ ਮੋਦੀਖਾਨਾ ਚਲਾ ਰਹੇ ਸਨ ਸੁਲਤਾਨਪੁਰ ਕੀ ਹੋਇਆ ਸੀ ਉਹਨਾਂ ਨਾਲ? ਸੌਦਾ ਤੋਲ ਕੇ ਦੇ ਰਹੇ ਸਨ, ਗਾਹਕ ਦੀ ਝੋਲੀ ਪਾ ਰਹੇ ਸਨ, ਤੋਲੀ ਜਾਣਾ ਤਕੜੀ ਪਗੜਾ ਭਰ ਕੇ ਤੇ ਪਾਈ ਜਾਣਾ, ਨਾਲ ਗਿਣੀ ਜਾ ਰਹੇ ਸਨ 1, 2, 3, ਔਰ ਗਿਣਦਿਆਂ ਗਿਣਦਿਆਂ ਜਦੋਂ 13 ਤੇ ਪਹੁੰਚੇ ਤੇ ਮਾਲਕ ਯਾਦ ਆ ਗਿਆ, 13 ਯਾਦ ਆ ਗਿਆ, 13, 13, 13, 13, ਹੇ ਪਰਮਾਤਮਾ ਮੈਂ ਵੀ ਤੇਰਾ, ਇਹ ਗਾਹਕ ਵੀ ਤੇਰਾ, ਇਹ ਸੌਦਾ ਵੀ ਤੇਰਾ, ਇਹ ਤਕੜੀ ਵੀ ਤੇਰੀ, ਇਹ ਤੋਲ ਵੀ ਤੇਰਾ, ਸਭ ਕੁਛ ਤੇਰਾ, ਤੇਰਾ ਦੀ ਲਿਵ ਲੱਗ ਗਈ। ਔਰ ਉਹਨਾਂ ਨੂੰ ਕੋਈ ਯਾਦ ਨਹੀਂ, ਉਹ ਤੇ ਉਸੇ ਤਰ੍ਹਾਂ ਹੀ ਅਨਾਜ ਭਰ ਭਰ ਦੇਈ ਜਾ ਰਹੇ ਨੇ, ਉਹੀ ਕੰਮ ਲੱਗੇ ਨੇ, ਲੇਕਿਨ ਸੁਰਤ ਉੱਥੇ ਚਲੇ ਗਈ ਹੈ, ਤੇਰੇ ਵਿੱਚ ਲੱਗ ਗਈ ਹੈ। ਇਹ ਕੀ ਹੈ? ਲਿਵ ਹੈ, ਇਹ ਲਿਵ ਹੈ। ਲਿਵ ਦਾ ਲੱਗ ਜਾਣਾ, ਤੁਸੀਂ ਭੁੱਲੀ ਜਾਂਦੇ ਹੋ, ਸਰੀਰ ਨੂੰ ਭੁੱਲ ਜਾਂਦੇ ਹੋ, ਸੰਸਾਰ ਨੂੰ ਭੁੱਲ ਜਾਂਦੇ ਹੋ, ਇੱਕ ਜਿਸ ਨਾਲ ਪਿਆਰ ਹੈ ਉਹੀ ਬਾਕੀ ਰਹਿ ਜਾਂਦਾ। ਇਸ ਨੂੰ ਆਖਦੇ ਨੇ ਲਿਵ। ਹੁਣ ਜੇ ਪ੍ਰੀਤਮ ਤੁਹਾਡਾ ਕੋਈ ਸੰਸਾਰੀ ਮਨੁੱਖ ਹੈ ਤੇ ਇਸ ਨੂੰ ਅਸੀਂ ਆਖ ਦਿੰਦੇ ਹਾਂ ਪਿਆਰ। ਜੇ ਪ੍ਰੀਤਮ ਤੁਹਾਡਾ ਪਰਮੇਸ਼ਰ ਹੈ ਤੇ ਇਹੀ ਪਿਆਰ ਬਣ ਜਾਂਦੀ ਹੈ ਲਿਵ। ਬਸ ਲਿਵ ਤੇ ਉਹ ਹਿਪਨੋਟਾਈਜ਼ਡ ਇਫੈਕਟ ਹੈ ਤੁਹਾਡੀ ਆਤਮਾ ਤੇ, ਤੁਹਾਡੇ ਮਨ ਤੇ, ਤੁਹਾਡੇ ਪ੍ਰੀਤਮ ਨਾਲ। ਇਹ ਵੇਖਿਆ, ਹਿਪਨੋਟਾਈਜ਼ ਕਰ ਦਿੰਦੇ ਨੇ। ਜਿਸ ਨੂੰ ਹਿਪਨੋਟਾਈਜ਼ ਕਰ ਦਿੰਦਾ ਨਾ ਮਨੁੱਖ, ਉਹ ਹਿਪਨੋਟਾਈਜ਼ ਮਨੁੱਖ ਨੂੰ ਹੋਰ ਕੋਈ ਯਾਦ ਨਹੀਂ ਹੁੰਦਾ, ਉਹ ਹਿਪਨੋਟਿਸਟ ਹੀ ਯਾਦ ਰਹਿ ਜਾਂਦਾ ਹੈ। ਹਿਪਨੋਟਿਸਟ ਜੋ ਆਖੇਗਾ ਉਹ ਕਰੇਗਾ, ਉਹ ਆਖੇਗਾ ਉਠੋ ਉਠ ਕਰੇਗਾ, ਉਹ ਆਖੇਗਾ ਬੈਠੋ ਬੈਠ ਜਾਏਗਾ, ਉਹ ਆਖੇਗਾ ਚੱਲ ਦੌੜ ਉਹ ਦੌੜੇਗਾ। ਉਸ ਲਈ ਸਿਰਫ ਇੱਕ ਹਿਪਨੋਟਿਸਟ ਬਾਕੀ ਰਹਿ ਗਿਆ, ਬਾਕੀ ਸਭ ਵਿਸਰ ਗਿਆ। ਉਸਨੂੰ ਤੁਸੀਂ ਲੱਖ ਪੁਕਾਰੋ ਉਸਨੂੰ ਨਹੀਂ ਸੁਣੇਗਾ, ਉਸਨੂੰ ਤਾਂ ਇੱਕ ਦੀ ਆਵਾਜ਼ ਸੁਣ ਰਹੀ ਹੈ। ਬਿਲਕੁਲ ਐਨ ਇਹੋ ਹੀ ਅਸਰ ਹੋ ਜਾਂਦਾ ਹੈ ਉਸ ਪ੍ਰੀਤਮ ਦਾ ਸੇਵਕ ਤੇ। ਇਸ ਨੂੰ ਆਖਦੇ ਨੇ ਲਿਵ। ਇੱਥੇ ਸ਼ਬਦ ਆਇਆ ਸੀ ਲਿਵ, ਤੇ ਮੈਂ ਕਿਹਾ ਲਿਵ ਸਮਝਾ ਦਿਆਂ, ਲਿਵ ਨੂੰ ਆਖੀ ਕੀ, ਲਿਵ ਨੂੰ ਸਮਝੀਏ। ਉਹ ਭਗਤ ਜਿਹੜੇ ਪੁੱਗ ਜਾਂਦੇ ਨੇ, ਉਹ ਫਿਰ ਸਰੀਰ ਵੀ ਭੁੱਲ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਬੈਠੇ ਨੇ। ਉਹ ਪਰਮੇਸ਼ਰ ਨਾਲ ਜੁੜ ਜਾਂਦੇ ਨੇ, ਉਹਨਾਂ ਲਈ ਪਰਮੇਸ਼ਰ ਬਾਕੀ ਰਹਿ ਜਾਂਦਾ ਹੈ, ਸੰਸਾਰ ਗੁਆਚ ਜਾਂਦਾ। ਤੋ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ। ਜਿਹੜੇ ਹੰਕਾਰ ਨੂੰ ਮਾਰ ਕੇ ਇੱਕ ਪਰਮਾਤਮਾ ਨਾਲ ਲਿਵ ਲਾ ਲੈਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹੀ ਨਾਮ ਵਸ ਗਿਆ, ਉਹਨਾਂ ਦੇ ਅੰਦਰ ਹੀ ਪਰਮਾਤਮਾ ਵਸ ਗਿਆ। ਜਿੱਥੇ ਨਾਮ ਹੈ ਉੱਥੇ ਹੀ ਨਾਮ ਹੀ ਹੈ। ਜੇ ਹਿਰਦੇ ਚ ਨਾਮ ਵਸ ਗਿਆ ਹੈ ਤੇ ਪਰਮੇਸ਼ਰ ਵੀ ਉੱਥੇ ਹੀ ਹੈ। ਹਾਂਜੀ।
ਗੁਰਮਤੀ ਜਮ ਜੋਹੇ ਨ ਸਾਕੇ ਸਾਚੇ ਨਾਮ ਸਮਾਇਆ।
ਗੁਰਮਤੀ ਜਮ ਜੋਹੇ ਨ ਸਾਕੇ ਸਾਚੇ ਨਾਮ ਸਮਾਇਆ। ਜੋਹਣਾ ਨਜ਼ਰ ਥੱਲੇ ਰੱਖਣਾ, ਕਰੜੀ ਨਜ਼ਰ ਥੱਲੇ ਰੱਖਣਾ, ਡਰਾ ਕੇ ਰੱਖਣਾ, ਤਾੜ ਕੇ ਰੱਖਣਾ, ਇਸ ਨੂੰ ਆਖਦੇ ਨੇ ਜੋਹੇ। ਤਾੜ ਕੇ ਰੱਖਣਾ, ਡਰਾ ਕੇ ਰੱਖਣਾ। ਤੇ ਕਹਿੰਦੇ ਨੇ ਗੁਰਮਤੀ ਜਮ ਜੋਹੇ ਨਾ ਸਾਕੇ। ਜੇ ਗੁਰੂ ਦੀ ਮਤ ਲੈ ਲਓ ਤੇ ਜਮ ਤੁਹਾਨੂੰ ਤਾੜ ਨਹੀਂ ਸਕਦੇ, ਉਹ ਤੁਹਾਨੂੰ ਡਰਾ ਨਹੀਂ ਸਕਦੇ। ਗੁਰਮਤੀ ਜਮ ਜੋਹ ਨਾ ਸਾਕੇ। ਜੇ ਗੁਰੂ ਦੀ ਮਤ ਤੇ ਤੁਰੋਗੇ, ਗੁਰੂ ਦੀ ਸਿੱਖਿਆ ਤੇ ਤੁਰੋਗੇ, ਗੁਰੂ ਦੇ ਲੜ ਲੱਗ ਜਾਓਗੇ, ਤੇ ਇਹ ਜੋ ਜਮ, ਜਮ ਕੀ ਏ? ਮਨ ਦੇ ਵਿਕਾਰ, ਇਹ ਤੁਹਾਨੂੰ ਤਾੜ ਨਹੀਂ ਸਕਦੇ। ਇਹਨਾਂ ਦੀ ਤਾੜਨਾ ਤੁਸੀਂ ਭੁੱਲ ਜਾਓਗੇ। ਹਾਂਜੀ।
ਸਭ ਆਪੇ ਆਪ ਵਰਤੇ, ਕਰਤਾ ਜੋ ਭਾਵੇ ਸੋ ਨਾ ਲਾਇਆ।
ਇਹ ਥੋੜੀ ਤੁਕ ਰਹਿ ਗਈ ਸੀ। ਗੁਰਮਤੀ ਜਮ ਜੋਏ ਨਾ ਸਾਕੈ ਸਾਚੇ ਨਾਮ ਸਮਾਇਆ। ਮੈਂ ਕਈ ਵਾਰੀ ਆਖਿਆ ਸੀਗਾ ਸਮਾਉਣਾ, ਸਮਾਏ, ਸਮਾਇਆ, ਇਹਦਾ ਅਰਥ ਕੀ ਏ? ਸੁਰਤ ਜੋੜ ਲੈਣੀ। ਸਮਾਏ ਜਾਂ ਸਮਾਇਆ ਦਾ ਅਰਥ ਕੀ ਏ? ਸੁਰਤ ਜੁੜ ਜਾਣੀ। ਤੋ ਜਿਹੜਾ ਗੁਰੂ ਦੀ ਮਤ ਲੈ ਕੇ ਤੁਰਦਾ ਹੈ ਇਸ ਜੀਵਨ ਵਿੱਚ, ਉਹਨੂੰ ਉਹਦਾ ਵਿਕਾਰੀ ਮਨ ਸਤਾ ਨਹੀਂ ਸਕਦਾ, ਤਾੜ ਨਹੀਂ ਸਕਦਾ। ਤੇ ਸਾਚੇ ਨਾਮ ਸਮਾਇਆ ਇੱਕ ਸੱਚੇ ਨਾਮ ਵਿੱਚ ਹੀ ਲਿਵ ਲੱਗ ਜਾਂਦੀ ਹੈ, ਸੱਚੇ ਨਾਮ ਵਿੱਚ ਹੀ ਸੁਰਤ ਜੁੜ ਜਾਂਦੀ ਹੈ। ਹਾਂਜੀ,
ਸਭ ਆਪੇ ਆਪ ਵਰਤੇ, ਕਰਤਾ ਜੋ ਭਾਵੇ ਸੋ ਨਾ ਲਾਇਆ।
ਸਭ ਆਪੇ ਆਪ ਵਰਤੇ, ਕਰਤਾ ਜੋ ਪਾਵੈ ਸੋ ਨਾ ਲਾਇਆ। ਸਭ ਆਪੇ ਆਪ ਵਰਤੇ, ਕਰਤਾ ਹਰ ਥਾਈ ਉਹ ਕਰਤਾਰ ਆਪ ਹੀ ਵਰਤ ਰਿਹਾ, ਮਤ ਜਾਣੇ ਕਿ ਤੁਸੀਂ ਕੁਛ ਕਰ ਰਹੇ ਹੋ, ਕੁਛ ਅੰਦਰ ਹੈ ਜੋ ਕਰਵਾ ਰਿਹਾ। ਸਭਨਾ ਜੀਆਂ ਵਿੱਚ ਉਹ ਮਾਲਕ ਆਪ ਹੀ ਬੈਠਾ ਕਰਵਾ ਰਿਹਾ ਹੈ, ਉਹ ਆਪਣੀ ਖੇਡ ਉਹ ਤਮਾਸ਼ਾ ਰਚ ਕੇ ਆਪ ਹੀ ਦੇਖ ਰਿਹਾ। ਸਭ ਆਪੇ ਆਪ ਵਰਤੈ ਕਰਤਾ, ਸਭਨਾ ਜੀਆਂ ਚ ਬੈਠਾ ਉਹ ਕਰਤਾਰ ਹੀ ਵਰਤ ਰਿਹਾ ਹੈ, ਕਿਉਂਕਿ ਹਰ ਇੱਕ ਸਰੀਰ ਦੇ ਅੰਦਰ ਉਸ ਪਰਮੇਸ਼ਰ ਦੀ ਜੋਤ ਹੈ। ਜੋ ਪਾਵੈ ਸੋ ਨਾ ਲਾਇਆ, ਜੋ ਜੀ ਪਾ ਜਾਂਦਾ ਹੈ, ਜਿਹੜਾ ਮਨੁੱਖ ਉਸ ਨੂੰ ਪਾ ਜਾਂਦਾ ਹੈ, ਜੋ ਪਾਵੈ ਜਿਹੜਾ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ, ਸੋ ਨਾ ਲਾਇਆ ਉਸ ਨੂੰ ਨਾਮ ਦੀ ਵਿੱਚ ਲਗਾ ਦਿੰਦਾ ਹੈ, ਉਸ ਦੀ ਸੁਰਤ ਨਾਮ ਵਿੱਚ ਜੋੜ ਦਿੰਦਾ ਹੈ। ਭਾਵ ਜੋ ਪਰਮੇਸ਼ਰ ਨੂੰ ਭਾ ਜਾਂਦਾ ਹੈ ਉਸ ਨੂੰ ਭਗਤੀ ਵੱਲ ਲਾ ਦਿੰਦਾ। ਹਾਂਜੀ,
ਜਨ ਨਾਨਕ ਨਾਮ ਲਏ ਤਾਂ ਜੀਵੇ, ਬਿਨ ਨਾਵੇ ਖਿਨ ਮਰ ਜਾਇਆ।
ਜਨ ਨਾਨਕ ਨਾਮ ਲਏ ਤਾਂ ਜੀਵੈ, ਬਿਨ ਨਾਵੇ ਖਿਨ ਮਰ ਜਾਇਆ। ਜਨ ਆਖਦੇ ਨੇ ਸੇਵਕ ਨੂੰ, ਹੇ ਨਾਨਕ ਜਨ ਨਾਮ ਲਏ ਤਾਂ ਜੀਵੈ, ਸੇਵਕ ਤਦੇ ਹੀ ਜੀਂਦਾ ਹੈ ਜੇ ਉਹ ਨਾਮ ਦਾ ਸਿਮਰਨ ਕਰੇ। ਹੇ ਨਾਨਕ, ਸੇਵਕ ਤੇ ਤਦੋਂ ਹੀ ਆਤਮਕ ਤੌਰ ਤੇ ਜਿਉਂਦਾ ਹੈ ਜਿੰਨਾ ਚਿਰ ਉਹ ਨਾਮ ਲੈ ਰਿਹਾ ਹੈ। ਬਿਨ ਨਾਮ ਹੈ, ਨਾਮ ਜਪਣ ਤੋਂ ਬਗੈਰ ਖਿੰਨ ਪਲ ਭਰ ਵਿੱਚ ਹੀ ਮਰ ਜਾਇਆ, ਉਹਦੀ ਆਤਮਾ ਮਰ ਜਾਂਦੀ ਹੈ। ਸਵਾਸ ਤੇ ਉਹੀ ਲੇਖੇ ਵਿੱਚ ਜਿਹੜਾ ਉਸਦੀ ਯਾਦ ਵਿੱਚ ਬੀਤੇ। ਬਿਨ ਨਾਮ ਹੈ ਮਰ ਜਾਇਆ, ਬਿਨਾਂ ਉਸਦੇ ਸਿਮਰਨ ਬਿਨਾਂ ਉਸਦੀ ਯਾਦ ਦੇ ਆਤਮਾ ਮੁਰਝਾ ਜਾਂਦੀ ਹੈ। ਹਾਂਜੀ,
ਜੋ ਮਿਲਿਆ ਹਰ ਦੀਵਾਨ ਸਿਓ, ਸੋ ਸਭਨੀ ਦੀਵਾਨੀ ਮਿਲਿਆ।
ਜੋ ਮਿਲਿਆ ਹਰ ਦੀਵਾਨ ਸਿਓ, ਸੋ ਸਭਨੀ ਦੀਵਾਨੀ ਮਿਲਿਆ। ਜੋ ਪਰਮਾਤਮਾ ਦਾ ਆਦਰ ਪਾਉਣ ਜੋਗਾ ਹੋਇਆ, ਜੋ ਮਿਲਿਆ ਹਰ ਦੀਬਾਨ ਸਿਓ, ਦੀਬਾਨ ਆਖਦੇ ਨੇ ਦਰਬਾਰ, ਜੋ ਪਰਮਾਤਮਾ ਦੇ ਦਰਬਾਰ ਵਿੱਚ ਆਦਰ ਪਾਉਣ ਜੋਗਾ ਹੋਇਆ, ਸੋ ਸਭਨੀ ਦੀ ਬਾਣੀ ਮਿਲਿਆ, ਉਹਨੂੰ ਦੁਨਿਆਵੀ ਦਰਬਾਰਾਂ ਵਿੱਚ ਵੀ ਆਦਰ ਮਿਲੇਗਾ। ਜਿਹੜਾ ਪਰਮੇਸ਼ਰ ਦੇ ਦਰਬਾਰ ਤੇ ਆਦਰ ਪਾਉਣ ਸਿੱਖ ਗਿਆ, ਉਹ ਦੁਨਿਆਵੀ ਦਰਬਾਰਾਂ ਵਿੱਚ ਵੀ ਆਦਰ ਪਾਏਗਾ, ਭਾਵ ਦੁਨੀਆਂ ਵਿੱਚ ਵੀ ਆਦਰ ਪਾਏਗਾ। ਜਿਸ ਨੂੰ ਮਾਲਕ ਦੇ ਦਰ ਤੇ ਸੋਭਾ ਮਿਲੇਗੀ, ਜੋ ਮਾਲਕ ਦੇ ਦਰ ਦੀ ਸੋਭਾ ਪਾ ਲੈਂਦਾ ਹੈ, ਉਹ ਦੁਨੀਆਂ ਦੇ ਦਰਬਾਰਾਂ ਵਿੱਚ ਵੀ ਸੋਭਾ ਪਾਉਂਦਾ। ਜੋ ਮਿਲਿਆ ਹਰ ਦਰਬਾਰ ਸਿਓ, ਜਿਸ ਨੂੰ ਹਰੀ ਦਰਬਾਰ ਮਿਲ ਪਿਆ, ਜਿਸ ਨੂੰ ਈਸ਼ਵਰ ਦੇ ਦਰਬਾਰ ਦੀ ਸੋਭਾ ਮਿਲ ਗਈ, ਸੋ ਸਭਨੀ ਦਰਬਾਰੀ, ਇਸ ਨੂੰ ਦਰਬਾਰੀ ਨਾ ਆਖਿਆ ਜੇ ਦਰਬਾਰੀ, ਸੋ ਸਭਨੀ ਦਰਬਾਰੀ ਮਿਲਿਆ, ਇਸ ਨੂੰ ਦਰਬਾਰੀ ਆਖਣਾ। ਜੋ ਇੱਕ ਪਰਮਾਤਮਾ ਦੇ ਦਰਬਾਰ ਦੀ ਸੋਭਾ ਪਾ ਲੈਂਦਾ ਹੈ, ਉਹ ਦੁਨਿਆਵੀ ਦਰਬਾਰਾਂ ਦੀ ਵੀ ਸੋਭਾ ਪਾਉਂਦਾ ਹੈ। ਹਾਂਜੀ,
ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ।
ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਸੁਰਖਰੂ ਆਖਦੇ ਨੇ ਖਿੜੇ ਮੱਥੇ ਵਾਲੇ ਨੂੰ, ਪਾਗਾਂ ਵਾਲਾ ਮੱਥਾ, ਖਿੜੇ ਵਾਲਾ ਮੱਥਾ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਜਿੱਥੇ ਵੀ ਉਹ ਜਾਏਗਾ, ਜਿਸ ਦਰਬਾਰ ਵਿੱਚ ਵੀ ਜਾਏਗਾ, ਉਹ ਸਨਮਾਨ ਪਾਏਗਾ, ਉਹ ਪਾਗਾਂ ਵਾਲਾ ਮੰਨਿਆ ਜਾਏਗਾ, ਉਹ ਖਿੜੇ ਮੱਥੇ ਵਾਲਾ ਗਿਣਿਆ ਜਾਏਗਾ। ਉਸ ਕੈ ਮੂੰਹ ਡਿੱਠਾ ਸਭ ਪਾਪੀ ਤਰਿਆ, ਉਹਦਾ ਮੁਖੜਾ ਦੇਖਦਿਆਂ ਪਾਪੀ ਤਰ ਜਾਣਗੇ, ਜਿੱਥੇ ਉਹ ਜਾਏਗਾ ਉਹਦਾ ਦਰਸ਼ਨ ਕਰਦਿਆਂ ਵੱਡੇ ਵੱਡੇ ਪਾਪੀ ਵੀ ਤਰ ਜਾਣਗੇ। ਹਾਂਜੀ,
ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ,
ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ, ਪਰਵਰਿਆ ਲਫਜ਼ ਆਇਆ ਹੈ ਸੰਸਕ੍ਰਿਤ ਦੇ ਲਫਜ਼ ਪਰਵਰਨ ਤੋਂ। ਪਰਵਰਨ ਕਹਿੰਦੇ ਨੇ ਪ੍ਰਭਾ ਚੱਕਰ। ਆ ਵੇਖਿਆ ਕੋਈ ਮਹਾਂਪੁਰਖ ਹੋਵੇ ਉਹਦੀ ਤਸਵੀਰ ਪਿੱਛੇ ਇੱਕ ਰੋਸ਼ਨੀ ਦਾ ਚੱਕਰ ਦਿਖਾ ਦਿੰਦੇ ਨੇ, ਉਸਨੂੰ ਕਿਹਾ ਜਾਂਦਾ ਪੰਜਾਬੀ ਚ ਪ੍ਰਭਾ ਚੱਕਰ, ਸੰਸਕ੍ਰਿਤੀ ਚ ਉਸਨੂੰ ਆਖਦੇ ਨੇ ਪਰਵਰਨ। ਤੋ ਕਹਿੰਦੇ ਨੇ ਉਹ ਨਾਮੋ ਪਰਵਰਿਆ, ਉਸਦੇ ਉਦਾਲੇ ਜੋ ਰੋਸ਼ਨੀ ਹੈ ਉਹ ਨਾਮ ਦੀ ਰੋਸ਼ਨੀ ਹੈ, ਉਹ ਨਾਮ ਨਾਲ ਰੋਸ਼ਨ ਹੈ ਉਸਦਾ ਮੱਥਾ। ਉਸਦਾ ਮੱਥਾ ਖਿੜਿਆ ਕਿਸ ਨਾਲ ਖਿੜਿਆ? ਸੁਰਖਰੂ ਮੱਥਾ ਆਖਿਆ ਨਾ, ਖਿੜਿਆ ਮੱਥਾ, ਤੇ ਉਸਦਾ ਮੱਥਾ ਕਿਸ ਨਾਲ ਖਿੜਿਆ? ਨਾਮੈ ਪਰਵਰਿਆ, ਨਾਮ ਨਾਲ, ਨਾਮ ਦੀ ਸ਼ਕਤੀ ਦਾ ਚੱਕਰ ਹੈ। ਉਹ ਜੋ ਰੋਸ਼ਨੀ ਦਿਖਾਈ ਦਿੰਦੀ ਹੈ ਉਸਦੇ ਉਦਾਲੇ ਪਦਾਲੇ, ਉਹ ਜੋ ਮੁਖੜਾ, ਉਹ ਰੋਸ਼ਨੀ, ਉਹ ਤੇਜ, ਉਹ ਪ੍ਰਤਾਪ, ਉਹ ਕਾਹਦਾ ਹੈ? ਉਹ ਨਾਮ ਦਾ ਹੈ। ਤੋ ਆਖਰੇ ਨੇ ਫਿਰ ਦੁਹਰਾਣਾ ਉਸਨੂੰ,
ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ,
ਉਸ ਅੰਤਰ ਨਾਮ ਨਿਧਾਨ ਹੈ, ਉਹਦੇ ਅੰਦਰ ਨਾਮ ਰੂਪੀ ਖਜ਼ਾਨਾ ਹੈ। ਨਿਧਾਨ ਆਖਦੇ ਨੇ ਖਜ਼ਾਨਾ, ਉਸ ਅੰਤਰ ਨਾਮ ਨਿਧਾਨ ਹੈ, ਉਹਦੇ ਅੰਦਰ ਨਾਮ ਰੂਪੀ ਖਜ਼ਾਨਾ ਹੈ, ਤੇ ਉਹ ਨਾਮ ਬਾਹਰ ਝਲਕਾ ਮਾਰ ਰਿਹਾ ਹੈ ਨਾਮੋ ਪਰਵਰਿਆ, ਨਾਮ ਦੀ ਰੋਸ਼ਨੀ ਉਸਦੇ ਉਦਾਲੇ ਹੈ, ਉਹ ਨਾਮ ਦਾ ਹੀ ਪ੍ਰਭਾਵ ਚੱਕਰ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਉਸੇ ਕਰਕੇ ਉਹਦਾ ਮੱਥਾ ਸੁਰਖਰੂ ਹੈ। ਹਾਂਜੀ,
ਨਾਉ ਪੂਜੀਏ ਨਾਉ ਮੰਨੀਏ ਨਾ ਕਿਲਵਿਖ ਸਭ ਹਰਿਆ,
ਨਾਉ ਪੂਜੀਏ, ਉਹਦੀ ਪੂਜਾ ਹੁੰਦੀ ਹੈ, ਕਿਉਂ? ਅੰਦਰ ਉਸਦੇ ਨਾਮ ਹੈ, ਨਾਮ ਕਰਕੇ ਉਸਦੀ ਪੂਜਾ ਹੈ। ਨਾਉ ਪੂਜੀਏ ਨਾਉ ਮੰਨੀਏ, ਉਸਨੂੰ ਮੰਨਿਆ ਜਾ ਰਿਹਾ, ਲੋਕ ਮੱਥੇ ਟੇਕਦੇ ਨੇ, ਆਦਰ ਕਰਦੇ ਨੇ, ਸਨਮਾਨ ਦਿੰਦੇ ਨੇ, ਕਿਉਂ? ਉਸਦੇ ਅੰਦਰ ਨਾਮ ਹੈ। ਤੋ ਨਾਉ ਪੂਜੀਏ ਨਾਉ ਮੰਨੀਏ ਨਾ ਕਿਲਵਿਕ ਸਭ ਹਰਿਆ, ਹਰਿਆ ਦੂਰ ਕਰਨੇ ਕਹਿੰਦੇ ਨਾ, ਪਹਿਲੀ ਤੁਕ ਚ ਦੱਸ ਗਏ, ਉਹ ਲੋਕਾਂ ਦੇ ਪਾਪ ਦੂਰ ਕਰ ਦਿੰਦਾ ਹੈ। ਕਿਸ ਤਰ੍ਹਾਂ? ਨਾਮ ਕਰਕੇ ਹੀ ਆਪ ਉਜਲਾ ਹੈ, ਨਾਮ ਕਰਕੇ ਦੂਜਿਆਂ ਨੂੰ ਉਜਲਾ ਕਰ ਦਿੰਦਾ ਹੈ, ਕਿਉਂਕਿ ਉਹ ਆਪ ਜਪੇਗਾ ਦੂਜਿਆਂ ਨੂੰ ਜਪਾਏਗਾ, ਉਹ ਆਪ ਪਵਿੱਤਰ ਹੈ ਦੂਜਿਆਂ ਨੂੰ ਵੀ ਪਵਿੱਤਰ ਕਰਾਏਗਾ। ਹਾਂਜੀ, ਹਿਰਿਆ ਦੂਰ ਕਰਨਾ, ਤੋ ਨਾ ਕਿਲਵਿਖ, ਕਿਲਵਿਖ ਆਖਦੇ ਨੇ ਪਾਪਾਂ ਨੂੰ, ਨਾ ਕਿਲਵਿਖ ਸਭ ਹਿਰਿਆ, ਨਾਮ ਦੁਆਰਾ ਹੀ, ਨਾਮ ਕਰਕੇ ਹੀ ਉਹ ਦੂਜਿਆਂ ਦੇ ਪਾਪ ਵੀ ਦੂਰ ਕਰ ਦਿੰਦਾ ਹੈ। ਤੋ ਵੱਡੀ ਹੈ ਸ਼ਕਤੀ ਨਾਮ ਦੀ। ਹਾਂਜੀ,
ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਹਾ,
ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਿਹਾ। ਕਹਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਲਿਵ ਲਾ ਕੇ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਪਿਆ, ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਸੁਰਤ ਜੋੜ ਕੇ ਲਿਵ ਲਾ ਕੇ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਪਿਆ, ਸੇ ਅਸਥਿਰ, ਅਸਥਿਰ ਭਾਵ ਅਟਲ ਹੋ ਗਏ, ਫਿਰ ਉਹ ਜਨਮ ਮਰਨ ਦੇ ਗੇੜ ਚ ਨਾ ਪਏ, ਫਿਰ ਉਹਨਾਂ ਦਾ ਆਵਾਗਾਉਣ ਕੱਟਿਆ ਗਿਆ, ਉਹ ਅਸਥਿਰ ਹੋ ਗਏ, ਉਹ ਸਥਿਰ ਹੋ ਗਏ, ਉਹ ਸਦਾ ਲਈ ਟਿਕ ਗਏ ਉਸਦੇ ਦਰ ਤੇ। ਸੇ ਅਸਥਿਰ, ਸੇ ਅਸਥਿਰ ਜਗ ਰਿਹਾ, ਇਸ ਸੰਸਾਰ ਵਿਚ ਉਹਨਾਂ ਦਾ ਟਿਕਾਣਾ ਬਣ ਗਿਆ ਮਾਲਕ ਦੇ ਦਰ ਤੇ, ਉਹ ਸਦਾ ਲਈ ਟਿਕ ਗਏ।
ਸਲੋਕ ਮਹਿਲਾ ਤੀਜਾ, ਆਤਮਾ ਦਿਓ ਪੂਜੀਏ ਗੁਰ ਕੈ ਸਹਿਜ ਸੁਭਾਏ,
ਆਤਮਾ ਦਿਓ ਪੂਜੀਏ ਗੁਰ ਕੈ ਸਹਿਜ ਸੁਭਾਏ, ਆਤਮਾ ਦਿਓ, ਦਿਓ ਆਖਦੇ ਨੇ ਦੇਵਤਾ, ਦਿਓ ਦੇਵਤਾ, ਆਤਮਾ ਦਿਓ ਆਤਮਾਵਾਂ ਦਾ ਦੇਵਤਾ, ਆਤਮਾਵਾਂ ਦਾ ਦੇਵਤਾ ਕੌਣ ਹੈ? ਪਰਮਾਤਮਾ। तो आत्मा देव किस लिए आया? परमात्मा ले, खुदा ले, ईश्वर ले। आत्मा देव पूजी है भाई, उस परमात्मा दी पूजा करो, उस परमेश्वर दी पूजा करो जो सारिया ही आत्मावां दा देवता है, जो सारे देवत्यां दा देवता है। आत्मा देव पूजी है, गुर कै सहज सुभाए। उन सहज की है ए फिर समझ लो, मन दी अडोल अवस्था नु सहज आखी दा है। जदों मन बाहर भजनो हट जाए, मन बाहर दौड़नो हट जाए, मन जदों अंदर ही टिक जाए, जदों काम क्रोध लोभ मोह अहंकार इस नु सता ना सकन, जदों लोभ करके मन कितरे बाहर ना दौड़े, जदों मन लोभ दे अधीन सते ना, काम दे अधीन सते ना, हंकार उसनु सताए ना, तो आखिर यह अस्थिर हो गया, अंदर ही टिक गया। तो जदों मन दी पटकना मुक दिए, मन अस्थिर हो जांदा है, उदों सहज कटदा है। बड़ी वडभागता वाली है अवस्था। सहज कह लेना सौखा है, पा लेना मुश्किल है। सहज ही कुंजी ये उस दसम द्वार दी है, सहज ये उस सहस्त्रार तक पहुंचना। तो आख देने एक ते लफज आया इथे सहज, जो हुन मैं समझाया, ते दूसरा आया सुभाए। भाए आख देने प्यार नू, जिथे किसी भी अखर नाल सस्से नू अंकड़ नाल लग जाए ना, उहदा मतलब हो जांदा पला। सुभाए पला प्यार, भला प्यार, सुभाए परमेश्वर नाल प्यार, भला प्यार। तो आत्म देव पूजिए गुर कै सहज सुभाए। गुरु तो पाई हुई मन दी अडोल अवस्था पाके, गुरु तो पाई सहज अवस्था पाके, प्यार नाल उस परमात्मा नु पूजिए। आत्म देव पूजिए उस परमात्मा नु पूजिए। किस तरह? गुर कै, गुरु तो पहला हासिल करिए कि सहज मन दी अडोल अवस्था, ते फिर सुभाए, फिर प्यार नाल उसकी बंदगी करिए। आत्म देव पूजिए गुर कै सहज सुभाए। गुरु तो सहज दी अवस्था पाके प्यार नाल उस परमात्मा नु पूजिए। हां जी,
गुरविन सहज न आवई, लोभ मैल न विचों जाए।
हुण दस रहा नाल इत्थे, गुरबिन सहज न आवई, गुरु तो बिना सहज पा नहीं सकोगे। गुरु तो बिना मन दी अडोल अवस्था प्राप्त नहीं कर सकोगे। तो आखदे ने गुरबिन सहज न आवई, ए मन दी अडोल अवस्था गुरु तो बिना बानी नहीं सकदी, मन टिकाओ विच आ ही नहीं सकता गुरु तो बिना। गुरबिन सहज ना आवई, लोभ मैल ना विचों जाए, क्योंकि मन अंदरों लोभ खत्म ही नहीं होएगा, लोभ दी मैल अंदरों जाएगी नहीं, और जद तक लोभ सता रहा है सहज बनेगा नहीं। कहिंदे ने गुरु ही तुहाडे लोभ नू मुका सकता है। जी दसो,
चलो आत्मा देव पूजिए गुर कै सहज सुभाए।
हाँ जी,
आत्मे मोह आत्मे दीपति
होए। अच्छा, फिर पढ़ो बेटे।
आत्मे नो आत्मे दीपति तो होए, ता कर ही सच्चा पाए।
आत्मे नो आत्मे दी प्रतीति होए, ता घर ही परचा पाए। प्रतीति आखदे ने यकीन नो, आत्मे नो आत्मे दी प्रतीति होए, आत्मे नो आत्मे दी प्रतीति, तुहाडे आत्मे नो परम आत्मा ते यकीन बज्जे। आत्मे दी आत्मे नाल प्रतीति की है? तुहाडी आत्मा नु परमात्मा ते यकीन हो जाए, भरोसा बज जाए। लेकिन मनुख का भरोसा बजता नहीं, ਕੋਈ ਭਾਗਾਂ ਵਾਲਾ ਜਿਸ ਦਾ ਭਰੋਸਾ ਬਚਦਾ ਹੈ। ਕਈਆਂ ਲਈ ਤੇ ਕਦੇ ਉਹ ਹੈ ਤੇ ਕਦੇ ਉਹ ਨਹੀਂ ਹੈ। ਜਦੋਂ ਦੁੱਖ ਆ ਜਾਏ ਤੇ ਕਈ ਵਾਰੀ ਕਹੀ ਦਾ ਕਿ ਇਹ ਤੇ ਹੈ ਹੀ ਨਹੀਂ, ਦੁੱਖ ਦੇ ਰਿਹਾ ਹੈ ਹੀ ਨਹੀਂ, ਪਰਮਾਤਮਾ ਕਿੱਥੇ ਗਿਆ, ਭਰੋਸਾ ਟੁੱਟ ਜਾਂਦਾ। ਕਈਆਂ ਨੂੰ ਸੁੱਖ ਵਿੱਚ ਹੀ ਟੁੱਟ ਜਾਂਦਾ, ਕਈਆਂ ਨੂੰ ਦੁੱਖ ਚ ਟੁੱਟ ਜਾਂਦਾ, ਯਕੀਨ ਬੱਝਦਾ ਹੀ ਨਹੀਂ। ਕਈਆਂ ਨੂੰ ਪੈਸਾ ਹੀ ਪਰਮਾਤਮਾ ਦਿਸਣ ਲੱਗ ਪੈਂਦਾ। ਆਤਮੇ ਨੂੰ ਆਤਮੇ ਦੀ ਪ੍ਰਤੀਤੀ ਹੋਏ, ਤੁਹਾਡੀ ਆਤਮਾ ਨੂੰ ਉਸ ਪਰਮ ਆਤਮਾ ਤੇ ਯਕੀਨ ਬੱਝੇ, ਇਹ ਨਿੱਕੀ ਜਿਹੀ ਕਿਰਨ ਨੂੰ ਉਸ ਸੂਰਜ ਤੇ ਭਰੋਸਾ ਬੱਝੇ ਕਿ ਮੈਂ ਉਥੋਂ ਨਿਕਲੀ ਆ। ਆਤਮੇ ਨੂੰ ਆਤਮਾ ਦੀ ਪ੍ਰਤੀਤੀ ਹੋਏ ਤਾਂ ਗਰ ਹੀ ਪ੍ਰਚਾ ਪਾਏ। ਪ੍ਰਚਾ ਆਖਦੇ ਨੇ ਪਿਆਰ, ਤੋ ਘਰ ਦੇ ਵਿੱਚ ਹੀ, ਹਿਰਦੇ ਘਰ ਵਿੱਚ ਹੀ ਪਰਮੇਸ਼ਰ ਦਾ ਪਿਆਰ ਲੱਭ ਜਾਏਗਾ। ਪ੍ਰਚਾ, ਇਹ ਪਰਚਾ ਨਹੀਂ ਹੈ, ਪ੍ਰਚਾ ਹੈ। ਪ੍ਰਚਾ ਆਖਦੇ ਨੇ ਪਿਆਰ। ਤੋ ਜਦੋਂ ਆਪਣੀ ਆਤਮਾ ਨੂੰ ਪਰਮਾਤਮਾ ਤੇ ਭਰੋਸਾ ਵੱਧ ਜਾਂਦਾ ਹੈ, ਉਦੋਂ ਹੀ ਪਿਆਰ ਪਰਮਾਤਮਾ ਲਈ ਜਾਗ ਪੈਂਦਾ, ਤੁਹਾਡੇ ਹਿਰਦੇ ਘਰ ਵਿੱਚ ਪਿਆਰ ਜਾਗ ਪੈਂਦਾ। ਹਾਂਜੀ,
ਆਤਮਾ ਅਡੋਲ ਨਾ ਡੋਲਈ, ਗੁਰ ਕੈ ਪਾਏ ਸੁਭਾਏ।
ਆਤਮਾ ਅਡੋਲ ਨਾ ਡੋਲਈ, ਔਰ ਜਿਸ ਦਿਨ ਯਕੀਨ ਵੱਧ ਜਾਂਦਾ ਹੈ ਉਸ ਦਿਨ ਫਿਰ ਤੁਹਾਡੀ ਆਤਮਾ ਡੋਲੇਗੀ ਨਹੀਂ। ਆਤਮਾ ਅਡੋਲ ਨਾ ਡੋਲਈ, ਫਿਰ ਮੁੜ ਕੇ ਡੋਲੇਗੀ ਨਹੀਂ। ਇੱਕ ਵਾਰੀ ਯਕੀਨ ਵੱਜ ਗਿਆ ਫਿਰ ਡੋਲੇਗੀ ਨਹੀਂ। ਗੁਰ ਕੈ ਭਾਏ ਸੁਭਾਏ, ਜਿਸ ਦਿਨ ਪਿਆਰ ਗੁਰੂ ਨਾਲ ਲੱਗਿਆ ਫਿਰ ਉਹ ਪਿਆਰ ਟੁੱਟੇਗਾ ਨਹੀਂ, ਫਿਰ ਆਤਮਾ ਡੋਲੇਗੀ ਨਹੀਂ। ਹਾਂਜੀ,
ਗੁਰਬਿਨ ਸਹਿਜ ਨਾ ਆਵਈ, ਲੋਭ ਮਹਿਲ ਨਾ ਵਿੱਚੋਂ ਜਾਏ।
ਗੁਰਬਿਨ ਸਹਿਜ ਨਾ ਆਵਈ, ਗੁਰੂ ਤੋਂ ਬਿਨਾਂ ਸਹਿਜ ਅਵਸਥਾ ਪਾ ਨਾ ਸਕੋਗੇ, ਕਿਉਂਕਿ ਲੋਭ ਮਹਿਲ ਨਾ ਵਿੱਚੋਂ ਜਾਏ। ਗੁਰੂ ਤੋਂ ਬਿਨਾਂ ਲੋਭ ਦੀ ਜਿਹੜੀ ਮਹਿਲ ਹੈ ਉਹ ਮਨ ਵਿੱਚੋਂ ਲੈਂਦੀ ਨਹੀਂ। ਹਾਂਜੀ,
ਖਿੰਨ ਪਲ ਹਰ ਨਾਮ ਮਨ ਵਸੇ, ਸਭ 68 ਤੀਰਥ ਨਹਾਏ।
ਖਿੰਨ ਪਲ, ਛੋਟੇ ਜਿਹੇ ਅੱਖ ਚਮਕਣ ਜਿਤਨੇ ਸਮੇਂ ਲਈ, ਹਰ ਨਾਮ ਮਨ ਵਸੇ, ਈਸ਼ਵਰ ਦਾ ਨਾਮ ਮਨ ਵਿੱਚ ਵਸ ਜਾਏ, ਸਭ 68 ਤੀਰਥ ਨਾਏ, ਸਾਰੇ 68 ਤੀਰਥਾਂ ਦਾ ਇਸ਼ਨਾਨ ਹੋ ਜਾਏਗਾ। ਇੱਕ ਪੋਰਾ, ਇੱਕ ਥੋੜੇ ਜਿਹੇ ਸਮੇਂ ਲਈ ਉਸ ਪਰਮਾਤਮਾ ਦਾ ਨਾਮ ਅੰਦਰ ਵਸ ਜਾਏ, ਮੰਨ ਲਓ ਕਿ 68 ਤੀਰਥਾਂ ਦਾ ਇਸ਼ਨਾਨ ਹੋ ਗਿਆ, ਸਾਰੀ ਮਹਿਲ ਉਤਰ ਗਈ। ਹਾਂਜੀ,
ਸੱਚੇ ਮਹਿਲ ਨਾ ਲੱਗਈ, ਮਨ ਲਾਗੇ ਦੂਜੇ ਪਾਏ।
ਸੱਚੇ ਮਹਿਲ ਨਾ ਲੱਗਈ, ਸੱਚੇ ਉਸ ਸਦਾ ਥਿਰ ਪ੍ਰਭੂ ਨਾਲ ਜੁੜ ਜਾਈਏ ਤਾਂ ਮਹਿਲ ਨਹੀਂ ਲੱਗੇਗੀ। ਮਲ ਲਾਗੇ ਦੂਜੇ ਭਾਏ, ਮਹਿਲ ਲੱਗਦੀ ਕਦੋਂ ਹੈ? ਜਦੋਂ ਮਾਇਆ ਨਾਲ ਜੁੜ ਜਾਈਏ। ਦੂਜੇ ਭਾਏ, ਮਾਇਆ ਨਾਲ ਪਿਆਰ, ਮਹਿਲ ਕਦੋਂ ਲੱਗਦੀ ਹੈ? ਜਦੋਂ ਮਾਇਆ ਨਾਲ ਪਿਆਰ ਪੈ ਜਾਂਦਾ ਹੈ ਫਿਰ ਮਹਿਲ ਲੱਗਦੀ ਹੈ। ਹਾਂਜੀ,
ਤੋਤੀ ਮੂਲ ਨਾ ਉਤਰੈ, ਜੇ 68 ਤੀਰਥ ਨਾਏ।
ਤੋਤੀ ਮੂਲ ਨਾ ਉਤਰੈ, ਮੂਲ ਕਹਿੰਦੇ ਨੇ ਜ਼ਰਾ ਵੀ, ਇਹ ਮਹਿਲ, ਇਹ ਮਨ ਦੀ ਮਹਿਲ, ਸਰੀਰ ਤੋਤਿਆਂ ਤੀਰਥਾਂ ਤੇ ਜਾ ਕੇ ਸਰੀਰ ਤੋਤਿਆਂ ਇਹ ਮਹਿਲ ਨਹੀਂ ਉਤਰੇਗੀ। ਤੋਤੀ ਮੂਲ ਨਾ ਉਤਰੈ, ਇਹ ਮਨ ਦੀ ਮਹਿਲ ਸਰੀਰ ਨੂੰ ਤੋਤਿਆਂ ਜ਼ਰਾ ਵੀ ਉਤਰੇਗੀ ਨਹੀਂ। ਜੇ 68 ਤੀਰਥ ਨਾਏ, ਬੇਸ਼ੱਕ 68 ਤੀਰਥਾਂ ਦਾ ਇਸ਼ਨਾਨ ਕਰ ਲਵੇ। ਹਾਂਜੀ,
ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋਂ ਦੁੱਖ ਕਮਾਏ।
ਮਨਮੁਖ ਕਰਮ ਕਰੇ ਹੰਕਾਰੀ, ਜਿਹੜਾ ਮਨ ਪਿੱਛੇ ਲੱਗਾ ਮਨੁੱਖ, ਉਹ ਤੇ ਹੰਕਾਰ ਦੇ ਕਰਮ ਕਰਦਾ। ਸਭ ਦੁੱਖੋ ਦੁੱਖ ਕਮਾਏ, ਦੁਖੀ ਦੁੱਖ ਇਕੱਠੇ ਕਰ ਰਿਹਾ, ਦੁਖੀ ਦੁੱਖ ਸਹਿ ਰਿਹਾ, ਹੰਕਾਰ ਦੇ ਹੇਠ ਉਹ ਦੁਖੀ ਦੁੱਖ ਇਕੱਠੇ ਕਰ ਰਿਹਾ। ਹਾਂਜੀ,
ਨਾਨਕ ਮਹਿਲਾ ਉਜਲ ਤਾਂ ਥੀਏ, ਜਾਂ ਸਤਿਗੁਰੂ ਮਾਹੇ ਸਮਾਏ।
ਨਾਨਕ ਮਹਿਲਾ ਉਜਲ ਤਾਂ ਥੀਏ, ਇਹ ਜੋ ਮਨ ਮਹਿਲਾ ਹੈ ਇਹ ਉਜਲਾ ਤਦੀ ਹੋਵੇਗਾ ਜਾਂ ਸਤਿਗੁਰ ਮਾਹੇ ਸਮਾਏ, ਜੇ ਗੁਰੂ ਦੇ ਵਿੱਚ ਸੁਰਤ ਜੁੜ ਜਾਏ।
ਮਹਿਲਾ ਤੀਜਾ, ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ।
ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ।
ਮਨਮੁਖ ਲੋਕ ਤੋਂ ਭਾਵ ਹੈ ਮਨਮੁਖ ਲੋਕਾਂ ਨੂੰ ਮਨਮੁਖ ਲੋਕ ਸਮਝਾਈਏ। ਜੇ ਮਨਮੁਖ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਪਾਤਸ਼ਾਹ ਆਖਦੇ ਨੇ ਕਦੋਂ ਸਮਝਾਇਆ ਜਾਏ, ਉਹਨਾਂ ਨੂੰ ਸਮਝ ਨਹੀਂ ਆਵੇਗੀ। ਕਦੋਂ ਸਮਝਾਇਆ ਜਾਏ, ਕਿਵੇਂ ਸਮਝਾਇਆ ਜਾਏਗਾ ਉਹਨਾਂ ਨੂੰ, ਕਿਉਂਕਿ ਉਹ ਤੇ ਮਨ ਦੇ ਪਿੱਛੇ ਤੁਰ ਰਹੇ ਨੇ। ਮਨਮੁਖ ਦਾ ਮਤਲਬ ਹੈ ਜੋ ਮਨ ਦੇ ਪਿੱਛੇ ਲੱਗ ਗਿਆ, ਜੋ ਮਨ ਦੀ ਗੱਲ ਸੁਣਦਾ ਹੈ। ਔਰ ਜੋ ਮਨ ਦੀ ਗੱਲ ਸੁਣਦਾ ਹੈ ਉਹ ਗੁਰੂ ਦੀ ਗੱਲ ਕਿਵੇਂ ਸੁਣੇਗਾ? ਜਿਹੜਾ ਮਨ ਦੀ ਗੱਲ ਸੁਣਦਾ ਹੈ ਉਹ ਗੁਰੂ ਦੀ ਗੱਲ ਨਹੀਂ ਸੁਣ ਸਕਦਾ। ਇਸ ਕਰਕੇ ਜੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਤੂੰ ਗੁਰੂ ਦੀ ਸਿੱਖਿਆ ਤੇ ਤੁਰ, ਉਹ ਤੁਰੇਗਾ ਨਹੀਂ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ, ਕਿਵੇਂ ਸਮਝਾਇਆ ਜਾਏ, ਨਹੀਂ ਸਮਝਾਇਆ ਜਾ ਸਕਦਾ। 87 ਪੰਨਾ ਅਧਿਕ ਵਿਚਾਲੇ ਪੰਨੇ, ਹਾਂਜੀ ਪੜੋ ਬੇਟੇ।
ਮਨਮੁਖ ਰਲਾਇਆ ਨਾਰ ਲੈ ਪਈਏ ਕਿਰਤ ਫਿਰਾਏ।
ਮਨਮੁਖ ਰਲਾਇਆ ਨਾ ਰਲਾ ਪਈਏ ਕਿਰਤ ਫਿਰਾਏ। ਮਨਮੁਖ ਬੰਦੇ ਜੇ ਗੁਰਮੁਖਾਂ ਵਿੱਚ ਰਲਾ ਦਈਏ ਤੇ ਕਹਿੰਦੇ ਰਲਾਇਆ, ਗੁਰਮੁਖਾਂ ਚ ਰਲ ਨਹੀਂ ਸਕਦੇ। ਮਨਮੁਖ ਜੇ ਗੁਰਮੁਖਾਂ ਚ ਆ ਵੀ ਜਾਵੇ ਤਾਂ ਉਹ ਗੁਰਮੁਖਾਂ ਨਾਲ ਰਲੇਗਾ ਨਹੀਂ। ਮਨਮੁਖ ਰਲਾਇਆ ਨਾ ਰਲੈ। ਹੁਣ ਇੱਥੇ ਜੇ ਬਿੰਦੀ ਨਾ ਲਾਓਗੇ, ਰਲਾਇਆ ਦੇ ਉੱਤੇ ਰਲਾਇਆ ਲਿਖਿਆ ਤੇ ਸਮਝ ਨਹੀਂ ਆਏਗੀ, ਗੱਲ ਨਹੀਂ ਬਣਦੀ। ਇਸ ਕਰਕੇ ਬਿੰਦੀਆਂ ਟਿੱਪੀਆਂ ਸੋਝ ਨਾਲ ਸੂਝ ਨਾਲ ਲਾਉਣੀਆਂ ਪੈਂਦੀਆਂ ਨੇ। ਹੁਣ ਇਸ ਨੂੰ ਜੇ ਤੁਸੀਂ ਪੜ੍ਹੋ, ਮਨਮੁਖ ਮਨਮੁਖ ਰਲਾਇਆ ਨਾ ਰਲੇ, ਤੇ ਛੇਤੀ ਅੱਠ ਜ਼ਹਿਨ ਚ ਬਹਿਣਗੇ ਨਹੀਂ। ਤੂੰ ਕਹਿ ਮਨਮੁਖ ਰਲਾਇਆ ਨਾ ਰਲੈ। ਜੇ ਮਨਮੁਖ ਨੂੰ ਜ਼ਬਰਦਸਤੀ ਜਾਂ ਪਰਸੁਏਡ ਕਰਕੇ ਜਿਵੇਂ ਤਿਵੇਂ ਗੁਰਮੁਖਾਂ ਵਿੱਚ ਲੈ ਆਓ, ਉਹ ਰਲੇਗਾ ਨਹੀਂ ਗੁਰਮੁਖਾਂ 'ਚ, ਕਿਉਂਕਿ ਉਹਦੀ ਆਦਤ ਪੱਕ ਗਈ ਹੈ ਮਨ ਪਿੱਛੇ ਤੁਰਨ ਦੀ। ਗੁਰਮੁਖ ਨੇ ਉਹ ਗੁਰੂ ਦੀ ਗੱਲ ਸੁਣਦੇ ਨੇ, ਉਹ ਗੁਰੂ ਦੀ ਸਿੱਖਿਆ ਸੁਣਦੇ ਨੇ, ਤੇ ਦੋਨੋਂ ਰਾਹ ਵੱਖੋ ਵੱਖਰੇ ਨੇ। ਉਹ ਮਨਮੁਖ ਗੁਰਮੁਖਾਂ 'ਚ ਕਦੇ ਰਲੇਗਾ ਨਹੀਂ। ਪਈਏ ਕਿਰਤ ਫਿਰਾਏ, ਹੁਣ ਇੱਥੇ ਇਹ ਰੀਜ਼ਨ ਦੱਸਿਆ, ਕਾਰਨ ਦੱਸਿਆ ਵੀ ਕਿਉਂ ਨਹੀਂ ਰਲੇਗਾ। ਕਹਿੰਦੇ ਨੇ ਪਈਏ ਕਿਰਤ ਫਿਰਾਏ। ਕਿਰਤ ਕਹਿੰਦੇ ਨੇ ਪਿਛਲੇ ਜਨਮ ਦੇ ਸੰਸਕਾਰਾਂ ਨੂੰ। ਹੁਣ ਕਹਿੰਦੇ ਨੇ ਕਿਉਂ ਨਹੀਂ ਰਲੇਗਾ ਉਹ, ਕਿਉਂਕਿ ਪਿਛਲੇ ਜਨਮ ਦੇ ਜੋ ਸੰਸਕਾਰ ਆਤਮਾ ਨਾਲ ਲੈ ਆਈ ਹੈ, ਉਹ ਸੰਸਕਾਰ ਉਸਨੂੰ ਗਲਤ ਪਾਸੇ ਲੈ ਜਾਣਗੇ। ਆ ਅਸੀਂ ਆਪਣੇ ਜੀਵਨ 'ਚ ਸੰਸਕਾਰ ਪਕਾ ਲੈਂਦੇ ਹਾਂ। ਅੱਜ ਜੇ ਚੰਗਾ ਕਰ ਰਹੇ ਹਾਂ, ਕੱਲ੍ਹ ਨੂੰ ਚੰਗਾ ਕਰ ਰਹੇ ਹਾਂ, ਪਰਸੋਂ ਨੂੰ ਚੰਗਾ ਕਰ ਰਹੇ ਹਾਂ, ਤਾਂ ਚੰਗਾ ਗ੍ਰਹਿਣ ਹੋ ਜਾਂਦਾ, ਚੰਗਾ ਸੰਸਕਾਰ ਬਣ ਜਾਂਦਾ। ਜੇ ਅੱਜ ਮੰਦਾ ਕੀਤਾ, ਕੱਲ੍ਹ ਫਿਰ ਮੰਦਾ ਕੀਤਾ, ਪਰਸੋਂ ਫਿਰ ਮੰਦਾ ਕੀਤਾ, ਤੇ ਮੰਦਾ ਸੰਸਕਾਰ ਬਣ ਗਿਆ। ਇਸ ਤਰ੍ਹਾਂ ਸਾਰੀ ਉਮਰ ਜੀਵ ਚੰਗੇ ਮੰਦੇ ਸੰਸਕਾਰ ਇਕੱਠੇ ਕਰਦਾ ਰਹਿੰਦਾ। ਔਰ ਇਸ ਨੂੰ ਆਖਦੇ ਨੇ ਕਿਰਤ, ਪਿਛਲੇ ਜਨਮਾਂ ਦੇ ਕਰਮ ਦੇ ਸੰਸਕਾਰ ਜੋ ਬਣੇ ਨੇ। ਸਰੀਰ ਤੇ ਇੱਥੇ ਡਿੱਗ ਜਾਂਦਾ ਹੈ, ਜਦੋਂ ਬੰਦਾ ਮਰਦਾ ਹੈ ਸਰੀਰ ਤੇ ਇੱਥੇ ਰਹਿ ਜਾਂਦਾ ਹੈ, ਤਾਂ ਕੀ ਨਾਲ ਜਾਂਦਾ? ਆਤਮਾ ਦੇ, ਆਤਮਾ ਦੇ ਨਾਲ ਸੰਸਕਾਰ ਜਾਂਦੇ, ਸੰਸਕਾਰ ਜੋ ਆਤਮਾ ਨੇ ਗ੍ਰਹਿਣ ਕਰ ਰਹੇ ਨੇ। ਕੋਈ ਅੰਦਰ ਪੋਥੀ ਨਹੀਂ, ਕੋਈ ਕਲਮ ਨਹੀਂ, ਕੋਈ ਸਿਆਹੀ ਨਹੀਂ, ਤੁਹਾਡਾ ਸੁਭਾਅ ਤੁਸੀਂ ਨਿੱਜ ਤੁਸੀਂ ਜੋ ਬਣ ਗਏ ਹੋ, ਜੋ ਆਤਮਾ ਨੇ ਗ੍ਰਹਿਣ ਕਰ ਰਿਹਾ, ਉਹ ਆਤਮਾ ਦੇ ਨਾਲ ਹੀ ਜਾਣਾ। ਤੋ ਕਹਿੰਦੇ ਨੇ ਜੋ ਸੁਭਾਅ ਪੱਕ ਗਿਆ ਪਿਛਲੇ ਜਨਮਾਂ ਜਨਮਾਂਤਰਾਂ ਤੋਂ, ਉਸ ਦੇ ਅਧੀਨ ਮਨਮੁਖ ਗਲਤੀ ਕਰੇਗਾ, ਕਿਵੇਂ ਰਲੇ ਗੁਰਮੁਖਾਂ 'ਚ? ਉਹ ਤੇ ਚੱਲ ਰਿਹਾ ਪਿਛਲੇ ਸੰਸਕਾਰਾਂ ਦੇ ਹਿਸਾਬ ਨਾਲ। ਇਹ ਇਸੇ ਨੂੰ ਆਖੀਦਾ ਤੁਰਮਸਤਕ ਲਿਖਿਆ ਲਿਖਾਸ। ਤੁਰਮੱਥੇ ਤੋਂ ਬੰਦਾ ਲਿਖਾ ਕੇ ਆਉਂਦਾ, ਆਪਾਂ ਕਹਿ ਦਿੰਦੇ ਹਾਂ। ਕੋਈ ਮੱਥੇ 'ਤੇ ਸਿਆਹੀ ਨਾਲ ਨਹੀਂ ਲਿਖਿਆ ਆਉਂਦਾ, ਕਲਮ ਨਾਲ ਨਹੀਂ ਲਿਖਿਆ ਆਉਂਦਾ, ਇਹ ਤੇ ਆਤਮਾ ਨੇ ਜੋ ਸੰਸਕਾਰ ਗ੍ਰਹਿਣ ਕਰ ਲਏ। ਉਹ ਆਖਦੇ ਨੇ ਕਿ ਮਨਮੁਖ ਰਲਾਇਆ ਨਾ ਰਲੈ ਪਈਐ ਕਿਰਤ ਫਿਰਾਏ, ਫਿਰਾਏ ਭਟਕਣਾ, ਥਾਂ ਥਾਂ ਤੇ ਫਿਰਨਾ ਭਟਕਣਾ। ਮਨਮੁਖ ਤੇ ਮਨ ਪਿੱਛੇ ਲੱਗ ਕੇ ਭਟਕੇਗਾ, ਆਪਣੇ ਸੰਸਕਾਰਾਂ ਕਰਕੇ ਉਹ ਭਟਕੇਗਾ, ਉਹ ਗੁਰਮੁਖਾਂ ਚ ਬਹਿ ਨਹੀਂ ਸਕੇਗਾ। ਉਹ ਤੇ ਭਟਕ ਕੇ ਰਾਜੀ ਉਹਦੇ ਕਰਮਾਂ ਚ ਭਟਕਣਾ ਲਿਖਿਆ, ਕਿਉਂਕਿ ਸੰਸਕਾਰ ਬਣਾ ਲਿਆ। ਹਾਂਜੀ,
ਲਿਵ ਧਾਤੂ ਦੋਏ ਰਾਹ,
ਧਾਤ ਬੇਟੇ ਧਾਤੂ ਨਹੀਂ ਆਖਣਾ, ਧਾਤ
ਲਿਵ ਧਾਤ ਦੋਏ ਰਾਹ ਹੈ, ਹੁਕਮ
ਰਾਹ ਹੈ, ਇਸ ਨੂੰ ਹੈ ਨਹੀਂ ਪੜ੍ਹਨਾ, ਹੈ ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਕਹਿੰਦੇ ਨੇ ਪਾਤਸ਼ਾਹ ਕਿ ਰਾਹ ਹੀ ਦੋ ਨੇ ਇਨਸਾਨ ਲਈ, ਮਨੁੱਖ ਲਈ ਦੋ ਹੀ ਰਾਹ ਨੇ, ਇੱਕ ਲਿਵ ਦਾ ਰਾਹ ਹੈ। ਲਿਵ ਏ ਪਿਆਰ ਦਾ ਰਾਹ, ਸੁਰਤ ਜੋੜ ਲੈਣੀ ਪਰਮਾਤਮਾ ਨਾਲ। ਅੱਜ ਮਨ ਕਰਦਾ ਤੁਹਾਨੂੰ ਲਿਵ ਬਾਰੇ ਕੁਛ ਵਿਸਥਾਰ ਵਿੱਚ ਦੱਸਾਂ। ਬੜਾ ਪਿਆਰਾ ਲਫ਼ਜ਼ ਹੈ ਲਿਵ। ਲਿਵ ਹੁੰਦਾ ਕੀ ਏ? ਜੇ ਕੋਈ ਕੋਸ਼ ਵੇਖੋ, ਡਿਕਸ਼ਨਰੀ ਵੇਖੋ, ਲਿਖਿਆ ਮਿਲੇਗਾ ਲਿਵ ਟਕਟਕੀ ਲੱਗ ਜਾਣੀ, ਟਿਕਟਕੀ ਲੱਗ ਜਾਣੀ, ਮਦਹੋਸ਼ੀ ਵਿੱਚ ਆ ਜਾਣਾ, ਇਹੋ ਜਿਹੇ ਲਫ਼ਜ਼ ਲਿਖੇ ਹੋਣਗੇ। ਇਹਨਾਂ ਨਾਲ ਕੁਛ ਲਿਵ ਦੀ ਬਹੁਤੀ ਸਮਝ ਨਹੀਂ ਆਉਂਦੀ। ਲਿਵ ਕੀ ਹੈ? ਲਿਵ ਦਸਵੇਂ ਦੁਆਰ ਦਾ ਸਨਮੋਹਨ ਹੈ, ਔਰ ਦਸਵਾਂ ਦੁਆਰ ਹੈ ਸਹਿਸਤਰਾਰ। ਦਸਵਾਂ ਦੁਆਰ ਜਿੱਥੇ ਸਿਫਤ ਜੁੜਦੀ ਏ ਜਾ ਕੇ, ਫਿਰ ਦੁਹਰਾਵਾਂ, ਲਿਵ ਦਸਵੇਂ ਦੁਆਰ ਦਾ ਸਨਮੋਹਨ। ਸਨਮੋਹਨ ਜੇ ਇੰਗਲਿਸ਼ ਚ ਮੈਂ ਟਰਾਂਸਲੇਟ ਕਰਾਂ ਤੇ ਕਹਾਂਗੇ ਹਿਪਨੋਟਾਈਜ਼ ਕਰਨਾ, ਚਿੱਤ ਦੀ ਉਹ ਦਿਸ਼ਾ, ਚਿੱਤ ਦੀ ਉਹ ਦਸ਼ਾ ਜਿੱਥੇ ਸੰਸਾਰ ਭੁੱਲ ਜਾਂਦਾ ਹੈ, ਸੰਸਾਰ ਗੁਆਚ ਜਾਂਦਾ ਹੈ, ਸੰਸਾਰ ਡਿੱਗ ਪੈਂਦਾ ਹੈ, ਜਿੱਥੇ ਆਤਮਾ ਤੇ ਉਸਦਾ ਪ੍ਰੀਤਮ ਇਹ ਦੋ ਬਚਦੇ ਨੇ। ਤੁਸੀਂ ਉਹ ਤੁਹਾਡਾ ਪ੍ਰੀਤਮ ਹੈ ਪਰਮਾਤਮਾ। ਜੇ ਤੁਹਾਡਾ ਪ੍ਰੀਤਮ ਕੋਈ ਮਨੁੱਖ ਹੈ ਤੇ ਇਹ ਪਿਆਰ ਦੁਨਿਆਵੀ ਪਿਆਰ ਹੈ, ਜੇ ਤੁਹਾਡਾ ਪ੍ਰੀਤਮ ਪ੍ਰਭੂ ਹੈ ਤਾਂ ਇਹ ਪਿਆਰ ਲੈਵੇ। ਲੇਕਿਨ ਇੱਥੇ ਵੀ ਪਰਿਭਾਸ਼ਾ ਅਧੂਰੀ ਰਹਿ ਜਾਂਦੀ ਹੈ, ਡੈਫੀਨੇਸ਼ਨ ਅਧੂਰੀ ਰਹਿ ਜਾਂਦੀ ਹੈ। ਲਿਵ ਉਹ ਹੈ ਜਿੱਥੇ ਦੋ ਮਿਟਦੇ ਨੇ ਇੱਕ ਬਚਦਾ ਹੈ, ਜਿੱਥੇ ਭਗਤ ਵੀ ਗੁਆਚ ਜਾਂਦਾ ਹੈ, ਭਗਤ ਨੂੰ ਆਪਣੀ ਸੁਧ ਬੁੱਧ ਨਹੀਂ ਰਹਿੰਦੀ, ਇੱਕ ਪਰਮਾਤਮਾ ਹੀ ਬਚਦਾ ਹੈ। ਉਸ ਹਾਲਤ ਵਿੱਚ ਤੁਸੀਂ ਵੀ ਗੁਆਚ ਜਾਂਦੇ ਹੋ, ਖੋ ਜਾਂਦੇ ਹੋ, ਤੁਹਾਨੂੰ ਆਪਣੀ ਸੁਧ ਬੁੱਧ ਕੋਈ ਨਹੀਂ। ਲੇਕਿਨ ਸੁਰਤ ਤੁਹਾਡੀ ਇੱਕ ਥਾਂ ਅਟਕ ਗਈ, ਪਰਮਾਤਮਾ ਵਿੱਚ ਬੱਜ ਗਈ। ਔਰ ਬੜੀ ਸੂਖਸ਼ਮ ਹਾਲਤ ਹੁੰਦੀ ਹੈ ਭਗਤ ਦੀ, ਕਿਉਂਕਿ ਇਹ ਪਿਆਰ ਦੀ ਸਭ ਨਾਲੋਂ ਉੱਚੀ ਸਮਝ ਲਓ ਗੌਰੀ ਸ਼ੰਕਰ ਚੋਟੀ ਹੈ। ਬੜੀ ਵਡਭਾਗਤਾ ਹੈ ਲਿਵ ਲੱਗ ਜਾਣੀ, ਔਰ ਬੜੀ ਸੂਖਸ਼ਮ ਦਸ਼ਾ ਹੁੰਦੀ ਹੈ ਭਗਤ ਦੀ। ਭਗਤ ਤੁਰਿਆ ਜਾ ਰਿਹਾ ਹੈ, ਕੋਈ ਆਖ ਦੇਵੇ ਰਾਮ ਰਾਮ, ਪਿਆ ਨਹੀਂ ਲਫ਼ਜ਼ ਰਾਮ ਕੰਨਾਂ ਚ ਤੇ ਉਹ ਗਵਾਚ ਜਾਂਦਾ ਹੈ। ਸੁਰਤ ਜੁੜ ਜਾਂਦੀ ਹੈ, ਲਿਵ ਲੱਗ ਜਾਂਦੀ ਹੈ, ਹੱਥ ਜੁੜ ਜਾਂਦੇ ਨੇ, ਉਹ ਰਾਮ 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 ਕਹੀ ਜਾਏਗਾ। ਕਿਸੇ ਆਖਿਆ ਸਤਿ ਸ੍ਰੀ ਅਕਾਲ, ਅਕਾਲ ਲਫ਼ਜ਼ ਪਿਆ ਕੰਨਾਂ ਚ, ਉਹਦੀ ਲਿਵ ਲੱਗ ਗਈ। ਤਾਂ ਪੁੱਛੋ ਭਗਤ ਨੂੰ ਕਿ ਕਿਵੇਂ ਤੂੰ ਗੁਆਚ ਜਾਂਦਾ ਹੈ। ਉਹ ਆਖਦਾ ਜੀ ਇਹ ਲਫ਼ਜ਼ ਤੇ ਇੰਜ ਨੇ ਜਿਵੇਂ ਕੁੰਜੀ ਬਣ ਗਏ ਨੇ ਦਸਵੇਂ ਦੁਆਰ ਦੇ, ਕਿਵਾੜ ਖੋਲ ਦਿੰਦੇ ਨੇ। ਜਦ ਇਹ ਲਫ਼ਜ਼ ਕੋਈ ਐਸਾ ਪੈਂਦਾ ਹੈ ਕੰਨਾਂ ਚ ਜਿਹੜਾ ਪਰਮਾਤਮਾ ਦੀ ਯਾਦ ਦਿਲਾ ਦੇਵੇ, ਉਹ ਲਫ਼ਜ਼ ਕੁੰਜੀ ਬਣ ਜਾਂਦਾ ਹੈ, ਸੁਰਤ ਮੇਰੀ ਪਹੁੰਚ ਜਾਂਦੀ ਹੈ ਦਸਵੇਂ ਦੁਆਰ। ਤੇ ਫਿਰ ਉੱਥੇ ਜਾ ਕੇ ਉਹ ਆਨੰਦ ਦੀ ਦਸ਼ਾ ਬੱਝਦੀ ਏ। ਅਨਾਹਦ ਨਾਦ ਬਿਨ ਬਜਾਇਆ ਗੀਤ ਪਰਮਾਤਮਾ ਦਾ ਉਹ ਸੁਣਾਈ ਦਿੰਦੇ ਨੇ। ਉੱਥੇ ਆਨੰਦ ਹੀ ਆਨੰਦ ਹੈ। ਕੁਛ ਐਸੀ ਹਾਲਤ ਹੋ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ, ਜੋ ਅੱਖਾਂ ਚ ਦੱਸੀ ਨਹੀਂ ਜਾ ਸਕਦੀ, ਤੇ ਉੱਥੋਂ ਭਗਤ ਮੁੜਨਾ ਨਹੀਂ ਚਾਹੁੰਦਾ। ਤੋ ਕਈ ਕਈ ਦਿਨ ਭਗਤ ਬੇਹੋਸ਼ ਰਹਿੰਦੇ ਨੇ। ਖਾਣਾ ਪਿਆਉਣਾ ਵੀ ਪੈਂਦਾ ਹੈ, ਕੱਜਣਾ ਵੀ ਪੈਂਦਾ ਹੈ, ਗਰਮੀ ਹੋਵੇ ਤੇ ਪੱਖਾ ਵੀ ਚੱਲਣਾ ਪੈਂਦਾ ਹੈ, ਦੇਖਭਾਲ ਕਰਨੀ ਪੈਂਦੀ ਹੈ। ਔਰ ਕਿਤਨੇ ਕਿਤਨੇ ਦਿਨਾਂ ਬਾਅਦ ਸੁਰਤ ਮੁੜਦੀ ਹੈ, ਐਸੀ ਹਾਲਤ ਹੋ ਜਾਂਦੀ ਹੈ।